ਵਾਹਿਗੁਰੂ 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 ਇਹ ਗੀਤ ਹੈ ਇਹ ਤਉ ਬ੍ਰਹਮ ਵਿਚਾਰ ਜਿਉਂ ਕਾਂਸ਼ੀ ਉਪਦੇਸ਼ ਹੋਏ ਸੁਮਰਤੀ ਕੋਈ ਗਾਵੇ ਕੋਈ ਸੁਣੇ ਹਰ ਬਾਤ ਲਾਏ ਲਾਏ ਕਹੋ ਕਬੀਰ ਸੰਸਾਰ ਨਹੀਂ ਅੰਤ ਪਰਮ ਗਤ ਪਾਹੇ ਅੰਤ ਪਰਮ ਗਤ ਪਾਹੇ ਮਨ ਰਾਮ ਨਾਮ ਗੁਣ ਗਾਈਏ ਮਨ ਰਾਮ ਨਾਮ ਗੁਣ ਗਾਈਏ ਮਨ ਰਾਮ
ਗੁਰੂ ਗਾਇਆ
राम गुण गाइए, राम नाम गुण गाइए। संत संग हरु मन बसे, संत संग हरु मन बसे,
संत हरु मन बसे,
दुख दर्द तेरा परम न से, दुख दर्द अनेरा परम न से,
दर्द अनेरा परम न से,
संग संग हरु मन बसे,
संग संग हरु मन बसे,
ओ संग संग हरु मन बसे, दर्द अंधेरा परम न से, दुख दर्द अंधेरा परम न से, मनु राम नाम गुण गाइए, मनु राम नाम गुण गाइए, हर प्यारिये सास हर प्यारिये, वाहिगुरु सास हर प्यारिये, सास हर प्यारिये, मनु राम नाम गुण गाइए, मनु राम नाम गुण गाइए, मनु राम नाम गुण गाइए, मनु राम नाम गुण गाइए,
राम नाम गुण गाइए, राम नाम गुण गाइए,
संत प्रसाद हरु चापिए,
संत प्रसाद हरु चापिए,
संत प्रसाद हरु चापिए,
संत प्रसाद हरु चापिए,
ओ सो जन दुख ना व्यापिए,
सोजन दुख ना व्यापिए,
ज्ञान तो गुरु हरु मंत्र दे,
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 उबरे माया अगुन ते,
उबरे माया अगुन ते,
सो उबरे माया अगुन ते, माया अगमती सो उपनिया माया अगमती मानो राम नाम गुण गाइए मानो राम नाम गुण गाइए हर प्याये सास हर प्याये मानो राम नाम गुण गाइए मानो राम नाम गुण गाइए
राम नाम गुण गाइए राम नाम गुण गाइए
गुण गाइए मानो राम नाम गुण गाइए राम नाम गुण गाइए मन तन वासे नाम हर
मन तन वासे नाम हर
मानो राम नाम गुण गाइए राम नाम गुण गाइए मानो राम नाम गुण गाइए राम नाम गुण गाइए
राम नाम गुण गाइए राम नाम गुण गाइए
वाहे गुरु वाहे गुरु वाहे गुरु वाहे गुरु नानक का प्रभु मया कर नानक का प्रभु मया कर मन तन वासे मेरे मन तन वासे नाम नाम हर मन तन वासे
नाम हर जाको
जाको गुर हर मंत्र दे सो उबरिया माया यगन ते
नानक कहो प्रभु माया कर मेरा मन तनु वासे नाम हर
मेरा मन तनु वासे मेरा मन तनु वासे नाम हर मानु राम नाम गुण गाइए राम नाम गुण गाइए तुहार मानु राम नाम गुण गाइए राम नाम गुण गाइए राम नाम गुण गाइए मानु राम नाम गुण गाइए
ਆਪਾਂ ਸਾਰੇ ਰਲ ਮਿਲ ਕੇ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੀਆਂ ਵਿਚਾਰਾਂ ਕੀਰਤਨ ਸਰਵਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਵਾਹਿਗੁਰੂ ਸਾਹਿਬ ਜੀ। ਕਬੀਰ ਮੈਂ ਜਾਣਿਓ ਪੜਵੋ ਭਲਾ, ਪੜਦੇ ਸਿਉ ਪਲ ਜੋਗ। ਭਗਤ ਨਾ ਛੱਡੋ ਰਾਮ ਕੀ, ਭਾਵੇਂ ਨਿੰਦੋ ਲੋਗ। ਭਗਤ ਨਾ ਛੱਡੋ ਰਾਮ ਕੀ, ਮੇਰੀ ਪੱਟੀਆ ਲਿਖ ਦੇ ਹੋ ਸ਼੍ਰੀ ਰੂਪਾ। ਮਥਿਹਾਸਿਕ ਘਟਨਾ ਹੈ, ਮਥਿਓਲੋਜੀ ਜੋ ਵਾਪਰਿਆ ਨਹੀਂ ਹੁੰਦਾ, ਮਿਥਿਆ ਹੁੰਦਾ ਹੈ ਸਮਝਾਉਣ ਲਈ। ਇੱਥੇ ਭਗਤ ਕਬੀਰ ਸਾਹਿਬ ਮਹਾਰਾਜ ਉਹ ਮਥਿਓਲੋਜੀ ਜਿਹੜੀ ਹੈ, ਮਿਥਿਹਾਸਕ ਘਟਨਾ ਦਾ ਜ਼ਿਕਰ ਕਰਦੇ ਹੋਏ ਸਮਝਾਉਂਦੇ ਨੇ। ਜਿਹੜੀ ਪ੍ਰਚਲਿਤ ਸਾਖੀ ਹੈ ਉਹਦੀ ਐਗਜੈਂਪਲ ਦੇ ਰਹੇ ਹੈ। ਇਹ ਪੜ੍ਹਾਉਣ ਵਾਲਿਓ, ਤੁਸੀਂ ਕਹਿੰਦੇ ਹੋ ਹਰਨਾਕਸ਼ ਗੁਰੂ ਹੈ, ਹਰਨਾਕਸ਼ ਰੱਬ ਹੈ, ਹਰਨਾਕਸ਼ ਪਰਮਾਤਮਾ ਹੈ, ਹਰਨਾਕਸ਼ ਹੀ ਦਿੰਦਾ ਹੈ। ਆਲ ਜਾਲ ਸਭ ਛੱਡੋ, ਊਲ ਜਲੂਲ ਛੱਡੋ, ਜੇ ਮੇਰੀ ਫੱਟੀ ਤੇ ਲਿਖਣਾ ਹੈ ਤੇ ਠੀਕ ਗੱਲ ਲਿਖੋ, ਸੱਚ ਲਿਖੋ। ਆ ਬਕਵਾਸ ਛੱਡ ਦਿਓ, ਅਤ ਕਥਣੀਆਂ ਛੱਡ ਦਿਓ, ਝੂਠ ਛੱਡ ਦਿਓ, ਠੀਕ ਲਿਖੋ। ਪ੍ਰਹਿਲਾਦ ਜੀ ਨੇ ਕਿਹਾ ਇਹ ਮਿਥਿਹਾਸਿਕ ਘਟਨਾ ਹੈ। ਮਾਫ ਕਰਨਾ, ਚੇਤਾ ਰੱਖਣਾ, ਵਾਪਰੀ ਨਹੀਂ ਹੁੰਦੀ, ਮਿਥੀ ਹੁੰਦੀ ਹੈ, ਸਮਝਾਉਣ ਲਈ ਹੁੰਦੀ ਹੈ, ਐਗਜੈਂਪਲ ਬਣਾਉਣ ਬਣਾ ਕੇ ਸਮਝਾਇਆ ਗਿਆ ਹੁੰਦਾ। ਇੱਦਾਂ ਨਹੀਂ ਹੁੰਦਾ ਵੀ ਇੱਦਾਂ ਵਾਪਰਿਆ, ਸਿਰਫ ਸਮਝਾਉਣ ਲਈ ਐਗਜੈਂਪਲ ਹੁੰਦੀ ਹੈ। ਮੇਰੀ ਪੱਟੀਆ ਲਿਖ ਦੇ ਹੋ ਸ਼੍ਰੀ ਗੋਪਾਲ, ਮੇਰੀ ਪੱਟੀਆ, ਮੇਰੀ ਪੱਟੀਆ ਲਿਖਦੇ ਹੋ ਸ਼੍ਰੀ ਗੋਪਾਲ, ਮੇਰੀ ਪੱਟੀਆ ਲਿਖਦੇ ਹੋ ਸ਼੍ਰੀ ਗੋਪਾਲ, ਮੇਰੀ ਪੱਟੀਆ ਲਿਖਦੇ ਹੋ ਸ਼੍ਰੀ ਗੋਪਾਲ, ਮੇਰੀ ਮੇਰੀ ਪੱਟੀਆ ਲਿਖਦੇ ਹੋ ਸ਼੍ਰੀ ਗੋਪਾਲ, ਮੇਰੀ ਪੱਟੀਆ ਲਿਖਦੇ ਹੋ ਸ਼੍ਰੀ ਗੋਪਾਲ,
ਮੇਰੀ ਪੱਟੀਆ ਲਿਖਦੇ ਹੋ ਸ਼੍ਰੀ ਗੋਪਾਲ, ਮੇਰੀ ਪੱਟੀਆ ਲਿਖਦੇ ਹੋ ਸ਼੍ਰੀ ਗੋਪਾਲ,
ਸ਼੍ਰੀ ਗੋਪਾਲ, ਸ਼੍ਰੀ ਗੋਪਾਲ, ਸ਼੍ਰੀ ਗੋਪਾਲ, ਸ਼੍ਰੀ ਗੋਪਾਲ,
ਸ਼੍ਰੀ ਗੋਪਾਲ, ਸ਼੍ਰੀ ਗੋਪਾਲ, ਸ਼੍ਰੀ ਗੋਪਾਲ, ਸ਼੍ਰੀ ਗੋਪਾਲ,
ਸ਼੍ਰੀ ਗੋਪਾਲ, ਸ਼੍ਰੀ ਗੋਪਾਲ, ਸ਼੍ਰੀ ਗੋਪਾਲ, ਸ਼੍ਰੀ ਗੋਪਾਲ,
ਸ਼੍ਰੀ ਗੋਪਾਲ, ਸ਼੍ਰੀ ਗੋਪਾਲ,
ਦੁਪਹਿਰੇ ਕੱਟੀਆਂ ਲਿਖਦੇ ਹੋ ਤੇਰੀ ਕਿਰਪਾ ਬਿਠਾਏ ਪੜਨ ਸੰਗ ਸਖਾ ਬਹੁ ਲੀਏ ਬਾ
ਸੰਗ ਸਖਾ ਬਹੁ ਲੀਏ ਬਾ
ਕੋ ਕਹਾਂ ਪੜਾਵਸ ਆਲ ਜਾਲ
ਤੇਰੀ
ਪੱਟੀਆਂ ਲਿਖਦੇ ਹੋ ਤੇਰੀ ਗੋਪਾ
ਲਿਖਦੇ ਹੋ ਤੇਰੀ ਗੋਪਾ
ਤੇਰੀ ਪੱਟੀਆਂ ਲਿਖਦੇ ਹੋ
ਲਿਖਦੇ ਹੋ ਸ਼੍ਰੀ ਗੋਪਾਲ
ਓ ਸ਼੍ਰੀ ਗੋਪਾਲ ਸ਼੍ਰੀ ਗੋਪਾਲ ਸ਼੍ਰੀ ਗੋਪਾਲ ਸ਼੍ਰੀ ਗੋਪਾਲ
ਖੁਸ਼ ਸ਼ੇ ਨਾ ਤੇਰਾ ਉਹ ਪਰਮ ਪੁਰਖ ਦੇ ਵਾਦ ਦੇ ਭਗਤ ਹੈ ਨਰਸਿੰਘ ਭੇ
Vaishnav, 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 Vaishnav,
ਵਾਹਿਗੁਰੂ
ਵਾਹਿਗੁਰੂ ਵਾਹ 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 ਵਾਹ
ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਤੁਰਦੇ ਨੇ ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਤੁਰਦੇ ਨੇ
ਘਾਟੀ ਮੁਸ਼ਕਲ ਪੈਂਦਾ
ਵਿਰਲੇ ਵਿਰਲੇ ਤੁਰਦੇ ਨੇ ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਤੁਰਦੇ ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਤੁਰਦੇ ਨੇ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਤੁਰਦੇ ਨੇ
ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ
ਤੁਰਦੇ ਨੇ
ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ
ਤੁਰਦੇ ਨੇ ਕੱਜ ਕੇ ਬੋਲੋ ਜਰਾ ਘਾਟੀ ਮੁਸ਼ਕਲ ਪੈਂਦਾ ਵਿਰਲੇ 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 ਤੁਰਦੇ ਨੇ ਵਿਰਲੇ ਵਿਰਲੇ ਤੁਰਦੇ ਨੇ ਵਿਰਲੇ ਤੁਰਦੇ ਨੇ ਜੀ ਵਿਰਲੇ ਵਿਰਲੇ ਤੁਰਦੇ ਨੇ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਤੁਰਦੇ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਤੁਰਦੇ ਬੋਲੋ ਬੋਲੋ ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਔਖੀ ਘਾਟੀ ਬੋਲਿਆ ਕਰੋ ਗੱਜ ਕੇ ਔਖੀ ਘਾਟੀ ਮੁਸ਼ਕਲ ਪੈਂਦਾ ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਤੁਰਦੇ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਤੁਰਦੇ
ਮੁਸ਼ਕਲ ਪੈਂਦਾ ਵਿਰਲੇ
ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਤੁਰਦੇ ਨੇ
ਔਖੀ ਘਾਟੀ ਮੁਸ਼ਕਲ ਪੈਂਦਾ ਵਿਰਲੇ ਵਿਰਲੇ ਤੁਰਦੇ ਨੇ
ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸੰਗਤ ਜ਼ਿਆਦਾ ਹੋਣ ਕਰਕੇ ਥੋੜਾ ਜਿਹਾ ਜੇ ਵੀਰ ਅੱਗੇ ਨੂੰ ਹੋ ਜਾਓ ਤੇ ਥੋੜੇ ਜੇ ਬੰਦੇ ਪਿੱਛੇ ਬਹਿ ਜਾਣਗੇ ਥੋੜਾ ਥੋੜਾ ਜਿਹਾ ਜੇ ਹੋ ਸਕੋ। ਵੈਸੇ ਤੇ ਬਹੁਤ ਭੀੜੇ ਭੀੜੇ ਬੈਠੇ ਆ ਪਰ ਥੋੜਾ ਜਿਹਾ ਕੋਸ਼ਿਸ਼ ਕਰ ਲਓ ਤੁਸੀਂ ਥੋੜਾ ਅੱਗੇ ਨੂੰ ਹੋ ਜਾਓ ਜ਼ਿਆਦਾ ਨਾ ਨਾ ਸਮਾਧੀਆਂ ਲਾਓ ਖੁੱਲੇ ਖੁੱਲੇ ਹੋ ਜਾਓ। ਹਾਂਜੀ ਟਿਕਾ ਬਣਾ ਕੇ ਆਪਾਂ ਸਾਰੇ ਬੈਠਣ ਦਾ ਯਤਨ ਕਰੀਏ। ਸਾਰੀਆਂ ਭੈਣਾਂ ਸਾਰੇ ਵੀਰ ਭਰਾ ਹਾਲ ਵਿੱਚ ਜਗ੍ਹਾ ਮਿਲੇ ਨਹੀਂ ਤੇ ਬਾਹਰ ਬਰਾਂਡਿਆਂ ਵਿੱਚ ਬੈਠਿਆ ਜਾ ਸਕਦਾ ਸਾਹਮਣੇ ਵੀ ਹੈ ਜਗ੍ਹਾ ਜਿੱਥੇ ਬੈਠ ਹੁੰਦਾ ਬੈਠ ਜਾਣਾ। ਬਾਕੀ ਜਿਹੜੀ ਸੰਗਤ ਲੇਟ ਆਏਗੀ ਮੱਥਾ ਬਾਅਦ ਚ ਟੇਕ ਲੈਣਗੇ ਹੌਲੀ ਹੌਲੀ ਬਿਠਾ ਦਿਓ ਜਾਂ ਦੂਰੋਂ ਨਮਸਕਾਰ ਕਰ ਲੈਣਗੇ। ਲੱਖਾਂ ਸੰਗਤਾਂ ਇੱਕ ਮਹੀਨੇ ਵਿੱਚ ਆਉਂਦੀਆਂ, ਜਿਹੜੇ ਕਿ ਬਹੁਤ ਸਾਰੇ ਉਹ ਹੁੰਦੇ ਆ ਜਿਹੜੇ ਲੰਗਰ ਵਿੱਚ ਪ੍ਰਸ਼ਾਦਾ ਛੱਕ ਕੇ ਤੇ ਉਹਨਾਂ ਨੇ ਗੱਡੀ 'ਚ ਬਹਿ ਜਾਣਾ। ਤੁਸੀਂ ਨੋਟ ਕਰਿਓ, ਕਦੇ ਆ ਜਾਓ, ਬਹਿ ਜਾਓ, ਵੇਖਿਓ, 24 ਘੰਟੇ ਲਾਈਨਾਂ ਲੱਗੀਆਂ ਰਹਿੰਦੀਆਂ, ਪਰ ਲੰਗਰ 'ਚ ਲਾਈਨ ਲੱਗੀ ਰਹਿੰਦੀ ਹੈ, ਪਰ ਲੰਗਰ 'ਚ ਉਹ ਨਹੀਂ ਟੁੱਟਦੀ। ਤੇ 10% ਹੁੰਦੇ ਆ ਜਿਹੜੇ ਦਰਬਾਰ ਸਾਹਿਬ ਵਿੱਚ ਆ ਕੇ ਮੱਥਾ ਵੀ ਟੇਕਦੇ, 90% ਮੱਥਾ ਨਹੀਂ ਟੇਕਦੇ। ਤੇ ਜਿਹੜੇ 10% ਮੱਥਾ ਟੇਕਦੇ ਆ ਉਹਦੇ ਵਿੱਚ, ਜਿਵੇਂ ਹੁਣ ਅੱਜ ਦੀਵਾਨ ਹੈ, ਚਲੋ ਅੱਜ ਤੇ ਸਪੈਸ਼ਲ ਦੀਵਾਨ ਵਾਸਤੇ ਆਉਂਦੇ ਆ, ਬਹੁਤ ਸੁਣਨ ਵਾਸਤੇ ਆਉਂਦੇ ਆ, ਫਿਰ ਉਹਨਾਂ ਵਿੱਚੋਂ ਵਿਰਲੇ ਵਿਰਲੇ ਸੁਣਦੇ ਆ, ਉਦੋਂ ਘੱਟ ਹੁੰਦੇ ਆ ਜਿਹੜੇ ਸੁਣ ਕੇ ਚੰਗੀ ਤਰ੍ਹਾਂ ਸਮਝਦੇ, ਬਹੁਤੇ ਸਮਝਦੇ ਨਹੀਂ। ਜਦੋਂ ਆਪਾਂ ਗੱਲਾਂ ਬਾਤਾਂ ਕਰਦੇ ਹਾਂ, ਕਈਆਂ ਦਾ ਤੇ ਕਈਆਂ ਦੇ ਉੱਤੋਂ ਲੰਘ ਜਾਂਦੀਆਂ, ਸਮਝ ਨਹੀਂ ਆਉਂਦੀ। ਕਈਆਂ ਦਾ ਧਾਰਨਾ 'ਚ ਹੀ ਮਨ ਜਿਹਾ ਲੱਗਦਾ, ਉਹਨਾਂ ਦੇ ਦਿਮਾਗ 'ਚ ਇਹ ਹੁੰਦਾ ਵੀ ਬਸ ਫਿਰ ਧਾਰਨਾ ਪੜੋ, ਚਿਮਟੇ ਵੱਜਣ ਵਾਲਾ ਜਿਹਾ ਸੀ ਉਹ, ਇਹੀ ਇੱਥੇ ਕੀ ਖੜੇ ਆ। ਅਜੇ ਵੀ ਬਹੁਤ ਬੰਦੇ ਮੈਸੇਜ ਕਰਨਗੇ, ਭਾਈ ਸਾਹਿਬ ਫਲਾਣੀ ਧਾਰਨਾ ਅਸੀਂ ਫਿਰ ਸੁਣਨੀ, ਅਜੇ ਵੀ ਉਹ ਧਾਰਨਾ ਨਾਲ ਹੀ ਜੁੜੇ ਹੋਏ। ਇੱਦਾਂ ਹੈਗੇ ਆ ਕਿ ਵਿਰਲੇ ਆ ਜਿਹੜੇ ਸਮਝਦੇ ਆ, ਫਿਰ ਉਦੋਂ ਘੱਟ ਰਹਿ ਜਾਂਦੇ ਆ ਜਿਹੜੇ ਭਾਈ ਸਮਝ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦੇ ਆ। ਤੇ ਜਦੋਂ ਲਾਗੂ ਕਰਦੇ ਆ ਗੱਲ ਫਿਰ ਬਣਦੀ ਆ। ਹੁਣ ਵੇਖੋ, ਬੂਰ ਲੱਗਾ, ਮੈਂ ਬਾਗ ਵਿੱਚ ਵੇਖਦਾ ਸੀ ਅੰਬਾਂ ਨੂੰ ਇੰਨਾ ਬੂਰ ਪਿਆ ਪਿਛਲੇ ਦਿਨਾਂ 'ਚ ਬਹੁਤ ਜ਼ਿਆਦਾ, ਪਰ ਜਿਉਂ ਹੀ ਬੂਰ ਪੈਂਦਾ, ਨੋਟ ਕਰ ਲਓ, ਜਦੋਂ ਹੀ ਬੂਰ ਸ਼ੁਰੂ ਹੁੰਦਾ ਹੈ ਨਾਲ ਹੀ ਹਨੇਰੀਆਂ ਵੀ ਸ਼ੁਰੂ ਹੋ ਜਾਂਦੀਆਂ। ਇਹਨਾਂ ਦਿਨਾਂ ਵਿੱਚ ਸਾਰੇ ਦਰਖਤਾਂ ਨੂੰ ਬੂਰ ਪਿਆ, ਤੇ ਇਹਨਾਂ ਦਿਨਾਂ ਦੇ ਵਿੱਚ ਹੀ ਹਨੇਰੀਆਂ ਜ਼ਿਆਦਾ ਆਉਂਦੀਆਂ, ਪੂਰਾ ਝੱਖੜ ਚੱਲਣਾ, ਤੂਫਾਨ ਚੱਲਣਾ। ਤੇ ਉਹਦੇ ਵਿੱਚ ਨੋਟ ਕਰਦੇ ਹੋਈਦਾ ਕਿ ਬਹੁਤ ਸਾਰਾ ਜਿਹੜਾ ਲੱਗਿਆ ਬੂਰ ਹੈ ਉਹਨੇ ਉੱਥੇ ਹੀ ਚੜ ਜਾਣਾ, ਬਹੁਤ ਥੋੜਾ ਰਹਿ ਜਾਂਦਾ ਜਿਹੜਾ ਅੰਬੀਆਂ ਬਣਦਾ, ਨਿੱਕੀਆਂ ਨਿੱਕੀਆਂ ਅੰਬੀਆਂ ਲੱਗਣੀਆਂ, ਨਿੱਕੇ ਨਿੱਕੇ ਅੰਬ ਬਣਨੇ ਆ, ਥੋੜੇ ਰਹਿ ਜਾਣੇ। ਫਿਰ ਉਹਦੇ ਵਿੱਚੋਂ ਕੋਈ ਹੁੰਦਾ ਜਿਹੜਾ ਪੱਕਦਾ, ਨਹੀਂ ਤੇ ਇਦਾਂ ਹੀ ਚੜਦੇ ਜਾਂਦੇ ਆ। ਹੁਣ ਜੇ ਤੂਫਾਨ ਨਾ ਆਉਣ, ਆਪਾਂ ਅੱਗੇ ਵੀ ਕਈ ਦਫਾ ਗੱਲ ਕੀਤੀ ਹੈ, ਫਸਲਾਂ ਦੀ ਜ਼ਿੰਦਗੀ ਵਿੱਚ ਜੇ ਤੂਫਾਨ ਨਾ ਆਵੇ ਫਿਰ ਨਹੀਂ ਕੁਝ ਹੁੰਦਾ। ਜਿਵੇਂ ਕਿਸੇ ਐਗਜ਼ੈਂਪਲ ਦੇ ਤੌਰ ਤੇ ਦੱਸ ਰਿਹਾ, ਵੈਸੇ ਇਦਾਂ ਨਹੀਂ ਹੁੰਦਾ। ਕਹਿੰਦੇ ਰੱਬ ਨੂੰ ਕਿਸੇ ਬੰਦੇ ਨੇ ਕਿਹਾ, ਰੱਬ ਕੋਈ ਬੰਦਾ ਨਹੀਂ, ਇਹ ਸਮਝਾਉਣ ਵਾਸਤੇ ਐਗਜ਼ੈਂਪਲ ਹੈ, ਪ੍ਰਮਾਣ ਹੈ, ਇਦਾਂ ਨਹੀਂ ਸਿਰਫ ਸਮਝਾਉਣ ਲਈ। ਕਹਿੰਦਾ ਤੂੰ ਤੇ ਪਾਗਲ ਹੈ, ਜਦੋਂ ਮੀਂਹ ਪਾਉਣਾ ਹੁੰਦਾ ਉਦੋਂ ਪਾਉਂਦਾ ਨਹੀਂ, ਜਦੋਂ ਨਹੀਂ ਪਾਉਣਾ ਹੁੰਦਾ ਉਦੋਂ ਪਾ ਦਿੰਦਾ, ਜਦੋਂ ਹਨੇਰੀਆਂ ਨਹੀਂ ਚਲਾਉਣੀਆਂ ਹੁੰਦੀਆਂ ਉਦੋਂ ਹਨੇਰੀਆਂ ਚਲਾ ਦਿੰਦਾ, ਜਦੋਂ ਲੋੜ ਹੁੰਦੀ ਹੈ ਹਵਾ ਦੀ ਉਦੋਂ ਚਲਾਉਂਦਾ ਨਹੀਂ। ਕਹਿੰਦੇ ਤੂੰ ਸਾਰਾ ਕੰਮ ਪੁੱਠਾ ਕਰਦਾ। ਕਹਿੰਦੇ ਚੰਗਾ, ਜੇ ਤੈਨੂੰ ਪੁੱਠਾ ਲੱਗਦਾ ਤੈਨੂੰ ਇੱਕ ਦਿਨ ਡਿਊਟੀ ਦੇ ਦਿੰਦੇ ਆ, ਸਾਰਾ ਕੁਝ ਤੂੰ ਕਰ ਲੈ। ਕਹਿੰਦੇ ਬੰਦੇ ਨੇ ਕੀਤਾ, ਬੰਦਾ ਲੱਗ ਗਿਆ ਕਰਨ, ਸਹੀ ਟਾਈਮ ਤੇ ਉਹਨੇ ਕੀ ਕੀਤਾ, ਨਾ ਹਵਾਵਾਂ ਚਲਾਈਆਂ, ਨਾ ਜਿਵੇਂ ਹੁਣ ਅੱਜ ਕੱਲ੍ਹ ਹਵਾ ਚੱਲੀ ਹੋਈ ਨਹੀਂ, ਤੇ ਫਲ ਸਾਰਾ ਲੱਗਾ ਹੀ ਰਹਿ ਗਿਆ। ਫਸਲ ਸਾਰੀ ਹੈ, ਕਮਾਲ ਦੀ ਫਸਲ ਹੋਈ, ਵੱਡੀਆਂ ਵੱਡੀਆਂ ਲਹਿਰਾ ਰਹੀਆਂ ਕਣਕਾਂ, ਫਸਲ ਬੜੀ ਹੋਈ, ਕੋਈ ਹਨੇਰੀ ਉਹਨੇ ਚਲਾਈ ਹੋਈ ਨਹੀਂ, ਕੋਈ ਗੜੇ ਨਹੀਂ, ਕੋਈ ਮੀਂਹ ਨਹੀਂ, ਵੀ ਟਾਈਮ ਦੀ ਟਾਈਮ ਮੀਂਹ ਪਾਉਣਾ, ਹਨੇਰੀਆਂ ਹਨੂਰੀਆਂ ਆਈਆਂ ਹੀ ਨਹੀਂ, ਬੜੀ ਵਧੀਆ ਫਸਲ ਹੋਈ। ਜਦੋਂ ਫਸਲ ਹੋਈ ਕਹਿੰਦਾ ਵੇਖਿਆ, ਤੈਨੂੰ ਕੀ ਪਤਾ ਕਿਵੇਂ ਕੰਮ ਕਰੀਦਾ, ਆ ਵੇਖ ਸਾਰੀ ਚੀਜ਼ ਮੈਂ ਪਰਫੈਕਟ ਪਰਫੈਕਟ ਕੀਤੀ ਹੈ। ਕਹਿੰਦੇ ਛੱਲੀਆਂ ਪੱਲੀਆਂ ਤੇ ਲੱਗ ਗਈਆਂ ਬੜੀਆਂ ਸੋਹਣੀਆਂ, ਪਰ ਜਰਾ ਕੁ ਚੈੱਕ ਤੇ ਕਰ ਲੈ। ਉਹ ਜਦੋਂ ਬੱਲੀਆਂ ਜਿਹੜੀਆਂ ਸੀ ਨਾ, ਜਦੋਂ ਉਹਨਾਂ ਨੂੰ ਵੇਖਿਆ ਤੇ ਵਿੱਚੋਂ ਦਾਣੇ ਥੋਥੇ ਨਿਕਲੇ, ਥੋਥੇ, ਉਹਨਾਂ ਚ ਰਸ ਭਰਿਆ ਹੀ ਨਹੀਂ। ਆ ਜਿਹੜੀਆਂ ਹਨੇਰੀਆਂ ਚੱਲਦੀਆਂ ਨੇ ਨਾ ਅੱਜ ਕੱਲ੍ਹ, ਇਹਨਾਂ ਕਰਕੇ ਹੀ ਫਸਲਾਂ ਦੇ ਵਿੱਚ ਰਸ ਭਰਦਾ। ਇਹਨਾਂ ਕਰਕੇ ਹੀ ਮਿਠਾਸ ਭਰਦੀ ਹੈ। ਇਸੇ ਕਰਕੇ ਹੁੰਦਾ ਸਾਰਾ ਕੁਝ, ਜੋ ਹੋ ਰਿਹਾ ਪਰਫੈਕਟ ਹੋ ਰਿਹਾ, ਜੋ ਹੋ ਰਿਹਾ ਕੁਦਰਤ ਵਿੱਚ ਵਧੀਆ ਹੋ ਰਿਹਾ। ਸਾਡੇ ਸਮਝਣ ਵਿੱਚ ਫਰਕ ਹੋ ਸਕਦਾ, ਸਾਨੂੰ ਟਾਈਮ ਲੱਗ ਸਕਦਾ, ਅਸੀਂ ਲੇਟ ਸਮਝ ਸਕੀਏ, ਪਰ ਇੱਥੇ ਜੋ ਹੈ ਬਹੁਤ ਵਧੀਆ, ਜੋ ਹੈ ਬੜਾ ਕਮਾਲ ਦਾ ਹੈ। ਕੁਦਰਤ ਦਾ ਸਿਸਟਮ ਆਟੋਮੈਟਿਕ ਚੱਲਦਾ ਤੇ ਬਹੁਤ ਵਧੀਆ। ਹਨੇਰੀਆਂ ਤੂਫਾਨਾਂ ਨੂੰ ਜਦੋਂ ਸਹਿੰਦੇ ਨੇ ਨਾ ਦਰਖਤ, ਰਸ ਉਹਨਾਂ ਵਿੱਚ ਫੇਰ ਭਰਦਾ। ਉਹ ਲੜਦੇ ਨੇ ਜਦੋਂ ਤੂਫਾਨਾਂ ਦੇ ਨਾਲ, ਜਿਹੜੇ ਸਾਲ ਹਨੇਰੀਆਂ ਜ਼ਿਆਦਾ ਆਉਣਗੀਆਂ, ਝੱਖੜ ਜ਼ਿਆਦਾ ਆਉਣਗੇ, ਜ਼ਿਆਦਾ ਸਟਰਗਲ ਕਰੇਗਾ ਦਰਖਤ, ਉਸ ਸਾਲ ਫਲ ਜ਼ਿਆਦਾ ਮਿੱਠੇ ਹੋਣਗੇ। ਨੈਚੁਰਲ ਸਿਸਟਮ ਹੈ, ਕੁਦਰਤੀ ਹੈ। ਤਾਂ ਕਰਕੇ ਹਨੇਰੀਆਂ ਤੋਂ, ਤੂਫਾਨਾਂ ਤੋਂ, ਜ਼ਿੰਦਗੀ 'ਚ ਆਉਣ ਵਾਲੇ ਝੱਖੜਾਂ ਤੋਂ ਕਦੇ ਡਰਨਾ ਘਬਰਾਉਣਾ ਨਹੀਂ ਚਾਹੀਦਾ। ਇਹ ਸਾਨੂੰ ਮਜ਼ਬੂਤ ਕਰਦੇ ਆ, ਝੱਖੜ ਹੀ ਨੇ ਜਿਹੜੇ ਮਜ਼ਬੂਤ ਕਰਦੇ ਆ। ਮੈਂ ਇਹ ਐਗਜੈਂਪਲ ਬਹੁਤ ਵਾਰ ਦਿੱਤੀ ਹੈ, ਮੈਂ ਫਿਰ ਤੁਹਾਨੂੰ ਐਗਜੈਂਪਲ ਦੇ ਰਿਹਾ, ਸਮਝ ਲੈਣਾ। ਤੁਸੀਂ ਕਹੋ ਜ਼ਿੰਦਗੀ 'ਚ ਤੂਫਾਨ ਨਾ ਆਉਣ, ਜੇ ਤੁਸੀਂ ਕਹਿੰਦੇ ਆ ਮੇਰੀ ਜ਼ਿੰਦਗੀ 'ਚ ਦੁੱਖ ਨਾ ਆਉਣ, ਮੇਰੀ ਜ਼ਿੰਦਗੀ ਵਿੱਚ ਤੂਫਾਨ ਨਾ ਆਉਣ, ਤੁਹਾਡੇ ਤੋਂ ਮੈਂ ਜਵਾਬ ਮੰਗਦਾ, ਕੀ ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਜਿੰਨੇ ਸਾਡੀ ਜ਼ਿੰਦਗੀ 'ਚ ਤੂਫਾਨ ਆ ਸਕਦੇ ਆ? ਬੋਲੋ, ਮਾੜਾ ਜਿਹਾ ਰਿਸਪੌਂਸ ਦੇ ਦਿਓ, ਦੱਸੋ ਬਈ ਆ ਸਕਦੇ ਸਾਡੀ ਜ਼ਿੰਦਗੀ 'ਚ? ਨਹੀਂ। ਹੁਣ ਮੈਨੂੰ ਇਹ ਬੋਲ ਕੇ ਦੱਸੋ, ਜੇ ਗੁਰੂ ਗੋਬਿੰਦ ਸਿੰਘ ਦੀ ਜ਼ਿੰਦਗੀ ਦੇ ਵਿੱਚੋਂ ਆਏ ਤੂਫਾਨ ਕੱਢ ਦਈਏ, ਵੀ ਪੌਣੇ 9 ਸਾਲ ਦੀ ਉਮਰ ਵਿੱਚ ਪਿਤਾ ਦਾ ਸੀਸ ਨਹੀਂ ਲੱਥਾ, ਇਹ ਵੀ ਕੱਢ ਦਿਓ, ਫਿਰ ਆਨੰਦਪੁਰ ਸਾਹਿਬ ਦਾ ਛੱਡਣਾ ਇਹ ਵੀ ਕੱਢ ਦਿਓ, ਛੱਡਿਆ ਨਾ ਛੱਡਣਾ ਨਹੀਂ ਪਿਆ, ਫਿਰ ਆਨੰਦਪੁਰ ਦੇ ਘੇਰੇ ਕੱਢ ਦਿਓ, ਤੂਫਾਨ ਕੱਢ ਦਈਏ ਸਾਰੇ, ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ 14 ਜੰਗਾਂ ਵੀ ਕੱਢ ਦਿਓ, ਵੀ ਆਹ ਵੀ ਕੱਢਤੀਆਂ, ਮਾਈਨਸ ਕਰੀ ਚੱਲੋ, ਜੰਗਾਂ ਵੀ ਕੱਢ ਦਿਓ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਜ਼ਿੰਦਗੀ ਦੇ ਵਿੱਚੋਂ ਚਮਕੌਰ ਦੀ ਗੜੀ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਜਿਹੜੀ ਸ਼ਹੀਦੀ ਹੋਈ ਹੈ ਉਹ ਵੀ ਕੱਢ ਦਿਓ, ਵੀ ਇਹ ਵੀ ਨਹੀਂ ਹੋਈ ਤੂਫਾਨ, ਇਹ ਵੀ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਆਇਆ, ਇਹ ਵੀ ਕੱਢ ਦਿਓ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਵੀ ਉਹਨਾਂ ਦੀ ਜ਼ਿੰਦਗੀ 'ਚੋਂ ਕੱਢ ਦਿਓ, ਮਾਛੀਵਾੜ ਦੇ ਜੰਗਲ ਕੱਢ ਦਿਓ, ਕੰਡੇ ਕੱਢ ਦਿਓ, ਤੇ ਮੈਨੂੰ ਦੱਸਿਓ ਸਿੱਖੋ ਬਚਿਆ ਕੀ? ਗੁਰੂ ਗੋਬਿੰਦ ਸਿੰਘ ਹੈ ਹੀ ਯੋਧਾ ਸੂਰਮਾ ਬਹਾਦਰ, ਤਾਂ ਉਹ ਵੱਡੇ ਵੱਡੇ ਝੱਖੜ ਝੱਲ ਗਏ ਪਾਤਸ਼ਾਹ ਸਾਡੇ, ਤਾਂ ਆ ਗੁਰੂ ਗੋਬਿੰਦ ਸਿੰਘ ਸਾਡਾ ਪਾਤਸ਼ਾਹ। ਝੱਖੜ ਨਾ ਰਹੇ ਤੇ ਗੁਰੂ ਗੋਬਿੰਦ ਸਿੰਘ ਦਾ ਜੀਵਨ ਕੀ ਹੈ? ਉਹ ਸਾਡਾ ਪਾਤਸ਼ਾਹ ਕਿਵੇਂ ਹੈ? ਉਹ ਸਾਡਾ ਆਗੂ ਕਿੱਦਾਂ? ਸਾਡੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਹੈ ਹੀ ਇਸ ਕਰਕੇ ਅਸੀਂ ਸਿਰ ਉੱਚਾ ਕਰਕੇ ਕਹਿੰਦੇ ਹਾਂ, ਐਡੇ ਤੂਫਾਨਾਂ ਨਾਲ ਜਿਹੜਾ ਲੜ ਗਿਆ ਉਹ ਆ ਸਾਡਾ ਪਾਤਸ਼ਾਹ, ਐਡੇ ਝੱਖੜਾਂ ਨਾਲ ਲੜ ਗਿਆ ਜਿਹੜਾ, ਇੰਨੀਆਂ ਮੁਸੀਬਤਾਂ ਨਾਲ ਲੜ ਗਿਆ ਜਿਹੜਾ। ਬਸ ਅਸੀਂ, ਸਾਡਾ ਜਿਹੜਾ ਧਰਮ ਹੈ ਅੱਜ, ਸਾਡੇ ਗੁਰਦੁਆਰਿਆਂ ਦੀਆਂ ਅਰਦਾਸਾਂ, ਸਾਡੇ ਮੰਦਰਾਂ, ਸਾਡਾ ਟੱਲੀਆਂ ਵਜਾਉਣੀਆਂ, ਸਾਡਾ ਮਸਜਿਦਾਂ ਵਿੱਚ ਜਾਣਾ, ਸਾਡੇ ਗੁਰੂਆਂ ਦਾ ਜਿਹੜਾ ਅੱਜ ਦੇ ਗੁਰੂ ਨੇ ਜਿਹੜੇ ਉਪਦੇਸ਼ ਦੇ ਰਹੇ ਹੈ, ਉਹ ਤੇ ਕਹਿੰਦੇ ਹੀ ਇਹ ਹੈ ਭਾਈ ਤੁਹਾਨੂੰ ਦੁੱਖ ਨਾ ਆਵੇ, ਦੁੱਖ ਨਾ ਆਵੇ, ਦੁੱਖ ਨਾ ਆਵੇ। ਦੁੱਖ ਬਿਨਾਂ ਬੰਦਾ ਕਾਹਦਾ ਹੁੰਦਾ ਹੈ? ਤਕਲੀਫ ਬਿਨਾਂ ਬੰਦਾ ਕਾਹਦਾ? ਜਿੰਨੇ ਪੜ੍ਹੇ ਲਿਖੇ ਬੈਠੇ ਹੋ, ਕਈਆਂ ਨੇ ਗ੍ਰੈਜੂਏਸ਼ਨ ਕੀਤੀ ਹੈ, BA ਪਾਸ ਕੀਤੀ ਹੈ, ਪਲੱਸ ਟੂ ਕੀਤੀ ਹੈ, ਮੈਂ ਤੁਹਾਡੀ ਜ਼ਿੰਦਗੀ ਚੋਂ ਇਗਜ਼ਾਮ ਕੱਢ ਦਿੰਦਾ, ਤੁਹਾਡੇ ਪੇਪਰ ਕੱਢ ਦਿੰਦਾ, ਇਗਜ਼ਾਮ ਹੋਏ ਆ ਜਿਹੜੇ, ਵੀ ਇਗਜ਼ਾਮ ਨਹੀਂ ਹੋਣਗੇ ਤੇ ਤੁਸੀਂ ਯਾਰ ਕਿਵੇਂ ਗ੍ਰੈਜੂਏਸ਼ਨ ਕਰੋਗੇ? ਪੇਪਰ ਹੀ ਤੇ ਤੁਹਾਨੂੰ ਅੱਗੇ ਲੈ ਕੇ ਜਾਂਦੇ ਆ। ਪਾਣੀ ਝਾਲ ਜਦੋਂ ਆਪ ਭਾਖੜਾ ਲੰਘ ਕੇ ਆਏ ਹੈ, ਝਾਲ ਹੀ ਤੇ ਹੈ ਜਿਹੜਾ ਉਹਦੀ ਸਪੀਡ ਬਣਾ ਦਿੰਦੀ ਹੈ, ਹਰ 7-8 ਕਿਲੋਮੀਟਰ ਬਾਅਦ ਝਾਲ ਆ ਜਾਂਦੀ ਹੈ, ਪਾਣੀ ਫਿਰ ਜ਼ੋਰ ਨਾਲ ਧਰਤੀ ਨਾਲ ਟਕਰਾਉਂਦਾ, ਇੱਕ ਵਾਰੀ ਪਾਣੀ ਐ ਘੁੰਮ ਜਾਂਦਾ ਹਨਾ, ਵੇਖਿਆ ਤਾਂ ਜਾ ਕੇ ਉਹਦੀ ਸਪੀਡ ਬਣਦੀ ਹੈ, ਅੱਗੇ ਫਿਰ ਝਾਲ ਆ ਜਾਂਦੀ, ਅੱਗੇ ਫਿਰ ਝਾਲ ਆ ਜਾਂਦੀ ਹੈ। ਇਹ ਝਾਲ ਨਾਲ ਹੀ ਨਹਿਰ ਦੀ ਸਪੀਡ ਹੈ, ਝਾਲ ਨਾਲ ਹੀ ਭਾਖੜਾ ਦੀ ਸਪੀਡ ਹੈ, ਤੇ ਦੁੱਖਾਂ ਦੇ ਨਾਲ ਹੀ ਤੇਰੀ ਜ਼ਿੰਦਗੀ ਦੀ ਸਪੀਡ ਹੈ। ਜੇ ਤਕਲੀਫਾਂ ਨਾ ਹੋਣ ਤੂੰ ਤੇ ਪਿਆ ਰਹਿਣਾ, ਤੂੰ ਤਾਂ ਡਿੱਗਿਆ ਰਹਿਣਾ। ਚਲੋ ਹੁਣ ਮੈਂ ਹਰ ਇੱਕ ਬੰਦੇ ਨੂੰ ਕਹਿ ਦਈਏ, ਤੈਨੂੰ 1 ਲੱਖ ਰੁਪਇਆ ਮਹੀਨੇ ਦਾ ਤੇਰੇ ਸਿਰਹਾਣੇ ਥੱਲੋਂ ਹੀ ਮਿਲ ਜਾਊ, ਇਹ ਬੰਦੇ ਨੂੰ ਸੁੱਖ ਨਹੀਂ ਦੇਣ ਲੱਗੇ, ਉਹਦਾ ਬੇੜਾ ਗਰਕ ਕਰਨ ਲੱਗੇ। ਜਿਹਨੂੰ ਲੱਖ ਰੁਪਈਆ ਸਰਾਣੇ ਥੱਲੇ ਮਿਲ ਗਿਆ ਉਹਨੇ ਉੱਠਣਾ ਕਿਉਂ ਹੈ ਬਈ? ਉਹਨੇ ਡੱਕਾ ਤੋੜ ਕੇ ਦੂਰਾ ਨਹੀਂ ਕਰਨਾ, ਭੋਗੇਗਾ ਸ਼ੁਕਰ ਹੈ ਵੇਲ ਮਿਲ ਗਈ। ਜਦੋਂ ਤੁਸੀਂ ਬੰਦਿਆਂ ਨੂੰ ਵਿਹਲਾ ਛੱਡਦਾ, ਤਕਲੀਫਾਂ ਕੱਢਦੀਆਂ, ਉਹਦਾ ਬੇੜਾ ਗਰਕ ਕਰਤਾ। ਮੇਰੀ ਉਹ ਭੈਣੋ, ਬੱਚਾ ਗੋਦੀ ਹੋਈ ਚੱਕੀ ਰੱਖੋ, ਜੇ ਰਿੜੂ ਤੇ ਸੱਟਾਂ ਵੀ ਖਾਊ, ਜੇ ਡਿੱਗੂ ਤੁਰੂ ਤੇ ਫਿਰ ਕਿਤੇ ਨਾ ਕਿਤੇ ਡਿੱਗੇਗਾ ਵੀ। ਬੱਚੇ ਸੱਟਾਂ ਥੋੜੀਆਂ ਖਾਂਦੇ ਆ, ਹਰ ਇੱਕ ਨਿੱਕਾ ਨਿਆਣਾ ਕਿੰਨਾ ਡਿੱਗਦਾ ਹੈ। ਵੀ ਤੁਸੀਂ ਕਹੋ ਮੈਂ ਆਪਣੇ ਪੁੱਤ ਨੂੰ ਸੱਟਾਂ ਨਹੀਂ ਲਵਾਉਣੀਆਂ, ਮੈਂ ਤੇ ਗੋਦੀ ਚੱਕ ਕੇ ਰੱਖੂ, ਇਹ ਬੱਚੇ ਦਾ ਫਾਇਦਾ ਕਰ ਰਹੀ ਹੈ ਕਿ ਨੁਕਸਾਨ? ਗੱਜ ਕੇ ਇਗਜ਼ਾਮ ਕੱਢ ਦੀਏ, ਫਾਇਦਾ ਕਰ ਰਹੇ ਹਾਂ ਕਿ ਨੁਕਸਾਨ? ਤੇ ਬੇੜਾ ਨਹੀਂ ਬਹਿ ਗਿਆ ਧਰਮ ਵਾਲੇ ਸਾਡੀ ਜ਼ਿੰਦਗੀ ਚੋਂ ਦੁੱਖ ਕੱਢਣਾ ਚਾਹੁੰਦੇ ਹੈ, ਇਹ ਸਾਡਾ ਫਾਇਦਾ ਕਰਦੇ ਕਿ ਨੁਕਸਾਨ? ਬੋਲੋ। ਤਾਂ ਹੀ ਕਹਿੰਦਾ ਤਾਂ ਸਾਡੇ, ਤੁਸੀਂ ਕਹਿੰਦੇ ਆ ਸਾਡੀਆਂ ਜੇਬਾਂ ਭਰ ਦਿੰਦੇ ਆ, ਅਰਦਾਸਾਂ ਕਰਦੇ ਆ, ਸਾਡੇ ਘਾਟਾ ਕੋਈ ਨਹੀਂ ਰਹਿਣਾ, ਸਾਡੇ ਦੁੱਖ ਚੱਕੇ ਜਾਣਗੇ, ਉਹ ਤੇਰਾ ਫਾਇਦਾ ਨਹੀਂ ਕਰਦੇ, ਉਲਟਾ ਤੇਰਾ ਇਹ ਨੁਕਸਾਨ ਕਰਦੇ। ਤਾਂ ਹੀ ਤੇ ਇਹੋ ਜਿਹਾ, ਤਾਂ ਹੀ ਤੇ ਤੂੰ ਭੱਜ ਨਹੀਂ ਸਕਦਾ, ਤਾਂ ਹੀ ਤੇ ਘਬਰਾਇਆ ਹੋਇਆ, ਤਾਂ ਹੀ ਤੇ ਡਰਿਆ ਹੋਇਆ, ਤਾਂ ਹੀ ਤੇ ਨਲਾਇਕ ਹੈ। ਤਕਲੀਫ ਆਉਂਦੀ ਉਹਦੀ ਭੱਜ ਲੈਣਾ, ਹਾਏ ਕੋਈ ਬਾਬਾ ਪ੍ਰਸ਼ਾਦ ਦੇ ਦੇ, ਕੋਈ ਕਿਤੇ ਪੀਰ ਬਾਬੇ ਦੇ ਚੱਲ ਜਾਈਏ, ਕੋਈ ਦੇਵੀ ਏ ਮਾਤਾ ਫਲਾਣੇ, ਉਹ ਚੜ ਗਿਆ, ਉਹ ਰਾਤ ਹੱਸਦੇ ਸੀ ਮੈਂ ਚੱਕਰ ਚੁੰਡੇ ਤੇ ਚੜ ਗਿਆ ਨਾ ਬੰਦਾ, ਉਹ ਜਿਹੜਾ ਹੁੰਦਾ ਕੋਲ ਘੁੰਮਦਾ ਜਿਹੜਾ ਉਹਦੇ ਤੇ ਚੜ ਗਿਆ, ਉਹ ਉਹ ਹੁਣ ਕਦੇ ਚੜਿਆ ਨੀ ਹੋਣਾ, ਫਿਰਦੀ ਸੀ ਨਾ ਨੈੱਟ ਤੇ, ਵੇਖੀ ਤੁਸੀਂ? ਸਾਰਿਆਂ ਨੇ ਵੇਖੀ, ਮੈਂ ਵੀ ਵੇਖੀ, ਤੇ ਚੜ ਗਿਆ, ਹਾਏ ਪੀਰ ਬਾਬਾ ਦੇਵਤਾ, ਹਾਏ ਸਰਸੇ ਵਾਲਿਆ ਬਾਬਾ, ਹੇ ਗੁਰੂ ਗ੍ਰੰਥ ਸਾਹਿਬ, ਹੇ ਕਲਗੀਆਂ ਵਾਲਿਆ ਮੈਨੂੰ ਬਚਾ ਲੈ। ਮੈਂ ਕਿਹਾ ਮਰ ਜੇ ਕੋਈ ਬਾਬਾ ਤੇ ਛੱਡ ਦੇ, ਉਹਨੇ ਕੋਈ ਦੇਵੀ ਨਹੀਂ ਛੱਡੀ, ਕੋਈ ਗੁਰੂ ਨਹੀਂ ਛੱਡਿਆ, ਕੋਈ ਪੀਰ ਨਹੀਂ ਛੱਡਿਆ, ਹੇ ਗੁਰੂ ਗ੍ਰੰਥ ਸਾਹਿਬ, ਹੇ ਸੱਜੇ ਪਾਤਸ਼ਾਹ, ਹੇ ਸਰਸੇ ਵਾਲਿਆ ਬਾਬਿਆ। ਮੈਂ ਕਿਹਾ ਵਿਚਾਰਾ ਆਪ ਫਸਿਆ ਬੈਠਾ, ਤੈਨੂੰ ਕਿੱਥੇ ਬਚਾਵੇ? ਸੋਚ ਕੇ ਵੇਖੋ ਵੀ ਉਹਨੇ ਪੰਜ ਮਿੰਟ, ਉਹਨੇ ਨਾ ਇੱਕ ਡੇਢ ਮਿੰਟ ਚ ਸਾਰੇ ਬਾਬੇ ਗਿਣੇ ਵੀ ਕੋਈ ਤੇ ਆ ਜੇ, ਆਹ ਬਣਾ, ਆਹ ਬਣਿਆ ਧਰਮ, ਲੈ ਆਹ ਨਿਕਲੇ ਨੇ ਧਰਮ ਚੋਂ, ਇਹੋ ਜਿਹੇ ਕੁਲਬੂਤ, ਇਹੋ ਜਿਹੇ ਨਿਕੰਮੇ ਡਰੋਕੋਲ ਬੰਦੇ, ਆਹ ਕੱਢਿਆ ਤੁਸੀਂ ਫੈਕਟਰੀਆਂ, ਕੇ ਆਹ ਤਿਆਰ ਕੀਤਾ, ਫੈਕਟਰੀਆਂ ਦੇ ਵਿੱਚ ਤਿਆਰ ਨਹੀਂ ਹੁੰਦੀਆਂ ਚੀਜ਼ਾਂ, ਵੀ ਆਹ ਤਿਆਰ ਕੀਤੀ ਆ। ਆਖਾ ਮਾਈਕ ਕਿਸੇ ਫੈਕਟਰੀ ਚ ਬਣਿਆ ਨਾ, ਆਹ ਸਟੈਂਡ ਕਿਸੇ ਫੈਕਟਰੀ ਚ ਬਣਿਆ, ਆਹ ਜਿਹੜਾ ਆਹ ਧਰਮ ਸਾਡੇ ਢਾਂਚੇ ਨੇ ਆਹ ਬਣਾਏ ਨੇ ਇਹੋ ਜਿਹੇ ਬੰਦੇ ਜਿਹੜੇ ਛੱਡਦੇ ਹੀ ਕੋਈ ਨੀ, ਬਦਾਣਾ ਖਵਾ ਕੇ ਬਾਬੇ ਦਾ ਪ੍ਰਸ਼ਾਦ ਕਹਿ ਕੇ ਇਹਨੂੰ ਜੋ ਮਰਜ਼ੀ ਖਵਾ ਦਿਓ, ਬਾਬਾ ਜੀ ਦਾ ਪ੍ਰਸ਼ਾਦ ਅੱਛਾ ਲਿਆਓ ਜੀ, ਚਾਹੇ ਜ਼ਹਿਰ ਖਵਾ ਦੇ ਇਹਨੂੰ, ਇਹ ਸ਼ਰਧਾ ਦੇ ਨਾਂ ਤੇ ਇਹ ਤੁਰਿਆ ਫਿਰਦਾ। ਉਹ ਪਿਆਰਿਓ, ਤੁਹਾਡਾ ਫਾਇਦਾ ਨਹੀਂ ਕਰਦੇ ਇਹ ਲੋਕ, ਤੁਹਾਡਾ ਨੁਕਸਾਨ ਕਰਦੇ ਆ। ਜਦੋਂ ਕਹਿੰਦੇ ਆ ਤੇਰੀ ਜ਼ਿੰਦਗੀ ਚੋਂ ਦੁੱਖ ਕੱਢਣੇ ਨੇ, ਕੱਢਣਾ ਪਤਾ ਕੀ ਹੈ? ਕੱਢਣਾ ਹੈ ਤੇਰੀਆਂ ਨਲਾਇਕੀਆਂ, ਤੇਰਾ ਆਲਸਪੁਣਾ, ਤੇਰੀ ਜ਼ਿੰਦਗੀ ਚੋਂ ਕੱਢਣਾ। ਜਿਹੜਾ ਕਹਿੰਦਾ ਮੈਂ ਨਹੀਂ ਕਰ ਸਕਦਾ, ਮੇਰੇ ਤੋਂ ਨਹੀਂ ਹੋਣਾ, ਐਂ ਕਹਿਣਾ ਉਹ ਕਰ ਲਾਂਗੇ, ਕਿਧਰੇ ਨਹੀਂ ਮਰਦੇ, ਆ ਜੇ ਦੇਖ ਲਾਂਗੇ ਕੀ ਆਉਂਦਾ, ਦੇਖ ਲਾਂਗੇ ਜਿਹੜਾ ਦੁੱਖ ਆਉਂਦਾ, ਆ ਜੇ। ਐ ਉਹ ਚੀਜ਼ ਭਰਨੀ ਹੈ, ਤੇਰੀ ਆਲਸਪੁਣਾ, ਤੇਰਾ ਵਿਹਲੜਪੁਣਾ, ਤੇਰਾ ਘਬਰਾਹਟਾਂ, ਤੇਰੀਆਂ ਘਬਰਾਹਟਾਂ ਕੱਢਣੀਆਂ ਨੇ, ਦੁੱਖ ਨਹੀਂ ਕੱਢਣਾ। ਦੁੱਖ ਨਾਲ ਜਦੋਂ ਤੂੰ ਲੜਦਾ ਨਹੀਂ, ਉਹ ਚੀਜ਼ ਕੱਢਣੀ ਹੈ। ਤੁਹਾਡੇ ਸਾਡੇ ਦਿਮਾਗ ਦਾ ਵਿਕਾਸ ਹੋ ਹੀ ਨਹੀਂ ਰਿਹਾ। ਅਸੀਂ ਵੀ ਏਦਾਂ ਦੇ ਸੀ, ਮੈਂ ਖੁਦ ਏਦਾਂ ਦਾ। ਤੁਸੀਂ ਸੋਚਿਓ, ਇੱਥੇ ਨਾ ਮਸਤਵਾਣਾ ਸਾਹਿਬ, ਕਦੇ ਪੁਰਾਣਾ ਉਹਨਾਂ ਦਾ ਰਿਕਾਰਡ ਚੈੱਕ ਕਰ ਲਿਓ, ਸਭ ਤੋਂ ਵੱਧ ਅੱਜ ਤੋਂ 8 ਸਾਲ ਪਹਿਲਾਂ ਜੇ ਖੰਡ ਪਾਠ ਸਾਹਿਬ ਮਾਤਾ ਭੋਲੀ ਵਾਲੇ ਗੁਰਦੁਆਰੇ ਪੁੱਛ ਲਿਓ, ਦੂਜੇ ਗੁਰਦੁਆਰੇ ਪੁੱਛ ਲਿਓ, ਸਾਡੇ ਬੰਦੇ ਕਰਾਉਂਦੇ ਸੀ, ਮੈਂ ਭੇਜਦਾ ਸੀ ਖੰਡ ਪਾਠ ਕਰਾ ਕੇ ਆਓ, ਖੰਡ ਪਾਠ ਕਰਾਓ, ਖੰਡ ਪਾਠ ਕਰਾਓ, ਖੰਡ ਪਾਠ ਕਰਾਓ। ਮੈਨੂੰ ਕੋਈ ਬਿਪਤਾ, ਕਿਸੇ ਨੇ ਕਹਿਣਾ ਭਾਈ ਸਾਹਿਬ ਸਾਡਾ ਕੰਮ ਨਹੀਂ ਹੁੰਦਾ, ਹੇ ਬਾਬਾ ਤਰਸ਼ਨ ਜੀ ਕਿਰਪਾ ਕਰ ਦਿਓ, ਇਹਦਾ ਕੰਮ ਹੋ ਜਾਏ, ਖੰਡ ਪਾਠ ਕਰਾਉਣਗੇ, ਖੰਡ ਪਾਠ। ਮਤਲਬ 100-100 ਖੰਡ ਪਾਠ ਕਰਾਉਂਦੇ ਰਹੇ ਸੀ, ਮਾੜੀ ਜੀ ਕਿਸੇ ਨੇ ਕਹਿਣਾ ਉਦੋਂ ਹੀ ਐਂ ਸੋਚੀ ਜਾਣਾ, ਜੇ ਦੇਖ ਕਰਾ ਕੇ ਨਾ ਲੰਘੇ ਤੇ ਗੱਡੀ ਦਾ ਐਕਸੀਡੈਂਟ ਹੋ ਜਾਣਾ। ਸਾਡੇ ਅਸੀਂ 5 ਗੱਡੀਆਂ ਲੈ ਕੇ ਲੰਘੇ ਆ, 5 ਗੱਡੀਆਂ ਰੋਕੋ, ਪਹਿਲਾਂ ਦੇਖ ਕਰਾਓ, ਪ੍ਰਸ਼ਾਦ ਕਰਾਓ, ਫਿਰ ਲੰਘਾਂਗੇ। ਜੇ ਕੋਈ ਗੱਡੀ ਬਿਨਾਂ ਪ੍ਰਸ਼ਾਦ ਕਰਾਇਆ ਲੰਘ ਗਈ ਤੇ ਸਾਡਾ ਤੇ ਐਕਸੀਡੈਂਟ ਹੋ ਜਾਣਾ। ਆ ਹੁਣ 7 ਸਾਲ ਹੋ ਗਏ ਭੱਜੀ ਫਰੀਦਾ ਜੇ ਤੰਗੇ ਬਣੇ, ਤੇ ਜੇ ਹੋਣਾ ਹੋਇਆ ਤੇ ਆ 5 ਪਿਆਰੇ ਸਾਡੇ ਜਿਹੜੇ ਇਹਨਾਂ ਦੇ ਵਿੱਚੋਂ ਕਈਆਂ ਦੀਆਂ ਲੱਤਾਂ ਟੁੱਟ ਗਈਆਂ ਸੀ, ਹੱਥ ਪੈਰ ਤੋੜੀ ਫਿਰਦੇ ਸੀ। ਉਹ ਤੇ ਹੋਣਾ ਤੇ ਉਹਦੇ ਯਾਰ, ਉਹ ਜੇ ਤੂੰ ਬੇਧਿਆਨੀ ਨਾਲ ਗੱਡੀ ਚਲਾਏਗਾ, ਤੂੰ ਸੁੱਤਾ ਨੀ ਚੱਜ ਤਰ੍ਹਾਂ, ਉੱਥੇ ਦੇਗ ਆ ਜੂ ਅੱਗੇ, ਉੱਥੇ ਕਿਵੇਂ ਕੰਮ ਚੱਲ ਜੂ ਤੇਰਾ, ਗਲਤੀ ਤੇਰੀ ਹੈ। ਬਾਬਾ ਉੱਥੇ ਕੀ ਕਰੇ, ਤੇਰੀ ਨੇ ਲੈ ਕੀ ਹੈ, ਤੇਰੀ ਕਮੀ ਹੈ, ਤੇਰੇ ਚ ਘਾਟ ਨੂੰ ਠੀਕ ਕਰ, ਆਪਣੀ ਗਲਤੀ ਕੱਢ। ਤੇ ਡਰੇ ਰਹਿਣਾ ਵੀ ਪਤਾ ਨੀ ਏਦਾਂ ਨਾ ਕੀਤਾ ਤੇ ਐਂ ਹੋ ਜਾਣਾ, ਏਦਾਂ ਨਾ ਕੀਤਾ ਤੇ ਐਂ ਹੋ ਜਾਣਾ। ਹੁਣ ਪਤਾ ਲੱਗ ਗਿਆ ਵੀ ਧਿਆਨ ਰੱਖਣਾ ਆਪ ਹੀ ਪੈਣਾ ਹੈ। ਉਦੋਂ ਵੀ ਜਿੰਨੀਆਂ ਕੁ ਗੱਡੀਆਂ ਉਦੋਂ ਲੱਗਦੀਆਂ ਸੀ, ਉਨੀਆਂ ਕੁ ਗੱਡੀਆਂ ਹੁਣ ਵੀ ਲੱਗਦੀਆਂ। ਐਕਸੀਡੈਂਟ ਜਿੰਨੇ ਕੁ ਉਦੋਂ ਹੁੰਦੇ ਸੀ ਉਨੇ ਕੁ ਹੁਣ। ਮੈਂ ਜਦੋਂ ਯਾਦ ਕਰਦਾ ਵੀ ਮੇਰੀ ਬਾਂਹ ਟੁੱਟੀ ਸੀ, ਮੈਂ ਤੇ ਦੇਗ ਉਦਣ ਵੀ ਕਰਾ ਕੇ ਲੰਘਿਆ ਸੀ। ਮੈਂ ਪਿੱਛੇ ਗਿਆ 2003 ਚ, ਮੈਂ ਪਿੱਛੇ ਸਾਰੇ ਧਿਆਨ ਮਾਰਿਆ, ਮੈਂ ਕਿਹਾ ਯਾਰ ਜਿਹੜੇ ਐਕਸੀਡੈਂਟ ਹੋਣੇ ਨੇ ਉਹ ਤੇ ਹੋਣੇ ਹੀ ਨੇ, ਤੇ ਅਸੀਂ ਕੈਮ ਤੇ ਆਪ ਹੋਣਾ ਸੀ, ਪਰ ਲੱਭਦੇ ਫਿਰਦੇ ਆ ਬਾਹਰ ਕੁਛ ਨਾ ਕੁਛ ਸਾਨੂੰ ਸਿਖਾਇਆ ਜਾਂਦਾ। ਹੁਣ ਜਦੋਂ ਕਹਿੰਦੇ ਭਾਈ ਦੁੱਖ ਆ ਜਾਓ, ਭਾਈ ਤੁਹਾਡੇ ਦੁੱਖ ਸਾਰੇ ਕੱਟੇ ਜਾਣਗੇ, ਅੱਗੇ ਹੀ ਦੁਖੀ ਨੇ ਸਾਰੇ। ਅਗਲਾ ਉਹਦੀ ਕਹਿੰਦਾ ਅੱਛਾ ਲਿਆਓ ਫਿਰ ਲਓ, ਤੇ ਸਾਡੇ ਵਾਲੇ ਫਿਰ ਜਦੋਂ ਮੇਰੇ ਵਰਗੇ ਬਿਮਾਰ ਬਮੂਰ ਹੋ ਜਾਣਾ, ਕਿ ਬਾਬਾ ਜੀ ਨੂੰ ਫਿਰ ਦੁੱਖ ਇਹਨਾਂ ਦੇ ਕਿਉਂ ਨੀ ਕੱਟੇ ਜਾਂਦੇ, ਫਿਰ ਪਤਾ ਕੀ ਕਹਿਣਗੇ, ਤੁਹਾਡੇ ਦੁੱਖ ਬਾਬਾ ਜੀ ਨੇ ਲੈ ਲਏ ਨਾ ਸਾਰੇ। ਕਹਿੰਦੇ ਕਿ ਨਹੀਂ ਬੀਬੀ, ਉਹ ਸੁਣਿਆ ਨਾ ਇਹ ਗੱਲ ਵੀ ਬਾਬਾ ਜੀ ਨੇ ਸੰਗਤ ਦੇ ਇੰਨੀ ਸੰਗਤ ਦੇ ਦੁੱਖ ਲੈ ਲੈਂਦਾ, ਇਹਦੇ ਕਚੁੰਬਰ ਨਿਕਲ ਜਾਣਾ ਸੀ। ਮੰਨ ਲਓ ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ ਕੈਂਸਰ ਹੈ, ਕਿਸੇ ਦੇ ਕੁਛ ਹੈ, ਕਿਸੇ ਦੇ ਕੁਛ ਹੈ, ਜੇ ਇੰਨੇ ਦੁੱਖੇ ਲੈਂਦਾ ਇਹ ਜਿਉਂਦਾ ਰਹਿੰਦਾ ਕਿਤੇ, ਹੁਣ ਇਹ ਕਿਵੇਂ ਬਚਿਆ ਫਿਰਦਾ? ਕਹਿੰਦੇ ਸਾਰੇ ਦੁੱਖ ਆਪ ਹੀ ਲੈ ਲੈਂਦੇ ਨੇ, ਐਵੇਂ ਗੱਲਾਂ ਮਾਰਦੇ ਆ। ਉਹ ਡਰਾਇਆ ਨਾ ਕਰੋ, ਲੋਕਾਂ ਨੂੰ ਪੈਰਾਂ ਤੇ ਖੜੇ ਕਰੋ, ਕੈਮ ਕਰੋ, ਹੌਸਲਾ ਦਿਓ। ਰੱਬ ਤੋਂ, ਰੱਬ ਕੋਲੋਂ ਡਰਿਆਂ ਨੂੰ ਸਹਾਰਿਆਂ ਦੀ ਲੋੜ ਹੈ, ਇੱਥੇ ਕਿਨਾਰਿਆਂ ਦੀ ਲੋੜ ਹੈ ਡੁੱਬੇ ਜਾਂਦਿਆਂ ਨੂੰ। ਹੌਸਲਾ ਦਿਓ, ਡਰਾਓ ਨਾ, ਘਬਰਾਓ ਨਾ, ਇਹਨਾਂ ਨੂੰ ਕਾਇਮ ਕਰੀਏ ਆਪਾਂ, ਸਾਡੀ ਜਨਤਾ ਨੂੰ, ਸਾਡੇ ਸਿੱਖਾਂ ਨੂੰ। ਸਾਨੂੰ ਪੈਰਾਂ ਤੇ ਖੜੇ ਕਰਨ ਵਾਲਾ ਚਾਹੀਦਾ ਕੋਈ, ਜਿਹੜਾ ਸਾਨੂੰ ਆਤਮ ਵਿਸ਼ਵਾਸ ਭਰੇ ਸਾਡੇ ਚ, ਸਾਨੂੰ ਡਰਾਵੇ ਨਾ, ਸਾਨੂੰ ਕਾਇਮ ਕਰ ਦੇਵੇ। ਤੇ ਸਾਡਾ ਬਾਬਾ ਤੇ ਏਡਾ ਕਾਇਮ ਸੀ, ਸਾਡਾ ਪਾਤਸ਼ਾਹ ਉਹਦੇ ਕੰਨਿਆਂ ਤੇ ਪੈ ਕੇ ਵੀ ਮਹਾਰਾਜ ਕਹਿੰਦੇ ਕਿਹੜੀ ਗੱਲ ਆ ਭਾਈ, ਕਿਹੜੀ ਗੱਲ ਹੈ। ਆਪਾਂ ਰਾਤ ਗੱਲ ਕਰਦੇ ਸੀ, ਮਹਾਰਾਜ ਕਿਵੇਂ ਹੋ, ਕਹਿੰਦੇ ਬੜੀ ਕਾਇਮ ਆ, ਕੋਈ ਨੀ। ਸੂਲਾਂ ਤੇ ਪਏ ਹੋ, ਕਹਿੰਦੇ ਮੈਂ ਵੀ ਸੂਲ ਹੀ ਬਣ ਗਿਆ, ਸੂਲਾਂ ਦੇ ਵਿੱਚ ਮੈਂ ਸੂਲ ਬਣ ਗਿਆ। ਕਿਹੜੀ ਗੱਲ ਕਰਦੇ ਹੋ ਤੁਸੀਂ? ਬਸ ਵੀਰੋ ਦਿਮਾਗ ਚ ਵਾੜ ਲਓ ਇਹਨੂੰ ਨਾ, ਸਬ ਕੌਨਸ਼ੀਅਸ ਵਿੱਚ ਸੇਵ ਕਰ ਲਓ, ਅਚੇਤ ਮਨ ਵਿੱਚ ਸੇਵ ਕਰ ਲਓ, ਜੋ ਹੋਏਗਾ ਵੇਖੀ ਜਾਏਗਾ। ਕੀ ਕਹਿਣਾ, ਜੋ ਹੋਏਗਾ, ਜਰਾ ਕੁ ਜ਼ੋਰ ਨਾਲ ਅੰਦਰ ਵਾੜੋ ਇਹਨੂੰ, ਜੋ ਹੋਏਗਾ ਵੇਖੀ ਜਾਏ। ਬੀਬੀ ਉਹ ਕਹੂੰਗੀ ਏਦਾਂ, ਜੋ ਹੋਏਗਾ ਆਹਾ, ਇਹ ਕਿਆ ਇਹ ਹੋ ਜੂ, ਵੇਖੀ ਜਾਓ, ਇਹ ਛੱਡ ਕੇ ਨਾ ਤੁਰ ਜੇ, ਨਾ ਤੁਰ ਜੇ ਤੇ ਜਾਊ ਯਾਰ, ਵੇਖੀ ਜਾਊ। ਅਜੇ ਤੇ ਹੈਗਾ, ਅਜੇ ਤੇ ਠੀਕ ਹੈ, ਪਹਿਲਾਂ ਹੀ ਅਜੇ ਕਈਆਂ ਦੇ ਦੁੱਖ ਆਏ ਨੀ ਨੇੜੇ, ਹੁਣੀ ਟੈਨਸ਼ਨ ਪਈ ਹੋਈ। ਜੇ ਬਾਹਰ ਤੁਰ ਗਿਆ ਇਹਨੇ ਫੋਨ ਹੀ ਨਾ ਕੀਤਾ, ਫੇਰ ਜੇ ਪੱਕਾ ਨਾ ਹੋਇਆ, ਫੇਰ ਜੇ ਮੁੜਿਆ ਹੀ ਨਾ, ਫੇਰ ਅਜੇ ਇਹ ਇਹ ਐਸੇ ਐਵੇਂ ਹੀ ਲਾਈ ਫਿਰਦੇ ਰੋਗ ਸੋਚ ਸੋਚ ਕੇ। ਤਾਂ ਕਰਕੇ ਤੁਹਾਡਾ ਡਰੇ ਰਹਿਣਾ, ਤੁਹਾਡਾ ਘਬਰਾਏ ਰਹਿਣਾ ਹੀ ਤੁਹਾਡਾ, ਤੁਹਾਡੇ ਵੈਰੀ ਬਣ ਚੁੱਕੇ ਹੈ। ਕੱਢ ਪੜਦੇ ਨਾ, ਰੱਬ ਨਾ ਕਿਸੇ ਦਾ ਵੈਰੀ, ਇਹ ਚੇਤਾ ਰੱਖਿਓ। ਹੁੰਦਾ ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦੇ, ਹੁੰਦਾ ਰੱਬ ਨਾ ਕਿਸੇ ਦਾ ਵੈਰੀ, ਵੈਰੀ ਤੇਰੇ ਐਬ ਬੰਦਿਆ, ਓਏ ਵੈਰੀ ਤੇਰੇ ਐਬ ਬੰਦਿਆ, ਹੁੰਦਾ ਰੱਬ ਨਾ ਕਿਸੇ ਦਾ ਵੈਰੀ, ਪੜੋ ਭੈਣੋ ਰੱਬ ਨਾ ਕਿਸੇ ਦਾ ਵੈਰੀ। ਗੱਜ ਕੇ ਪੈਣਾ
ਪੈਰੀ ਤੇਰੇ ਹੋਵੇ ਰੱਬ ਨਾ ਕਿਸੇ ਦਾ ਵੈਰੀ ਕਿਸੇ ਦਾ ਵੈਰੀ ਵੈਰੀ ਤੇਰੇ ਐਬ ਬੰਦਿਆ ਹੁੰਦਾ ਰੱਬ ਨਾ ਕਿਸੇ ਦਾ ਵੈਰੀ ਵੈਰੀ ਤੇਰੇ ਐਬ ਬੰਦਿਆ ਪਾਣੀ ਕਹਿੰਦੀ ਵੈਰੀ ਤੇਰੇ ਐਬ ਬੰਦਿਆ ਪਾਣੀ ਕਹਿੰਦੀ ਵੈਰੀ ਤੇਰੇ ਐਬ ਬੰਦਿਆ
ਪਾਣੀ ਕਹਿੰਦੀ
ਵੈਰੀ ਤੇਰੇ ਐਬ ਬੰਦਿਆ ਪਾਣੀ ਕਹਿੰਦੀ
ਵੈਰੀ ਤੇਰੇ ਐਬ ਬੰਦਿਆ
ਉਹ ਪਾਣੀ ਕਹਿੰਦੀ ਵੈਰੀ ਤੇਰੇ ਐਬ ਉਹ ਪਾਣੀ ਸੋਚ ਲੈ ਵੈਰੀ ਤੇਰੇ ਐਬ ਬੰਦਿਆ ਸੋਚ ਲੈ ਵੈਰੀ ਤੇਰੇ ਐਬ ਬੰਦਿਆ
ਸੋਚ ਲੈ ਵੈਰੀ ਤੇਰੇ ਸੋਚ ਲੈ ਵੈਰੀ ਤੇਰੇ ਐਬ ਬੰਦਿਆ
ਸੋਚ ਲੈ ਓਏ ਵੈਰੀ ਤੇਰੇ ਐਬ ਬੰਦਿਆ ਰੱਬ ਨਾ ਕਿਸੇ ਦਾ ਵੈਰੀ ਕਿਸੇ ਦਾ ਵੈਰੀ ਤੇਰੇ ਹੁੰਦਾ ਰੱਬ ਨਾ ਕਿਸੇ ਦਾ ਵੈਰੀ ਤੇਰੇ ਐਬ ਬੰਦਿਆ
ਰੱਬ ਨਾ ਕਿਸੇ ਦਾ
ਓ ਵੈਰੀ ਤੇਰੇ ਐਬ ਬੰਦਿਆ ਰੱਬ ਦਾ ਕਿਸੇ ਦਾ ਕੀ ਹੁੰਦਾ ਰੱਬ ਦਾ ਉਹ ਜੀ ਦਿੰਦਾ ਦੋਸ਼ ਨਾ ਦਿਓ ਕਿਸੇ ਦੋਸ਼ ਮਾਇਆ ਜੋ ਮੈਂ ਕੀਆ ਸੋ ਮੈਂ ਪਾਇਆ ਮੇਰਾ ਬਹਿ ਜਾ ਗਲਾ ਮੈਂ ਹੁਣ ਬੋਲਦਾ ਸੀ ਨਾ ਤੇ ਥੋੜਾ ਥੋੜਾ ਬਹਿ ਨਹੀਂ ਰਿਹਾ ਉੱਚਾ ਬੋਲਣਾ ਥੋੜਾ ਜਿਹਾ ਬੈਠ ਰਿਹਾ ਤੇ ਜਦੋਂ ਮੇਰਾ ਗਲਾ ਬੈਠ ਰਿਹਾ ਸੀ ਤੇ ਮੈਂ ਹੁਣ ਸਾਰੇ ਆਪਣੇ ਮਹਾਰਾਜ ਕਰ ਦਿਓ ਕਿਰਪਾ ਹੁਣ ਦੱਸ ਮੈਂ ਹੁਣ ਸੋਚ ਤੇ ਪਤਾ ਕੀ ਰਿਹਾ ਵੀ ਮੇਰਾ ਗਲਾ ਕਿਵੇਂ ਪੈ ਗਿਆ ਮੈਂ ਦਿਮਾਗ ਚਲਾ ਲਿਆ ਫਿਰ ਮੈਨੂੰ ਹੁਣ ਚੇਤਾ ਆਇਆ ਵੀ ਖੱਟਾ ਦਹੀਂ ਖਾਧਾ ਆਉਣ ਲੱਗਿਆ ਵੀ ਮੈਂ ਚੌਲਾਂ ਤੇ ਪਾ ਕੇ ਦਹੀਂ ਖਾ ਲਿਆ ਖੱਟਾ ਤੇ ਹੁਣ ਉਹ ਪ੍ਰੋਬਲਮ ਮੇਰੀ ਹੈ ਰੱਬ ਨੇ ਨਹੀਂ ਕੀਤਾ ਤੇ ਠੀਕ ਕਿਹਨੂੰ ਕਰਨੀ ਪਊ ਫਿਰ ਜਿਹੜੀ ਚੀਜ਼ ਖਰਾਬ ਮੈਂ ਕੀਤੀ ਹੈ ਤੇ ਅੱਗੇ ਤੋਂ ਧਿਆਨ ਵੀ ਬੋਲੋ ਯਾਰ ਜੇ ਏਡੇ ਏਡੇ ਢਿੱਡ ਅਸੀਂ ਵਧਾਏ ਹੈ ਤੇ ਠੀਕ ਵੀ ਵੇਟ ਵੀਹ ਕਿਲੋ ਵਧਾਈ ਫਿਰਦੇ ਹਾਂ ਬੀਬੀਆਂ ਕਿਹਨੇ ਹੱਡ ਗੋਡੇ ਬਹੁਤ ਦੁਖਦੇ ਨੇ ਚੱਕਣ ਕਿਵੇਂ ਇੰਨਾ ਕਰਨਗੀ ਹੁਣ ਉਹਨਾਂ ਦੀ ਕਪੈਸਿਟੀ ਤਾਂ ਹੈਗੀ ਹੈ ਵੀ ਤੇਰਾ ਵੇਟ 55 ਕਿਲੋ ਚੱਕ ਸਕਦੀ ਹੈ 60 ਕਿਲੋ ਹੱਡੀਆਂ ਦੀ ਕਪੈਸਿਟੀ 60 ਕਿਲੋ ਵੇਟ ਚੱਕਣ ਦੀ ਹੈ ਤੇ ਚੁਕਾਈ ਫਿਰਦੇ ਆ 90 ਕਰਨਗੀ ਫਿਰ ਹਾਏ ਕਿਤੇ ਦੁਖਦੇ ਨੇ ਆਹ ਦੁਖਦਾ ਦੁਖਣਾ ਹੀ ਆ ਤੈਨੂੰ ਵਧਾਇਆ ਕਿੰਨੇ ਆ ਭਲਾ ਰੱਬ ਨੇ ਵਧਾਇਆ ਕਿ ਅਸੀਂ ਆਪ ਤੇ ਘਟਾਊ ਕੌਣ ਠੀਕ ਕੌਣ ਕਰੂ ਹੁਣ ਤੂੰ ਤੁਰ ਪਿਆ ਅਰਦਾਸਾਂ ਕਰਾਉਣ ਹੁਣ ਤੁਰ ਪਿਆ ਮੰਦਰਾਂ 'ਚ ਟੱਲੀਆਂ ਵਜਾਉਂਦਾ ਫਿਰਦਾ ਦੇਗਾਂ ਕਰਾਉਣਾ ਮੇਰੀ ਸਿਹਤ ਦੀ ਅਰਦਾਸ ਕਰ ਠੀਕ ਤੂੰ ਕਰ ਫਿਰ ਇਹਨੂੰ ਕਾਇਮ ਹੋ ਆਪਣੇ ਆਪ ਨੂੰ ਠੀਕ ਵੀ ਤੁਸੀਂ ਆਪੇ ਹੀ ਕਰੋਗੇ ਖਰਾਬ ਵੀ ਸੀ ਆਪੇ ਹੀ ਕਰਦੇ। ਹੁਣ ਉਦੋਂ ਤਾਂ ਸਾਡੇ ਤੋਂ ਰਹਿ ਨਹੀਂ ਹੁੰਦਾ, ਪਿੰਨੀਆਂ ਉਹਨਾਂ ਸਿਆਲ ਲੰਘ ਗਿਆ ਹਰੇਕ ਹੀ ਬਣਾ ਕੇ, ਤੇ ਹੁਣ ਫਿਰ ਔਖੇ ਹੋਣਾ ਹੀ ਹੈ ਨਾ। ਤਾਂ ਕਰਕੇ ਠੀਕ ਅਸੀਂ ਆਪ ਕਰਾਂਗੇ ਠੀਕ, ਅਸੀਂ ਆਪਣੇ ਆਪ ਹੌਸਲਾ ਰੱਖਣਾ, ਕਾਇਮ ਹੋਣਾ। ਤਾਂ ਕਰਕੇ ਜਿਹੜੇ ਹੌਸਲੇ ਵਾਲੇ ਹੁੰਦੇ ਆ ਉਹਨਾਂ ਦੇ ਵਿੱਚ ਬਹਿ ਜਾ, ਮਾੜਾ ਜਿਹਾ ਗੱਲਬਾਤ ਕਰ ਲੈ, ਜਿਮ ਚ ਜਾਇਓ, ਜਿਮ ਚ ਜਿਹੜਾ ਬੰਦਾ ਕਹਿੰਦਾ ਮੈਂ ਐਕਸਰਸਾਈਜ਼ ਜਮਾ ਹੀ ਨਹੀਂ ਕਰਦਾ ਜਮਾ ਹੀ ਨਹੀਂ ਕਰਦਾ, ਜਿਮ ਚ ਚਲੇ ਜਾਵੇ ਕਰਦਿਆਂ ਨੂੰ ਵੇਖ ਕੇ ਕਰਦਾ ਹੈ, ਜਿਹਨੇ ਜਿਹੜੇ ਕਦੀ ਨਹੀਂ ਕਰਦਾ ਉੱਥੇ ਕਰਦਾ। ਇੱਕ ਗੱਲ ਹੋਰ, ਜੇ ਕੋਈ ਕੰਮ ਤੁਸੀਂ ਕਰਨਾ ਹੈ ਨਾ ਵੀ ਮੈਂ 10-20 ਕਿਲੋ ਵੇਟ ਘਟਾਉਣਾ ਹੈ, ਤੂੰ ਕਹਿ ਦੇ ਕਿਸੇ ਨਾ ਕਿਸੇ ਨੂੰ ਵੀ ਵੇਖੋ ਕਿਲੋ ਕਿਲੋ ਕਰਕੇ ਘਟਾਊ ਪਰ ਮੈਂ ਆਪਣਾ 20 ਕਿਲੋ ਵੇਟ ਘਟਾਉਣਾ। ਮੁੰਡਿਓ ਐਂ ਕਹਿ ਦੋ ਵੀ ਮੈਂ 6 ਪੈਕ ਬਣਾਉਣੇ ਨੇ। ਵੱਧ ਤੋਂ ਵੱਧ ਬੰਦਿਆਂ ਨੂੰ ਦੱਸ ਦੇ, ਰਿਸ਼ਤੇਦਾਰੀਆਂ 'ਚ ਫੋਨ ਕਰਦੇ ਵੀ ਮੈਂ 6 ਪੈਕ ਬਣਾ ਰਿਹਾ। ਤੁਸੀਂ ਕਹੋਗੇ ਵੀ ਲੋਕਾਂ ਨੂੰ ਕਿਉਂ ਦੱਸਣਾ, ਮੁੜ ਕੇ ਇਹਨਾਂ ਜਦੋਂ ਲੋਕਾਂ 'ਤੇ ਸਿੱਟਤੀ ਉਹਨਾਂ ਨੇ ਮਿਹਣੇ ਮਾਰ ਮਾਰੀ ਮਾਰ ਦੇਣਾ ਨੇ ਨਾ ਕੀਤਾ। ਬਸ ਹੋ ਗਿਆ, ਬਣ ਗਏ 6 ਪੈਕ, ਸਾਡੇ ਵਾਲੇ ਮਿਹਣੇ ਬਹੁਤ ਮਾਰਦੇ। ਮੈਂ ਤਾਂ ਕਹਿੰਦਾ ਚੰਗਾ ਜ਼ਿਆਦਾ ਹੱਦੇ ਸਾਰਿਆਂ ਨੂੰ ਵੀ ਆਹ ਕੰਮ ਕਰਕੇ ਹਟਾਂਗੇ ਕਰਾਂਗੇ, ਫਿਰ ਸਾਨੂੰ ਪਤਾ ਵੀ ਲੋਕਾਂ 'ਚ ਚਲੇਗੀ ਗੱਲ। ਹੁਣ ਤੇ ਹੁਣ ਇਹ ਗੱਲ ਪਬਲਿਕ 'ਚ ਗਈ ਹੈ ਤੇ ਜੇ ਨਾ ਕੀਤਾ ਫਿਰ ਮਿਹਣੇ ਵੇਖੀ ਕਿੰਨੇ ਵੱਜਦੇ, ਕਿੰਨਾ ਕੁਝ ਕਹਿਣਗੇ ਫਿਰ। ਤਾਂ ਕਰਕੇ ਜੇ ਖਰਾਬੀਆਂ ਅਸੀਂ ਕੀਤੀਆਂ ਤੇ ਠੀਕ ਅਸੀਂ ਕਰਨੀਆਂ। ਜਿੰਮਾਂ 'ਚ ਜਾ ਕੇ ਵੇਖੋ ਬੰਦੇ ਜਦੋਂ ਉੱਥੇ ਐਕਸਰਸਾਈਜ਼ ਕਰਦੇ ਆ, ਜ਼ੋਰ ਲਾਉਂਦੇ ਆ ਨਾ, ਫਿਰ ਉਹਨਾਂ ਵੱਲ ਵੇਖ ਵੇਖ ਕੇ ਹਿੰਮਤ ਆਉਂਦੀ ਹੈ, ਕਰਦਿਆਂ ਵੱਲ ਵੇਖ ਕੇ ਬੰਦਾ ਕਰ ਲੈਂਦਾ ਤੇ ਜੀ ਕਰਦਾ ਵੀ ਆਹ ਵੀ ਕਰਦਾ ਆਹ ਵੀ ਕਰਦਾ ਮੈਂ ਕਿਉਂ ਨਾ ਕਰਾਂ। ਉਹ ਬਜ਼ੁਰਗ ਵੀ ਲੱਗੇ 70-70 ਸਾਲ ਦੇ ਜਿੰਮ ਕਰਨ ਆਉਂਦੇ, 80-80 ਸਾਲਾਂ ਦੇ ਜਿੰਮ ਕਰਨ ਆਉਂਦੇ। ਤਾਂ ਕਰਕੇ ਖਿਆਲ ਸਾਨੂੰ ਆਪਣੀ ਸਿਹਤ ਦਾ ਆਪ ਰੱਖਣਾ ਪੈਣਾ, ਜਿਹੜੀਆਂ ਚੀਜ਼ਾਂ ਖਰਾਬ ਅਸੀਂ ਕੀਤੀਆਂ ਠੀਕ ਵੀ ਅਸੀਂ ਆਪ ਕਰਨੀਆਂ ਹਨ। ਸਾਰਾ ਕੁਝ ਸਾਡੇ ਹੱਥ ਹੈ, ਸਿਹਤਾਂ ਤੰਦਰੁਸਤੀਆਂ ਹਿੰਮਤ ਦਲੇਰੀਆਂ ਬਹਾਦਰੀਆਂ ਇਹ ਸਭ ਕੁਝ ਤੇਰੇ ਅੰਦਰ ਪਿਆ ਹੈ। ਮਾੜਾ ਜਿਹਾ ਨੋਟ ਕਰਕੇ ਵੇਖ ਲਓ, ਟ੍ਰੇਨ ਦੇ ਵਿੱਚ ਬੰਦੇ ਨੇ ਵੇਖਿਆ, ਉਹ ਕਹਿੰਦਾ ਸਾਹਮਣੇ ਇਹ ਸੇਠ ਹੈ ਤੇ ਸੇਠ ਤੋਂ ਮੈਂ ਇਹਦੇ ਕੋਲ ਹੈਗੇ ਹੈ ਹੀਰੇ ਤੇ ਮੈਂ ਹੀਰੇ ਚਰਾਉਣੇ ਆ ਤੇ ਕਰਾਂ ਕੀ, ਹੀਲਾ ਕੀ ਕਰਾਂ। ਕਹਿੰਦਾ ਜਦੋਂ ਸੌਏਗਾ ਫਿਰ ਚੋਰੀ ਕਰਾਂਗਾ। ਰਾਤ ਪਈ ਵੀ ਰਾਤ ਨੂੰ ਉੱਠਾਂਗੇ, ਚੋਰ ਪਹਿਲਾਂ ਸੌਂ ਗਿਆ ਵੀ 2 ਦਿਨ ਦਾ ਸਫ਼ਰ ਹੈ ਸਾਹਮਣੇ ਹੈਗਾ ਹੈ, ਕਿੱਧਰ ਭੱਜਣ ਲੱਗਿਆ। ਚੋਰ ਸੌਂ ਗਿਆ ਵੀ ਅੱਜ ਦਿਨੇ ਸੌਂ ਲਓ, ਰਾਤ ਨੂੰ ਆਪਾਂ ਜਾਗਣਾ। ਚੋਰ ਰਾਤ ਨੂੰ ਜਾਗਦੇ ਜਾਂ ਕੋਈ ਜਾਗਦਾ ਹੈ, ਚੋਰ ਲੁਟੇਰਾ ਓਟ ਪਰਛਾਵਿਆਂ ਦੀ, ਜਾਂ ਕੋਈ ਜਾਗਦਾ ਪ੍ਰੇਮਬਾਜ਼ੀ ਹਾਰਿਆ ਸੱਲ ਸਹਿੰਦਾ ਬਿਰਹੋਂ ਦੇ। ਕਹਿੰਦੇ ਜਾਗਦੇ ਆ ਲੋਕ, ਉਹ ਜਾਗਿਆ ਸਾਰੀ ਰਾਤ, ਉਹ ਜਦੋਂ ਸੁੱਤਾ ਪਿਆ ਸੀ ਚੋਰ ਸ਼ਾਮ ਨੂੰ ਵੀ ਰਾਤ ਨੂੰ ਜਾਗਾਂਗੇ, ਉਹਨੂੰ ਸੇਠ ਨੂੰ ਆ ਗਈ ਜਾਗ। ਉਹ ਕਹਿੰਦਾ ਹੀਰੇ ਬੜੇ ਮਹਿੰਗੇ ਐ, ਬੰਦਿਆਂ ਦਾ ਪਤਾ ਨਹੀਂ ਲੱਗਦਾ ਰੱਖਾਂ ਕਿੱਥੇ, ਬੰਦਾ ਤੇ ਕੋਈ ਹੈ ਮੇਰੇ ਸਾਹਮਣੇ। ਉਹਨੇ ਪਤਾ ਕੀ ਕੀਤਾ, ਉਹਨੇ ਆਪਣੇ ਹੀਰੇ ਕੱਢੇ, ਚੋਰ ਸੁੱਤਾ ਪਿਆ ਸੀ ਉਹਦੀ ਜੇਬ ਚ ਪਾ ਦਿੱਤੇ, ਚੋਰ ਦੀ ਜੇਬ, ਚੋਰ ਉਹ ਜੇਬ ਚ ਪਾ ਕੇ ਤੇ ਸੇਠ ਆਰਾਮ ਨਾਲ ਸੌ ਗਿਆ। ਹੁਣ ਕਿਹਦਾ ਉੱਠਣ ਦਾ ਟਾਈਮ ਹੋ ਗਿਆ, ਚੋਰ ਦਾ। ਉਹਨੇ ਸਮਾਨ ਆ ਵੀ ਫੋਲ ਆ ਵੀ ਫੋਲ ਆ ਵੀ ਫੋਲ ਕਿਤੋਂ ਨਾ ਲੱਭੇ, ਥੱਕ ਗਿਆ 4 ਵਜੇ ਤੱਕ। ਕਹਿੰਦਾ ਬੰਦਾ ਉੱਠਣ ਵਾਲਾ ਹੋ ਗਿਆ, ਇਹਦੇ ਹੀਰੇ ਨਹੀਂ ਲੱਭਦੇ, ਇੱਕ ਇੱਕ ਚੀਜ਼ ਫੋਲਤੀ। ਹੁਣ ਕੀ ਹੋਇਆ, ਉਹ ਅੱਕ ਥੱਕ ਕੇ ਨਹੀਂ ਲੱਭੇ ਜਦੋਂ, ਚੋਰ ਸੌ ਗਿਆ। ਹੋਈ ਦੁਪਹਿਰ, ਹੁਣ ਉਹਦੇ ਜਾਗਣ ਦਾ ਟਾਈਮ ਹੋ ਗਿਆ, ਉਹ ਜਾਗ ਪਿਆ। ਉਹਨੇ ਆਪਣੇ ਹੀਰੇ ਆਰਾਮ ਨਾਲ ਉਹਦੀ ਜੇਬ ਚੋਂ ਕੱਢੇ, ਠੀਕ ਨੇ ਸਾਰੇ, ਚਲੋ। ਹੁਣ ਉਹਨੇ ਫਿਰ ਸੌਣਾ ਸੀ, ਉਹਨੇ ਕਿਹਾ ਹੁਣ ਕਿੱਥੇ ਸਾਂਭਾ, ਕਹਿੰਦੇ ਉਹੀ ਦੁਕਾਨਾ ਠੀਕ ਹੈ। ਉਹਦੀ ਜੇਬ ਚ ਫਿਰ ਪਾਤੇ, ਉਹਦੀ ਜੇਬ ਚ ਫਿਰ ਹੀਰੇ ਪਾਤੇ। ਉਹ ਜਦੋਂ ਹੁਣ ਵੇਲਾ ਆ ਗਿਆ ਚੋਰ ਦੇ ਉੱਠਣ ਦਾ, ਉਹ ਸਾਰੇ ਲੱਭੀ ਗਿਆ ਲੱਭੀ ਗਿਆ। ਹੱਦ ਹੋ ਗਈ ਯਾਰ, ਗਏ ਕਿੱਥੇ ਹੀਰੇ, ਹੀਰੇ ਹੈਗੇ ਇਹਦੇ ਕੋਲ, ਕੱਲੀ ਕੱਲੀ ਚੀਜ਼ ਫੋਲਤੀ, ਹੀਰੇ ਰੱਖਦਾ ਕਿੱਥੇ? ਅੱਕ ਥੱਕ ਕੇ ਚੋਰ ਸੌ ਗਿਆ, ਹੁਣ ਉਹਦੀ ਵਾਰੀ ਆਈ ਸੇਠ ਦੀ। ਉਹਨੇ ਆਪਣੇ ਹੀਰੇ ਕੱਢੇ, ਇਹਨੇ ਨੂੰ ਸਟੇਸ਼ਨ ਆ ਗਿਆ, ਦੋਵੇਂ ਉਤਰਨ ਲੱਗੇ। ਚੋਰ ਹੱਥ ਜੋੜ ਕੇ ਖੜ ਗਿਆ, ਕਹਿੰਦਾ ਮੇਰੀ ਤੋਬਾ, ਮੇਰੇ ਪਿਓ ਦੀ ਵੀ ਤੋਬਾ, ਅਸੀਂ ਨੀ ਚੋਰੀ ਕਰਦੇ ਮੁੜ ਕੇ। ਪਰ ਮੈਨੂੰ ਇੱਕ ਗੱਲ ਦੱਸ, ਸੇਠਾ ਐ ਦੱਸਦੇ ਵੀ ਹੀਰੇ ਕਿੱਥੇ ਸੀ ਇਹ ਦੱਸ, ਜਾਂਦਾ ਹੋਇਆ ਦੱਸ। ਉਦੋਂ ਫਿਰ ਉਹਨੇ ਕਿਹਾ, ਉਦੋਂ ਕਿਹਾ ਸੇਠ ਨੇ, ਕਹਿੰਦਾ ਕਮਲਿਆ ਬਾਹਰ ਫੋਲਦਾ ਫਿਰਦਾ ਸੀ, ਕਿਤੇ ਆਪਣੇ ਆਪ ਨੂੰ ਫੋਲ ਲੈਂਦਾ। ਓਏ ਤੂੰ ਤੇ ਮਾਲਕ ਸੀ ਮਾਲਕ, ਤੈਨੂੰ ਪਤਾ ਹੀ ਨਹੀਂ ਸੀ ਤੇਰਾ, ਤੂੰ ਆਪਣੀ ਜੇਬ ਨਹੀਂ ਵੇਖੀ, ਬਸ ਸਾਰੀਆਂ ਚੀਜ਼ਾਂ ਵੇਖ ਲਈਆਂ, ਤੂੰ ਆਪਣੇ ਆਪ ਨੂੰ ਨਹੀਂ ਵੇਖਿਆ। ਸਾਰਾ ਖਜ਼ਾਨਾ ਤੇ ਤੇਰੇ ਕੋਲ ਸੀ, ਰਤਨ ਲਾਲ ਜਾਕਾ ਕਛੂ ਨਾ ਮੋਲ, ਆ ਭਰੇ ਭੰਡਾਰ ਅਖੂਟ ਅਤੋਲ, ਤੇਰੇ ਕੋਲ ਖਜ਼ਾਨਾ ਭਰਿਆ ਪਿਆ ਵੀਰਾ। ਆ ਤੁਸੀਂ ਕਹਿੰਦੇ ਐ ਭਾਈ ਸਾਹਿਬ ਸਾਡੇ ਚ ਬੜੀ ਹਿੰਮਤ ਆ ਗਈ, ਇਹ ਕਿਤੋਂ ਬਾਹਰੋਂ ਆਈ ਹੈ ਕਿ ਤੇਰੇ ਅੰਦਰ ਸੀ? ਗੱਜ ਕੇ ਅੰਦਰ ਸੀ, ਜਿਮ ਕਰਨ ਜਾਂਦਾ, ਘੰਟਾ ਘੰਟਾ ਲਾ ਕੇ ਆਉਂਦਾ, ਸੈਰ ਕਰਕੇ ਆਉਂਦਾ, ਸਿਹਤ ਦਾ ਧਿਆਨ ਰੱਖਦਾ। ਓਏ ਠੋਕ ਕੇ ਜਵਾਬ ਦੇ ਦਿੰਦਾ, ਨਾ ਕਰ ਦਿੰਦਾ, ਹਾਂ ਕਰ ਦਿੰਦਾ, ਹਿੰਮਤ ਨਾ ਆਈ ਹੈ? ਇਹ ਹਿੰਮਤਾਂ ਕਿਤੇ ਬਾਹਰ ਮੈਂ ਭਰੀਆਂ ਤੇਰੇ ਚ ਕਿ ਤੇਰੇ ਅੰਦਰ ਸੀ? ਤੇਰੇ ਅੰਦਰ ਸੀ, ਮੈਂ ਤੇ ਚਿਣਗ ਲਾਈ ਹੈ, ਦੀਵਾ ਵੀ ਤੂੰ ਆਪ ਸੀ, ਤੇਲ ਵੀ ਤੇਰੇ ਵਿੱਚ ਹੀ ਸੀ, ਬੱਤੀ ਵੀ ਤੇਰੇ ਵਿੱਚ ਹੀ ਸੀ, ਅਸੀਂ ਤੇ ਬਾਹਰੋਂ ਮਾੜੀ ਜੀ ਚਿਣਗ ਲਾਈ ਹੈ, ਸਾਰਾ ਕੁਝ ਤੇ ਤੇਰੇ ਕੋਲ ਹੀ ਸੀ, ਮੈਂ ਨਹੀਂ ਬਦਲਿਆ, ਤੂੰ ਬਦਲਿਆ, ਜੋ ਕੁਝ ਹੈਗਾ ਤੇਰੇ ਕੋਲ ਸੀ, ਉਹ ਤੇਰੇ ਅੰਦਰ ਸੀ, ਮੈਂ ਤੇ ਦੱਸਿਆ ਤੈਨੂੰ ਵੀ ਐਂ ਕਰਕੇ ਵੇਖ ਭਲਾ, ਐਂ ਕਰਕੇ ਵੇਖ ਹਜ਼ਰਾ, ਤੂੰ ਕਰ ਲਿਆ, ਤੈਨੂੰ ਲੱਗਦਾ ਵੀ ਹਾਂ ਯਾਰ ਜ਼ਿੰਦਗੀ ਬਾਹਲੀ ਸੋਹਣੀ ਬਣਾਤੀ, ਤੈਨੂੰ ਲੱਗਦਾ ਭਾਈ ਸਾਹਿਬ ਨੇ ਬਣਾਤੀ, ਨਹੀਂ ਤੇਰੀ ਜ਼ਿੰਦਗੀ ਸੋਹਣੀ ਤੂੰ ਆਪ ਬਣਾਈ, ਤੈ ਬਣਾਈ, ਤੇਰੇ ਚ ਸਾਰਾ ਕੁਛ, ਤੇਰੇ ਕੋਲ ਬਹੁਤ ਕੁਛ ਹੈ, ਬਸ ਪ੍ਰੋਬਲਮ ਇਹ ਹੈ ਅਸੀਂ ਬਾਹਰ ਲੱਭਿਆ, ਇੱਥੇ ਲੱਭ ਲੈ, ਇੱਥੇ ਲੱਭ ਲੈ, ਇੱਥੋਂ ਸੁੱਖ ਮਿਲੂ, ਇੱਥੋਂ ਸੁੱਖ ਮਿਲੂ, ਉਹ ਤੇਰੇ ਵਿੱਚ ਮਿਲੂ, ਤੇਰੇ ਫੈਸਲੇ, ਤੇਰੇ ਡਿਸੀਜਨ, ਮਾੜਾ ਜਾ ਕਿਤੇ ਨਾ ਆਪਣੇ ਆਪ ਨੂੰ ਕਾਇਮ ਕਰ ਲਵੇਂ, ਵੇਖ ਲਵੇਂ ਤੇਰੇ ਚ ਸਾਰਾ ਕੁਝ ਹੈ ਭਰਿਆ ਪਿਆ। ਬਸ ਇਹ ਤੇ ਨਾ ਐਸਾ ਖਜ਼ਾਨਾ ਹੈ ਜਿਹੜਾ ਮੁੱਕਦਾ ਹੀ ਨਹੀਂ, ਬਸ ਇੱਕ ਵਾਰੀ ਪਹੁੰਚ ਜਾ। ਉਹ ਭਰਾਵਾ ਇੱਕ ਵਾਰੀ ਨਲਕਾ ਲਾ ਲੈ, ਐ ਡੂੰਘਾ ਪਹੁੰਚ ਜਾ ਇੱਕ ਵਾਰੀ, ਫਿਰ ਤੇ ਜਿੰਨਾ ਮਰਜ਼ੀ ਕੱਢੀ ਨਹੀਂ ਪਾਣੀ ਮੁੱਕਣ ਲੱਗਾ ਕਿਤੇ ਧਰਤੀ ਤੋਂ, ਇੱਕ ਵਾਰੀ ਇਹਨੂੰ ਚਲਾ ਲੈ ਫਿਰ ਤੇ ਚੱਲ ਪੈਣਾ ਇਹਨੇ, ਤੇਰੇ ਅੰਦਰ ਬਹੁਤ ਕੁਛ ਹੈ ਭਰਿਆ ਪਿਆ, ਖਜ਼ਾਨਾ ਭਰਿਆ ਪਿਆ, ਪਰ ਤੈਨੂੰ ਕੱਢਣਾ ਨਹੀਂ ਆਉਂਦਾ ਤੇ ਮੈਂ ਕੀ ਕਰਾਂ, ਤੈਨੂੰ ਮੰਗਣਾ ਨਾ ਆਵੇ ਤੇ ਮੈਂ ਕੀ ਕਰਾਂ, ਉਹ ਤੇ ਤੇਰੀ ਪ੍ਰੋਬਲਮ ਹੈ, ਇਹ ਤੂੰ ਡਿਪੈਂਡ ਹੈ, ਤੂੰ ਲੱਭਦਾ ਫਿਰਦਾ ਰਹਿੰਦਾ ਹੈ, ਤਾਂ ਕਰਕੇ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ ਮਨਮੁੱਖਾਂ ਸਾਧਨਾ ਪਾਇਆ। ਕਹਿੰਦੇ ਮਨਮੁੱਖਾਂ ਨੂੰ ਸਮਝ ਨਹੀਂ ਆਈ ਹੈਗਾ ਅੰਮ੍ਰਿਤ ਭਰਿਆ ਵੇ ਅੰਦਰ, ਮਨਮੁੱਖਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ, ਇੱਥੇ ਤੇ ਭਰਿਆ ਪਿਆ ਸੀ ਖਜ਼ਾਨਾ, ਤੇ ਜਦੋਂ ਤੁਸੀਂ ਵੇਖ ਲੈਣਾ ਫਿਰ ਆਪਾਂ ਪੜ੍ਹਦੇ ਹੀ ਹੁੰਦੇ ਸੀ ਪਿਉ ਦਾਦੇ ਕਾ ਖੋਲ ਦਿੱਠਾ ਖਜ਼ਾਨਾ ਤੋ ਮੇਰੇ ਮਨ ਭਇਆ, ਹੋ ਰਤਨਾ ਦੇ ਜੀ ਨਾਲ ਭਰਿਆ, 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 ਰਤਨਾ ਦੇ ਜੀ ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਮੈਂ ਨਾਲ ਭਰਿਆ, ਰਤਨਾ ਦੇ ਜੀ ਨਾਲ ਭਰਿਆ, ਪਿਓ ਦਾਦੇ ਦਾ ਖਜ਼ਾਨਾ ਖੋਲ ਵੇਖਿਆ ਮੈਂ ਨਾਲ ਭਰਿਆ, ਰਤਨਾ ਦੇ ਜੀ
ਦਾਖ ਜਾਂਦਾ ਵਿਆਹ ਦਾ ਤੇ ਦਾਖ ਜਾਂਦਾ ਖੋਲ ਵੇਖਿਆ ਮੈਂ ਨਾਲ ਭਰਿਆ ਰਤਨਾਂ ਦੇ ਜੀ ਨਾਲ ਭਰਿਆ
ਬੱਲੇ 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 ਕਹਿੰਦੇ ਇੰਨਾ ਕੁਝ ਮੇਰੇ ਅੰਦਰ ਇਹ ਕਿੱਥੋਂ ਆ ਗਈਆਂ ਹਿੰਮਤਾਂ ਦਲੇਰੀਆਂ ਬਹਾਦਰੀਆਂ ਸਜਾਇਆ ਨਹੀਂ ਜਾਂਦਾ ਸਜਿਆ ਜਾਂਦਾ ਹੈ ਬਣਾਇਆ ਨਹੀਂ ਜਾਂਦਾ ਬਣਿਆ ਜਾਂਦਾ ਹੈ ਜ਼ਿੰਮੇਵਾਰੀਆਂ ਦਿੱਤੀਆਂ ਨਹੀਂ ਜਾਂਦੀਆਂ ਲਈਆਂ ਜਾਂਦੀਆਂ ਸਵਾਰਿਆ ਨਹੀਂ ਜਾਂਦਾ ਆਪਣੇ ਆਪ ਨੂੰ ਸਵਰਿਆ ਜਾਂਦਾ ਆਪ ਸਵਰੀਦਾ ਠੀਕ ਕੀਤਾ ਨਹੀਂ ਜਾਂਦਾ ਠੀਕ ਹੋਈਦਾ ਆਪ ਹੋਈਦਾ ਠੀਕ ਆਪਣੇ ਆਪ ਨੂੰ ਸਵਾਰੀਦਾ ਬਣਾਇਆ ਨਹੀਂ ਜਾਂਦਾ ਪਰ ਹੁਣ ਇੱਕ ਗੱਲ ਹੋਰ ਵੇਖ ਲਓ ਨੋਟ ਕਰਿਓ ਅੱਜ ਸਿੱਖ ਬਣਦੇ ਨਹੀਂ ਸਿੱਖ ਬਣਦੇ ਨਹੀਂ ਅੱਜ ਕੱਲ ਸਿੱਖ ਜੰਮਦੇ ਨੇ ਸਿੱਖ ਅੱਜ ਕੱਲ ਹਿੰਦੂ ਬਣਦੇ ਨਹੀਂ ਹਿੰਦੂਆਂ ਦੇ ਘਰ ਹਿੰਦੂ ਮੁਸਲਮਾਨਾਂ ਦੇ ਘਰ ਮੁਸਲਮਾਨ ਜੰਮਦੇ ਨੇ ਪਰ ਜੰਮਿਆ ਨਹੀਂ ਜਾਂਦਾ ਬਣਿਆ ਜਾਂਦਾ ਇਹ ਪ੍ਰੋਸੈਸ ਮਾਂ ਦੇ ਢਿੱਡ ਚੋਂ ਜਿਹੜਾ ਪੈਦਾ ਹੋ ਗਿਆ ਸਿੱਖ ਨਹੀਂ ਸਿੱਖ ਤੇ ਬਣਿਆ ਜਾਂਦਾ ਪਰ ਜਦੋਂ ਤੋਂ ਪੈਦਾ ਹੋ ਗਿਆ ਫਿਰ ਸਾਰਾ ਹੀ ਲੜਦੂ ਲਾਣਾ ਸਾਰਾ ਹੀ ਹਿੰਦੂ ਹੈ ਆਹ ਕੌਣ ਨੇ ਸਿੱਖਾਂ ਘਰ ਜੰਮਣ ਵਾਲੇ ਸਾਰੇ ਹੀ ਸਿੱਖ ਨੇ ਐ ਨਹੀਂ ਗੁਰੂ ਸਾਹਿਬ ਦੇ ਵੇਲੇ ਇੱਦਾਂ ਥੋੜਾ ਸੀ ਕਿਤੇ ਬਣਿਆ ਜਾਂਦਾ ਸੀ ਜਿਹੜਾ ਆਇਆ ਜਿਹਨੇ ਸੋਚ ਪਸੰਦ ਕੀਤੀ ਜਿਹਨੇ ਐਡਮਿਸ਼ਨ ਲਈ ਜਿਹਨੇ ਦਾਖਲਾ ਲਿਆ ਜਿਹਨੇ ਸੋਚ ਨੂੰ ਸਮਰਪਿਤ ਹੋ ਕੇ ਕੰਮ ਕੀਤਾ ਆਹ ਸਿੱਖ ਹੈ ਤਾਂ ਕਰਕੇ ਕੁਆਲਿਟੀ ਤੇ ਫਿਰ ਆਪੇ ਹੀ ਆਉਣੀ ਹੈ ਉਦੋਂ ਕੁਆਲਿਟੀ ਮੇਨਟੇਨ ਰਹਿੰਦੀ ਸੀ ਕੁਆਲਿਟੀ ਸੀ ਅੱਜ ਕੁਆਲਿਟੀ ਕਿੱਥੇ ਹੈ ਅੱਜ ਤੇ ਕੁਆਂਟਿਟੀ ਹੈ ਬਸ ਗਿਣਤੀ ਹੈ ਵੀ ਇੰਨੇ ਸਿੱਖਾਂ ਇੰਨੇ 2.5 ਕਰੋੜ ਹੋ ਗਏ ਲਓ ਐਂ ਕਰੋ ਸਾਰੇ ਜਣੇ ਇੱਕ ਇੱਕ ਨਿਆਣਾ ਜੰਮ ਲਓ 2.5 ਕਰੋੜ ਤੋਂ ਕਿੰਨੇ ਬਣ ਜਾਣਗੇ 5 ਕਰੋੜ ਬਣ ਜਾਣਗੇ ਉਹਨਾਂ ਦਾ ਲੜ ਪਿੜ ਲੜ ਲੁੜ ਕੇ ਕਹਾਂਗੇ ਵੀ 4-4 ਨਿਆਣੇ ਜੰਮੋ 10 ਕਰੋੜ ਹੋ ਜਾਣਗੇ ਜਹਿਦਾਰ ਨੇ ਗੁਰਬਚਨ ਸਿੰਘ ਨੇ ਬਿਆਨ ਦਿੱਤਾ ਸੀ ਨਾ ਕਹਿੰਦਾ ਜੀ ਆਪਣਾ ਕਹਿੰਦਾ ਸਾਰੇ ਨਿਆਣੇ ਇੱਕ ਇੱਕ ਦੋ ਦੋ ਵੱਧ ਹੋਣ ਹਰ ਸਿੱਖ 4-4 ਬੱਚੇ ਹੋਣ ਤਾਂ ਜੋ ਸਿੱਖਾਂ ਦੀ ਗਿਣਤੀ ਵਧੇ ਤੇ ਮੈਂ 5-6 ਸਾਲ ਪਹਿਲਾਂ ਕਿਹਾ ਸੀ ਮੈਂ ਕਿਹਾ ਜਥੇਦਾਰ ਜੀ ਗਿਣਤੀ ਤੇ ਵੱਧ ਜੂ ਪਰ ਇਹ ਗਰੰਟੀ ਦੇ ਦਿਓ ਵੀ ਸਿੱਖ ਹੋਣਗੇ ਗਰੰਟੀ ਦੇ ਪਹਿਲਾਂ ਤੂੰ ਹੁਣ 20-20 ਬੈਠੇ ਆ ਖੁੱਲਾਂ ਤੇ ਫਿਰ 40-40 ਬੈਠੇ ਹੋਇਆ ਕਰਨਗੇ ਫਰਕ ਕੀ ਪੈਜੂ ਸਿੱਖ ਤੇ ਬਣਿਆ ਜਾਂਦਾ ਹੈ ਉਹ ਅਕਲ ਲਈ ਜਾਂਦੀ ਹੈ ਚੁਣਿਆ ਜਾਂਦਾ ਹੈ ਰਾਹ ਵੀ ਆਹ ਰਾਹ ਆ ਤੇ ਮੈਂ ਚੁਣਨਾ ਹੈ ਜਦੋਂ ਨਾ ਜੰਮਣ ਵਾਲੇ ਕੰਮ ਚ ਪੈ ਗਏ ਫਿਰ ਇੱਕ ਧਰਮ ਬਣ ਗਿਆ ਜਿਵੇਂ ਹਿੰਦੂ ਇੱਕ ਧਰਮ ਹੈ ਮਜ਼ਹਬ ਹੈ ਮੁਸਲਮਾਨ ਇੱਕ ਮਜ਼ਹਬ ਹੈ ਸਿੱਖ ਇੱਕ ਮਜ਼ਹਬ ਹੈ ਜਦੋਂ ਨਾ ਇਹ ਜੰਮਣ ਲੱਗ ਪੈਂਦੇ ਹੈ ਬਸ ਫਿਰ ਇੱਕ ਫਿਰਕਾ ਜਿਹਾ ਬਣ ਜਾਂਦਾ ਹੈ ਫਿਰ ਰਾਜਨੀਤਿਕ ਬੰਦੇ ਇਹਨਾਂ ਨੂੰ ਰੱਜ ਕੇ ਲੁੱਟਦੇ ਹੈ ਇਹਨਾਂ ਤੋਂ ਫਾਇਦੇ ਲੈਂਦੇ ਹੈ ਫਿਰ ਰਾਜਨੀਤਿਕ ਬੰਦੇ ਹਿੰਦੂ ਸਿੱਖ ਖੇਡਦੇ ਆ ਰਾਜਨੀਤਿਕ ਬੰਦੇ ਵੋਟਾਂ ਦਾ ਢਾਂਚਾ ਫਿਰ ਸਾਰੇ ਦਾ ਸਾਰਾ ਸ਼ੁਰੂ ਹੋ ਜਾਂਦਾ ਪਰ ਜੇ ਅਸੀਂ ਮੰਨ ਲਈਏ ਵੀ ਮੈਂ ਫਰੈਸ਼ ਹਾਂ ਤੇ ਜਿਹੜੀ ਮੋਹਰ ਮੇਰੇ ਤੇ ਲੱਗਣੀ ਹੋਊਗੀ ਮੈਂ ਆਪ ਲਾਵਾਂਗਾ ਆਪਣੀ ਜ਼ਿੰਦਗੀ ਚ ਆਪ ਚੁਣਾਂਗਾ ਵੀ ਆਹ ਮੈਨੂੰ ਜੰਮਦੇ ਨੂੰ ਠੱਪਾ ਨਾ ਲਾਓ ਮੈਨੂੰ ਜੰਮਦੇ ਨੂੰ ਨਾ ਕਹੋ ਇਨਸਾਨ ਦੇ ਘਰ ਜੰਮਣ ਵਾਲਾ ਤੇ ਇਨਸਾਨ ਹੈ ਬਸ ਪਰ ਥੋੜਾ ਹੁਣ ਮੰਨ ਲਓ ਹੁਣ ਕੁੱਤੇ ਦੇ ਘਰ ਵਿੱਚ ਆਇਆ ਬੱਚਾ ਹੈ ਕੁੱਤਾ ਹੈ ਗਧੇ ਘਰ ਗਧਾ ਹੈ ਮੱਝ ਹੈ ਮੱਝ ਹੈ ਗਾਂ ਘਰ ਗਾਂ ਹੈ ਇਨਸਾਨ ਘਰ ਜੰਮਿਆ ਇਨਸਾਨ ਹੈ ਬਸ ਪਰ ਇਨਸਾਨ ਥੋੜਾ ਹੈ ਉਹ ਤੇ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਈਸਾਈ ਹੈ
ਮੋਦੀ ਹੈ, ਜੈਨੀ ਹੈ, ਜੰਮਦੇ ਨੂੰ ਹੀ ਪੱਖੀ ਬਣਾ ਦਿੱਤਾ। ਨਿਰਪੱਖੀ ਕਦੋਂ ਹੋਏਗਾ ਬਈ? ਜੰਮਦਾ ਹੀ ਉਹ ਤੇ ਇੱਕ ਪਾਸੜ ਹੋ ਗਿਆ। ਸੱਚ ਲੱਭਣ ਵਾਸਤੇ ਨਿਰਪੱਖ ਹੋਣਾ ਪੈਂਦਾ। ਜੇ ਤੁਸੀਂ ਸੱਚ ਦੀ ਖੋਜ ਕਰਨੀ ਹੈ ਤੇ ਤੁਸੀਂ ਨਿਰਪੱਖ ਹੋਏ ਤੋਂ ਬਿਨਾਂ ਨਹੀਂ ਕਰ ਸਕਦੇ। ਜੇ ਤੁਸੀਂ ਪਹਿਲਾਂ ਹੀ ਪੱਖ ਲਈ ਬੈਠੇ ਹੋ ਫਿਰ ਤਾਂ ਤੁਸੀਂ ਆਪਣਿਆਂ ਦੇ ਪੱਖ ਪੂਰੋਗੇ। ਹਿੰਦੂਆਂ ਦੇ ਘਰੇ ਜੰਮੇ ਨੇ ਹਿੰਦੂਆਂ ਦਾ ਪੱਖ ਪੂਰਨਾ, ਮੁਸਲਮਾਨਾਂ ਘਰੇ ਜੰਮੇ ਮੁਸਲਮਾਨਾਂ ਦਾ ਪੱਖ ਪੂਰਦਾ, ਸਿੱਖਾਂ ਘਰ ਜੰਮਿਆ ਸਿੱਖਾਂ ਦਾ ਪੱਖ ਪੂਰਦਾ। ਉਦੋਂ ਤੇ ਪਹਿਲਾਂ ਹੀ ਪੱਖੀ ਬਣਾ ਦਿੱਤਾ ਤੁਸੀਂ, ਜੰਮਣ ਸਾਰੀ ਉਹ ਤੇ ਠੱਪਾ ਲਾ ਦਿੱਤਾ, ਉਹਦੇ ਦਿਮਾਗ ਚ ਵਾੜਤਾ, ਉਹ ਪਹਿਲਾਂ ਹੀ ਸਿੱਖਾਂ ਦਾ ਪੱਖੀ ਹੈ, ਆਹ ਮੁਸਲਮਾਨਾਂ ਦੇ ਘਰੇ ਜੰਮਿਆ ਮੁਸਲਮਾਨਾਂ ਦਾ ਪੱਖੀ ਹੈ। ਆਉਂਦੇ ਨੂੰ ਹੀ ਆਪਣੀ ਪਾਰਟੀ ਚ ਸ਼ਾਮਲ ਕਰ ਲਿਆ ਤੁਸੀਂ, ਉਹਨੂੰ ਉਹਨੇ ਤੇ ਡਿਸਾਈਡ ਕੀਤਾ ਹੀ ਨਹੀਂ ਵੀ ਮੈਂ ਕਿਹੜੇ ਰਾਹ ਤੇ ਤੁਰਨਾ, ਮੈਂ ਕੌਣ ਆ, ਇਹ ਤੇ ਪਹਿਲਾਂ ਹੀ ਡਿਸਾਈਡ ਹੋਇਆ ਹੋਇਆ। ਪਰ ਗੁਰੂ ਸਾਹਿਬ ਨਾ ਚੇਤਾ ਰੱਖਣਾ, ਗੁਰੂ ਸਾਹਿਬ ਇਹਨਾਂ ਢਾਂਚਿਆਂ ਦੇ ਵਿਰੁੱਧ ਸੀ, ਤਾਂ ਹੀ ਕਹਿੰਦੇ ਨਾ ਹਮ ਹਿੰਦੂ ਨਾ ਮੁਸਲਮਾਨ, ਅਸੀਂ ਕੁਛ ਨਹੀਂ, ਮੈਂ ਇਨਸਾਨ ਜੰਮਿਆ, ਹੁਣ ਮੇਰੀ ਮਰਜ਼ੀ ਹੈ, ਮੈਨੂੰ ਜੋ ਠੀਕ ਲੱਗੂ ਮੈਂ ਵੇਖ ਲੂ। ਪਰ ਇਹ ਥੋੜਾ ਪਤਾ ਸੀ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੇ ਫਿਰ ਅਜੇ ਹਿੰਦੂ ਮੁਸਲਮਾਨ ਦੀ ਗੱਲ ਕਰਦਾ, ਇਹਨਾਂ ਨੇ ਆਪਣਾ ਚੱਲ ਪੈਣਾ ਇਹਨਾਂ ਦਾ ਕੰਮ। ਇੱਕ ਨਾ ਟੀਮ ਸੀ ਸ਼ੁਰੂ ਹੋਈ ਜਿਹੜੀ ਇਸ ਢਾਂਚੇ ਦੇ ਵਿਰੋਧ ਵਿੱਚ ਸੀ। ਗੁਰਬਾਣੀ ਦੇ ਸ਼ਬਦ ਵੇਖੋ ਸਾਰੇ ਦੇ ਸਾਰੇ, ਜਦੋਂ ਆਪਾਂ ਇਦਾਂ ਦੇ ਬਚਨ ਪੜ੍ਹਦੇ ਹਾਂ ਵੀ ਹਿੰਦੂ ਕੋਈ ਮੁਸਲਮਾਨ ਨਹੀਂ ਇੱਥੇ, ਨਾ ਕੋਈ ਹਿੰਦੂ ਨਾ ਮੁਸਲਮਾਨ ਕੋਈ ਨਹੀਂ ਇੱਥੇ, ਇਦਾਂ ਦੇ ਸ਼ਬਦ ਜਦੋਂ ਅਸੀਂ ਵਿਚਾਰਦੇ ਹਾਂ ਪੜ੍ਹਦੇ ਹਾਂ ਫਿਰ ਉਦੋਂ ਸਮਝ ਆਉਂਦੀ ਹੈ ਵੀ ਪਾਤਸ਼ਾਹ ਦਾ ਰਾਹ ਕੋਈ ਹੋਰ ਸੀ। ਤੇ ਪੁਜਾਰੀ ਨੇ ਗੁਰੂ ਸਾਹਿਬ ਦੀ ਇਸ ਲਹਿਰ ਨੂੰ ਆਪਣੇ ਹੱਕ ਵਿੱਚ ਭੁਗਤਾ ਲਿਆ, ਇਹਨਾਂ ਸ਼ਬਦਾਂ ਨੂੰ ਵੀ ਉਵੇਂ ਜਿਵੇਂ ਹੀ ਬਣਾ ਲਿਆ, ਉਵੇਂ ਪੂਜਣ ਲਾ ਲਿਆ, ਉਵੇਂ ਇੱਕ ਢਾਂਚਾ ਖੜਾ ਕਰ ਲਿਆ, ਕਿਉਂਕਿ ਪੁਜਾਰੀ ਬੜਾ ਸ਼ਾਤਰ ਹੈ, ਉਹਨਾਂ ਨੂੰ ਤਰੀਕੇ ਆਉਂਦੇ ਆ, ਢੰਗ ਆਉਂਦਾ ਨਾ। ਹੁਣ ਤੁਸੀਂ ਸੁਣੋ, ਇੱਧਰ ਸੁਣੋ, ਪਰਮੇਸ਼ਰ ਦੁਆਰਾ ਆਉਣ ਵਾਲੇ ਬੰਦੇ ਆ ਤੁਸੀਂ, ਇੱਥੇ ਮੰਨ ਲਓ, ਮੰਨ ਲਓ ਵੀ ਮੇਰੇ ਤੇ ਅਟੈਕ ਹੋ ਜੇ, ਮੈਨੂੰ ਕੋਈ ਬੰਦਾ ਮਾਰ ਦੇਵੇ, ਤੇ ਮੈਂ ਪੁੱਛਿਆ ਵੀ ਸੀ ਪਹਿਲਾਂ ਵੀ ਇਹ ਗੱਲ, ਹੁਣ ਮੈਂ ਦੁਬਾਰਾ ਪੁੱਛਦਾ, ਆਪਣੇ ਏਰੀਏ ਵਿੱਚ ਬਾਬਾ ਮੇਰੇ ਬੋਰਡ ਲਵਾਵੇ ਵੱਡੇ ਵੱਡੇ ਵੀ ਤੁਹਾਡੇ ਭਾਈ ਰਣਜੀਤ ਸਿੰਘ ਦੀ ਅਸੀਂ ਬਰਸੀ ਮਨਾ ਰਹੇ ਹਾਂ, ਸਾਡਾ ਪਿਆਰ ਬਹੁਤ ਸੀ ਤੇ ਅਸੀਂ ਉਹਨਾਂ ਦੀ ਬਰਸੀ ਮਨਾਉਣ ਲੱਗੇ ਹਾਂ, ਤੇ ਤੁਹਾਨੂੰ ਚਾਹ ਨਹੀਂ ਚੜੂਗਾ ਵੀ ਸਾਡੇ ਭਾਈ ਸਾਹਿਬ ਦੀ ਫੋਟੋ ਲੱਗੀ ਹੈ ਤੇ ਸਾਡੇ ਭਾਈ ਸਾਹਿਬ ਦੀ ਯਾਦ ਵਿੱਚ ਸਮਾਗਮ ਹੋ ਰਿਹਾ, ਚਲੋ ਆਪਾਂ ਔਖੇ ਹੋਈਏ ਸੌਖੇ ਹੋਈਏ ਟਾਈਮ ਚੋਂ ਟਾਈਮ ਕੱਢ ਕੇ ਉੱਥੇ ਪਹੁੰਚੀਏ। ਦਿਮਾਗ ਚ ਆ ਗਿਆ ਨਾ, ਲਓ ਆਪਾਂ ਜਾਵਾਂਗੇ ਕਿ ਨਹੀਂ ਜਾਵਾਂਗੇ, ਜਾਵਾਂਗੇ। ਬਸ ਮੈਂ ਸਾਰੀ ਜ਼ਿੰਦਗੀ ਲੜਾਈ ਲੜਦਾ ਰਿਹਾ ਢਾਂਚੇ ਦੇ ਵਿਰੋਧ ਵਿੱਚ, ਮੈਂ ਮਰਿਆ, ਅਗਲੇ ਨੇ ਮੇਰੀ ਫੋਟੋ ਹੀ ਲਾ ਲਈ ਤੇ ਮੇਰੇ ਬੰਦਿਆਂ ਨੂੰ ਸੱਦ ਲਿਆ, ਤੇ ਤੁਸੀਂ ਬੜੇ ਖੁਸ਼, ਤੁਹਾਨੂੰ ਜਾਂਦਿਆਂ ਨੂੰ ਸਰੋਪੇ ਦੇ, ਤੂੰ ਮੁੜ ਕੇ ਉਧਰ ਨੂੰ ਜੁੜ ਗਏ, ਹੱਕ ਚ ਭੁਗਤਾ ਗਿਆ ਨਾ ਉਹਨਾਂ ਨੂੰ, ਤਰੀਕਾ ਹੈ। ਇੱਥੇ ਮਹਾਤਮਾ ਬੁੱਧ ਵਰਗੇ ਆਏ, ਮਹਾਤਮਾ ਬੁੱਧ ਵਰਗਿਆਂ ਦੀ ਸੋਚ ਨੂੰ ਮੂਰਤੀ ਉਹ ਸਾਰਾ ਢਾਂਚਾ ਬਣਾ ਦਿੱਤਾ, ਮਹਾਤਮਾ ਬੁੱਧ ਦੀ ਕ੍ਰਾਂਤੀਕਾਰੀ ਵਿਚਾਰ ਖਤਮ ਕਰਤੀ ਤੇ ਬਣਾ ਦਿੱਤਾ ਮੈਡੀਟੇਸ਼ਨ, ਅੱਖਾਂ ਬੰਦ ਕਰਕੇ ਕਰਨ ਬਹਿਣ ਵਾਲਾ ਬਾਬਾ। ਮਹਾਤਮਾ ਬੁੱਧ ਦੀਆਂ ਜਿੰਨੀਆਂ ਵੀ ਫੋਟੋਆਂ ਤਸਵੀਰਾਂ ਵੇਖੋਗੇ, ਮੂਰਤੀਆਂ ਵੇਖੋਗੇ, ਅੱਖਾਂ ਬੰਦ ਕਰਕੇ ਬੈਠੇ ਏਦਾਂ ਮੈਡੀਟੇਸ਼ਨ ਕਰ ਰਹੇ। ਮਹਾਤਮਾ ਬੁੱਧ ਇੰਨੇ ਸਾਲਾਂ ਤੋਂ ਬਾਅਦ ਫੇਰ ਜਾ ਕੇ ਆ ਲਹਿਰ ਚੱਲੀ ਗੁਰੂ ਨਾਨਕ ਸਾਹਿਬ ਵਾਲੀ, ਕਿੰਨੇ ਸਾਲਾਂ ਬਾਅਦ ਗੁਰੂ ਨਾਨਕ ਸਾਹਿਬ ਦੀ ਲਹਿਰ ਚੱਲੀ ਹੈ, ਕਬੀਰ ਸਾਹਿਬ ਦੇ ਬਚਨ ਆਏ, ਨਾਮਦੇਵ ਸਾਹਿਬ ਦੇ ਆਏ, ਸਾਰਿਆਂ ਦੇ ਰਵਿਦਾਸ ਮਹਾਰਾਜ ਦੇ ਬਚਨ ਆਏ, ਸਾਰਿਆਂ ਦੇ ਗੁਰੂ ਨਾਨਕ ਸਾਹਿਬ ਨੇ ਲਹਿਰ ਤੋਰੀ ਤੇ ਇਹਨੂੰ ਨਾ ਐ ਵਧੀਆ ਤਕਨੀਕ ਨਾਲ ਜਿਹੜਾ ਕੰਮ ਕਰੀਦਾ ਇਹ ਨਾਮ ਦਿੱਤਾ, ਇਹ ਤਰੀਕਾ ਇਹ ਗੁਰੂ ਅਰਜਨ ਦੇਵ ਜੀ ਨੇ ਦਿੱਤਾ। ਮਹਾਤਮਾ ਬੁੱਧ ਤੋਂ ਕਿੰਨੇ ਸਾਲ ਬਾਅਦ, ਕਿੰਨੇ ਸੌ ਸਾਲ ਬਾਅਦ ਉਹ ਦਬੀ ਹੋਈ ਲਹਿਰ ਫਿਰ ਪੈਦਾ ਕਰਤੀ। ਪਹਿਲਾਂ ਮਹਾਤਮਾ ਬੁੱਧ ਸੀ, ਇਹਨਾਂ ਨੇ ਮਹਾਤਮਾ ਬੁੱਧ ਦੀਆਂ ਮੂਰਤੀਆਂ ਬਣਾ ਕੇ ਆਪਣੇ ਵਰਗਾ ਭਗਵਾਨ ਬਣਾ ਲਿਆ, ਫਿਰ ਗੁਰੂ ਨਾਨਕ ਸਾਹਿਬ ਆਏ, ਇਹਨੂੰ ਇੱਕ ਵਧੀਆ ਤਰੀਕੇ ਨਾਲ ਜਿਹੜਾ ਨਾਮ ਦਿੱਤਾ ਉਹ ਗੁਰੂ ਅਰਜਨ ਦੇਵ ਜੀ ਨੇ ਦਿੱਤਾ। ਉਹਨਾਂ ਨੂੰ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ, ਸਾਰੀ ਸੰਪਾਦਨਾ ਕੀਤੀ, ਸਾਰੇ ਸ਼ਬਦ ਭਗਤਾਂ ਦੇ ਪਾਤਸ਼ਾਹ ਦੀ ਬਾਣੀ ਇਕੱਠੀ ਕੀਤੀ। ਪਰ ਕਮਾਲ ਦੀ ਗੱਲ ਇਹ ਵੇਖ ਲਓ, ਇਹਨਾਂ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਪਤਾ ਵੀ ਨਹੀਂ ਲੱਗਣ ਦਿੱਤਾ, ਦਰਿਆ ਦੇ ਵਿੱਚ ਡੋਬ ਕੇ ਉਹਨਾਂ ਨੂੰ ਖਤਮ ਕੀਤਾ ਤੇ ਸੰਸਕਾਰ ਵੀ ਨਹੀਂ ਹੋਣ ਦਿੱਤਾ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਦਾ ਕਿੰਨੀ ਸੀਏ ਦੇ ਦੇ ਕੇ ਉਹਨਾਂ ਨੂੰ ਖਤਮ ਕੀਤਾ ਕਿਉਂਕਿ ਢਾਂਚੇ ਦੇ ਵਿਰੋਧ ਵਿੱਚ ਉਹਨਾਂ ਨੇ ਲਹਿਰ ਖੜੀ ਕਰ ਦਿੱਤੀ ਸੀ ਮਹਾਤਮਾ ਬੁੱਧ ਤੋਂ ਬਾਅਦ ਜੇ ਵਧੀਆ ਤਰੀਕੇ ਨਾਲ ਇਹ ਲਿਖਤ ਰੂਪ ਵਿੱਚ ਲਿਆਂਦਾ ਤੇ ਗੁਰੂ ਅਰਜਨ ਦੇਵ ਜੀ ਨੇ ਲਿਆਂਦਾ ਸੀ ਗੁਰੂ ਨਾਨਕ ਪਾਤਸ਼ਾਹ ਕਬੀਰ ਸਾਹਿਬ ਜਾਂ ਭਗਤ ਰਵਿਦਾਸ ਜੀ ਸਭ ਨੇ ਕੰਮ ਬੜਾ ਕਮਾਲ ਦਾ ਕੀਤਾ ਪਰ ਗੁਰੂ ਅਰਜਨ ਦੇਵ ਜੀ ਨੂੰ ਫਿਰ ਅਗਲਿਆਂ ਨੇ ਡੋਬਣ ਤੱਕ ਗਏ ਖਤਮ ਕਰਨ ਤੱਕ ਗਏ ਤਵੀਆਂ ਤੇ ਪਾਇਆ ਦੇਗਾਂ ਚ ਉਬਾਲਿਆ ਤਾਂ ਕਰਕੇ ਜਿਹੜਾ ਪੁਜਾਰੀ ਹੈ ਨਾ ਇਹਦਾ ਦਿਮਾਗ ਬਹੁਤ ਤੇਜ ਕੰਮ ਕਰਦਾ ਹੈ ਇਹ ਢਾਂਚਾ ਹੈ ਜਿਹੜਾ ਇਹ ਬੜਾ ਤਰੀਕੇ ਨਾਲ ਕੰਮ ਕਰਦੇ ਆ ਹਾਰੀ ਸਾਰੀ ਬੰਦਾ ਨਹੀਂ ਸਮਝ ਸਕਦਾ ਇਹਨਾਂ ਦੀਆਂ ਖੇਡਾਂ ਨੂੰ ਆਮ ਬੰਦੇ ਦੇ ਗੱਲ ਪਕੜ ਚ ਆਉਣ ਵਾਲੀ ਨਹੀਂ ਹੁੰਦੀ ਇਹ ਬ੍ਰੇਨ ਡੈਡ ਕਰਕੇ ਬੁੱਧੂ ਬਣਾ ਕੇ ਸਾਨੂੰ ਇਹਨਾਂ ਨੇ ਲੁੱਟਣਾ ਹੁੰਦਾ ਇਹ ਤੇ ਸਾਡਾ ਦਿਮਾਗ ਕੰਮ ਕਰਨਾ ਚਾਹੀਦਾ ਆਪਣਾ ਦਿਮਾਗ ਚਲਾਓ ਇਹਨੂੰ ਵਰਤੋ ਇਹਦੇ ਚੁੰਗਲ ਚੋਂ ਸਾਨੂੰ ਆਪ ਨਿਕਲਣਾ ਪੈਣਾ ਮੈਂ ਜਿੱਦਾਂ ਪਹਿਲਾਂ ਵੀ ਕਹਿੰਦਾ ਹੁੰਦਾ ਨਾ
ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ 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 ਓ ਆਪੇ ਸੁਲਝਾਉਣੀ ਪਊ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ
ਰੱਜ ਕੇ
ਜ਼ਿੰਦਗੀ ਦੀ ਉਲਝੀ ਤਾਣੀ
ਪੜੋ
ਆਪੇ ਸੁਲਝਾਉਣੀ
ਪੜੋ ਪੈਣੋ
ਆਪੇ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਹੋ ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ
ਜ਼ਿੰਦਗੀ ਦੀ ਉਲਝੀ
ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਆਪੇ ਸੁਲਝਾਉਣੀ ਪਊ ਜ਼ਿੰਦਗੀ ਦੀ ਉਲਝੀ ਤਾਣੀ ਜ਼ਿੰਦਗੀ ਦੀ
ਰੱਜ ਕੇ ਪੈਣੋ ਆਪੇ
ਜੀ ਆਪੇ ਸੁਲਝਾਉਣੀ
ਉਲਝੀ ਤਾਣੀ ਨੂੰ ਆਪੇ ਸੁਲਝਾਉਣਾ ਪੈਣਾ ਇੱਕ ਗੱਲ ਹੋਰ ਦੱਸਾਂ ਪ੍ਰੋਬਲਮ ਹੈ ਬਹੁਤ ਵੱਡੀ ਇੱਕ ਉਹ ਇਹ ਹੈ ਕਿ ਉੱਚਾ ਕੋਈ ਚੁੱਕਣਾ ਵੀ ਚਾਹੇ ਅਸੀਂ ਉੱਚਾ ਉੱਠਣਾ ਹੀ ਨਹੀਂ ਚਾਹੁੰਦੇ ਪਿੱਛੇ ਜੇ ਇੱਕ ਸਵਾਲ ਆਇਆ ਮੈਨੂੰ ਕਹਿੰਦੇ ਭਾਈ ਸਾਹਿਬ ਬੀਬੀ ਗੁਰੂ ਕਿਉਂ ਨਹੀਂ ਬਣੀ ਉਦਾਂ ਤੇ 10 ਗੁਰੂਆਂ ਨੇ ਬੀਬੀਆਂ ਦਾ ਸਤਿਕਾਰ ਬਹੁਤ ਕੀਤਾ ਤੇ ਦਸਾਂ ਦੇ ਵਿੱਚ ਬੀਬੀ ਨੂੰ ਗੁਰੂ ਕਿਉਂ ਨਹੀਂ ਬਣਾਇਆ ਕਿਸੇ ਬੀਬੀ ਦੀ ਬਾਣੀ ਕਿਉਂ ਨਹੀਂ ਦਰਜ ਕੀਤੀ ਮੈਨੂੰ ਉਹਨਾਂ ਨੇ ਪੁੱਛਿਆ ਫੇਰ ਜੀ ਪੰਜ ਪਿਆਰਿਆਂ ਵਿੱਚ ਬੀਬੀਆਂ ਕਿਉਂ ਨਹੀਂ ਲੱਗੀਆਂ ਵੀ ਇਦਾਂ ਹੋਇਆ ਕਿਉਂ ਨਹੀਂ ਮੈਂ ਉਹਦੇ ਨਾਲ ਗੱਲ ਕਰਦਾ ਸੀ ਮੈਂ ਕਿਹਾ ਵੀਰਾ ਕਈ ਚੀਜ਼ਾਂ ਲਾਗੂ ਹੋ ਜਾਂਦੀਆਂ ਸਿਧਾਂਤ
ਪਰ ਬਦਲਦਿਆਂ 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 ਟਾਈਮ ਲੱਗਦਾ ਹੈ। ਕਹਿੰਦਾ ਜੀ ਕਿਵੇਂ? ਧਿਆਨ ਨਾਲ ਸਮਝਿਓ ਮੇਰੀ ਗੱਲ। ਮੈਂ ਇਹਨੂੰ ਐਗਜ਼ੈਂਪਲ ਦਿੱਤੀ, ਮੈਂ ਕਿਹਾ ਮੈਂ ਛੱਡ ਕੇ ਬਾਬਾ ਪੁਣਾ, ਮੈਂ ਕਿਹਾ ਭਰਾ ਮੇਰੇ, ਪਹਿਲਾਂ ਕਹਿੰਦੇ ਹੁੰਦੇ ਸੀ ਸਾਡੇ ਫਲਾਣੇ ਪਿੰਡ ਵਿੱਚ ਇੰਨੇ ਸੇਵਕ ਨੇ, ਸਮਝਦੇ ਵੀ ਫਲਾਣੇ ਦੇਸ਼ ਵਿੱਚ ਫਲਾਣੇ ਸ਼ਹਿਰ 'ਚ ਸਾਡੇ ਇੰਨੇ ਸੇਵਕ ਹੈ, ਮਤਲਬ 10 ਬੰਦੇ ਪੱਕੇ ਸੇਵਕ ਹੈ, ਇੱਦਾਂ ਕਹਿੰਦੇ ਨਾ। ਹੁਣ ਕੀ ਕਹੀਦਾ? ਹੁਣ ਕਹੀਦਾ ਵੀ ਉਹ ਦੋ ਬੰਦੇ ਯਾਰ ਬੜੇ ਸਾਡੇ ਮਿੱਤਰ ਹੈ, ਸਾਡੇ ਪਿਆਰ ਵਾਲੇ ਆ। ਫਰਕ ਪੈ ਗਿਆ, ਸੇਵਕ ਨੂੰ ਕੀ ਬਣਾ ਲਿਆ? ਦੋਸਤ, ਮਿੱਤਰ, ਸ਼ਬਦ ਬਦਲ ਗਿਆ। ਸਾਡੇ ਭਰਾ ਆ, ਚਾਹੁਣ ਵਾਲੇ ਆ, ਮਿੱਤਰ ਹੈ। ਆਪਾਂ ਉੱਤੇ ਬੈਠ ਕੇ ਬੈੱਡ ਤੇ ਬਹਿ ਕੇ ਪੈਰਾਂ 'ਚ ਭਾਣਾ ਛੱਡ ਕੇ ਮੈਂ ਥੱਲੇ ਬਹਿ ਗਿਆ ਬਰਾਬਰ, ਵੀ ਆਪਾਂ ਸਾਰੇ ਭਰਾ ਭਰਾ ਆ, ਇਕੱਠੇ ਬੈਠਿਆ ਕਰੀਏ, ਇਕੱਠੇ ਮਿਲਿਆ ਕਰੀਏ, ਕੋਈ ਫਰਕ ਨਹੀਂ ਪੈਂਦਾ, ਭਰਾ ਭਰਾ ਬਣੋ। ਪਰ ਤੁਹਾਨੂੰ ਕੀ ਲੱਗਦਾ? ਮੈਂ ਤੇ ਥੱਲੇ ਆ ਗਿਆ, ਮੈਂ ਤੇ ਕੋਸ਼ਿਸ਼ ਕੀਤੀ, ਪਰ ਕੀ ਸਾਰੇ ਭਰਾ ਬਣ ਗਏ? ਅਗਲਾ ਦੂਜਾ ਬਰਾਬਰ ਆਉਂਦਾ? ਆਉਣ ਦੇ ਉੱਤੇ, ਸੋਚ ਬਦਲਣ ਦੇ ਉੱਤੇ ਟਾਈਮ ਲੱਗਦਾ ਹੈ। ਕਈ ਬੰਦੇ ਬੜੀਆਂ ਗੱਲਾਂ ਦਿਮਾਗ 'ਚ ਲੈ ਕੇ ਆਉਂਦੇ, ਭਾਈ ਸਾਹਿਬ ਗੱਲ ਕਰਨੀ ਕਰੋ, ਨਰਵਸ ਬਹੁਤ ਹੋ ਗਿਆ, ਮੇਰੇ ਹੱਥ ਕੰਬਦੇ ਆ, ਮੈਂ ਕੋਈ ਨਹੀਂ ਮੈਂ ਫੇਰ ਆ ਕੇ ਗੱਲ ਕਰੂੰ, ਮਤਲਬ ਅਜੇ ਤਿਆਰੀ ਕਰਨ ਤੇ ਹੌਲੀ ਹੌਲੀ ਟਾਈਮ ਲੱਗਣਾ ਹੈ। ਇਹ ਨਹੀਂ ਮਤਲਬ ਵੀ ਉਹਨਾਂ ਨੂੰ ਸਮਝ ਨਹੀਂ ਲੱਗੀ, ਸਮਝ ਉਹਨਾਂ ਨੂੰ ਸਾਰੀ ਲੱਗ ਗਈ ਹੈ, ਘਰੇ ਗੱਲਾਂ ਵਧੀਆ ਕਰ ਲੈਂਦੇ ਆ, ਬਾਹਰ ਕਰ ਲੈਂਦੇ ਆ, ਪਰ ਅਜੇ ਸਾਹਮਣੇ ਆ ਕੇ ਵੀ ਘਬਰਾਉਣਾ ਅਜੇ ਵੀ ਨਹੀਂ ਛੱਡਿਆ, ਉਹ ਚੀਜ਼ ਨੂੰ ਛੱਡ ਦੇਣ, ਛੱਡਣ ਤੇ, ਗੱਲਬਾਤ ਕਰਨ ਤੇ, ਬਹਿਣ ਤੇ, ਸਮਝਣ ਤੇ ਥੋੜਾ 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 ਟਾਈਮ ਲੱਗਣਾ। ਸੋਚ ਕੇ ਤੇ ਵੇਖੋ ਵੀ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ, ਇੰਨਾ ਨੀਵਾਂ, ਤੇ ਜਿਹੜੇ ਵੇਲੇ ਪਾਤਸ਼ਾਹ ਹੋਏ ਹੈ ਉਸ ਵੇਲੇ ਔਰਤ ਕਦੋਂ ਘਰੋਂ ਬਾਹਰ ਨਿਕਲਦੀ ਹੋਣੀ ਹੈ? ਕਦੋਂ? ਮਹਾਰਾਜ ਨੇ ਜ਼ੋਰ ਬਹੁਤ ਲਾਇਆ, ਕੋਸ਼ਿਸ਼ ਕੀਤੀ, ਬੀਬੀਆਂ ਅੰਮ੍ਰਿਤ ਛਕਣ ਤੱਕ ਆ ਗਈਆਂ, ਬੀਬੀਆਂ ਪਤਾਸੇ ਪਾਉਣ ਤੱਕ ਆ ਗਈਆਂ, ਇੱਥੇ ਤੱਕ ਗੁਰੂ ਸਾਹਿਬ ਨੇ ਔਰਤ ਨੂੰ ਲੈ ਆਂਦਾ। ਤੇ ਮੈਂ ਉਹਨੂੰ ਗੱਲ ਹੱਸਦਾ ਸੀ, ਮੈਂ ਕਿਹਾ ਵੀਰਾ ਜੇ ਸਾਡੇ ਗੁਰੂ ਸਾਹਿਬ ਏਦਾਂ ਹੁੰਦੇ ਵੀ 12ਵੀਂ ਪਾਤਸ਼ਾਹੀ, 13ਵੀਂ ਪਾਤਸ਼ਾਹੀ, 14ਵੀਂ ਪਾਤਸ਼ਾਹੀ ਇੱਥੇ ਤੱਕ ਆਉਂਦਿਆਂ ਨੂੰ ਔਰਤ ਆ ਜਾਣੀ ਸੀ, ਕਿਉਂਕਿ ਤਿਆਰ ਹੁੰਦਿਆਂ ਹੁੰਦਿਆਂ, ਹੁਣ ਜਿਵੇਂ ਹੁਣ ਬੰਦਾ ਨਰਵਸ ਹੁੰਦਾ, ਹੌਲੀ 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 ਉਹਨੂੰ ਹਿੰਮਤ ਉਹਦੇ 'ਚ ਭਰ ਜਾਂਦੀ ਹੈ। ਕੋਈ ਏਦਾਂ ਨਹੀਂ ਜਾਣ ਕੇ, ਪਰ ਕਈ ਚੀਜ਼ਾਂ ਨੂੰ ਨਾ ਵੇਖੋ, ਪਾਤਸ਼ਾਹ ਨੇ ਤੇ ਹਿੰਮਤ ਵੀ ਕੀਤੀ ਹੈ, ਪਰ ਕਈ ਚੀਜ਼ਾਂ ਨੂੰ ਉੱਪਰ ਆਉਣ ਤੇ ਟਾਈਮ ਲੱਗਦਾ। ਅੱਜ ਦੇ ਯੁੱਗ ਵਿੱਚ ਦੱਸੋ ਮੈਨੂੰ, ਬੋਲਿਓ ਜਰਾ, ਪੜ੍ਹੇ ਲਿਖੇ ਮੁੰਡਿਓ ਦੱਸਿਓ, ਨਾਵਲਕਾਰ ਬੰਦੇ ਜ਼ਿਆਦਾ ਹੈ ਕਿ ਬੀਬੀਆਂ? ਬੋਲੋ, ਗੀਤਕਾਰ ਬੰਦੇ ਜ਼ਿਆਦਾ ਹੈ ਕਿ ਬੀਬੀਆਂ? ਅਜੇ ਵੀ ਬੰਦੇ ਜ਼ਿਆਦਾ, ਹਰ ਫੀਲਡ ਵਿੱਚ ਅਜੇ ਵੀ ਔਰਤ, ਅਜੇ ਵੀ ਘੱਟ ਬੀਬੀਆਂ ਹਿੰਮਤ ਕਰਨ ਲੱਗੀਆਂ, ਅਜੇ ਵੀ ਅੱਜ ਦੇ ਯੁੱਗ 'ਚ ਵੀ। ਤੇ ਉਦੋਂ ਕਿਹੜੀ ਬੀਬੀ ਕੋ ਵੀ ਮੇਰੇ ਕੋਲ ਬਾਣੀ ਲਿਖੀ ਪਈ ਹੈ ਤੇ ਮੈਂ ਮਹਾਰਾਜ ਤੱਕ ਪਹੁੰਚਦੀ ਕਰਦਿਆਂ, ਕੌਣ ਪਹੁੰਚਾਵੇ? ਉਹ ਤੇ ਅੰਦਰ ਕੈਦ ਸੀ ਸਾਰਾ ਕੁਛ। ਗੁਰੂ ਸਾਹਿਬ ਨੇ ਬਹੁਤ ਕੋਸ਼ਿਸ਼ ਕੀਤੀ, ਸਤੀ ਪ੍ਰਥਾ ਖਤਮ ਕੀਤੀ, ਅੰਮ੍ਰਿਤ ਛਕਾ ਦਿੱਤਾ, ਬਾਣੀ ਪੜ੍ਹਨ ਲਾ ਦਿੱਤਾ, ਪਰ ਕਈ ਚੀਜ਼ਾਂ ਨੂੰ ਉੱਪਰ ਆਉਣ ਤੇ ਟਾਈਮ ਲੱਗਦਾ ਹੈ ਭਰਾਵੋ, ਕਈ ਚੀਜ਼ਾਂ ਨੂੰ ਬਦਲਣ ਤੇ ਟਾਈਮ ਲੱਗਦਾ ਹੈ, ਕਈ ਚੀਜ਼ਾਂ ਨੂੰ। ਮੈਂ ਹੁਣ ਕਈ ਵਾਰੀ ਵੇਖਦਾ ਕਿਸੇ ਦੇ ਘਰੇ ਜਾਈਦਾ, ਘਰੇ ਜਾਣ ਸਾਰ ਕਹੀਦਾ ਸੋਫਾ ਲੱਗਾ ਹੁੰਦਾ, ਕਈ ਵਾਰੀ ਮੈਂ ਸੋਫੇ ਤੇ ਬਹਿ ਗਿਆ, ਮੈਂ ਕਹਿੰਦਾ ਉਹਨਾਂ ਆ ਜਾਓ ਬਹਿ ਜਾਓ ਸੋਫੇ ਤੇ, ਬਹਿੰਦੇ ਨਹੀਂ। ਮੈਂ ਆਵਾਜ਼ ਮਾਰੂ ਵੀ ਭੈਣ ਜੀ ਸੋਫੇ ਤੇ ਬਹਿ ਜਾਓ, ਨਾ ਜੀ ਅਸੀਂ ਤੇ ਥੱਲੇ ਹੀ ਠੀਕ ਆ। ਬੰਦੇ ਨੂੰ ਆਵਾਜ਼ ਮਾਰੂ ਵੀ ਤੂੰ ਆ ਜਾ ਇੱਥੇ, ਆ ਜਾ ਬਹਿ ਇੱਥੇ ਗੱਲ, ਨਹੀਂ ਜੀ ਨਹੀਂ ਅਸੀਂ ਤੇ ਥੱਲੇ ਹੀ ਬੈਠਾ। ਜੋ ਮਰਜ਼ੀ ਕਰ ਲਓ, ਉਹ ਅਜੇ ਆਪ ਉੱਚੇ ਉੱਠਣਾ ਨਹੀਂ ਚਾਹੁੰਦੇ, ਧੱਕੇ ਨਾਲ ਬਿਠਾਉਣਾ ਪੈਂਦਾ, ਫਿਰ ਮੈਨੂੰ ਕਹਿਣਾ ਪੈਂਦਾ ਚੰਗਾ ਫਿਰ ਮੈਂ ਵੀ ਥੱਲੇ ਹੀ ਬਹਿ ਜਾਂਦਾ, ਫਿਰ ਕਹਿਣਗੇ ਚੱਲ ਬਹਿ, ਨਹੀਂ ਤੇ ਬਹਿੰਦੇ ਨਹੀਂ। ਬੈੱਡ ਤੇ ਕਹਿ ਦੇ ਇੱਥੇ ਆ ਜਾ ਬਹਿ ਮੇਰੇ ਕੋਲ, ਬਹਿੰਦਾ ਨਹੀਂ, ਆ ਜਾ ਬਹਿ ਕੇ ਫੋਟੋ ਖਿਚਾ ਇੱਥੇ ਬਹਿ, ਨਹੀਂ ਬਹਿਣਾ ਚਾਹੁੰਦਾ, ਨਾ 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 ਨਾ, ਤੁਹਾਡੇ ਬਰਾਬਰ ਨਹੀਂ ਅਸੀਂ ਲੈ ਦੱਸ, ਮਤਲਬ ਕੀ ਹੈ? ਤੁਸੀਂ ਤੇ ਕਹਿ ਦਿਓ ਪਰ ਅਗਲੇ ਨੂੰ ਆਉਣ ਤੇ ਅਜੇ ਸਮਾਂ ਲੱਗਣਾ। ਤੇ ਜਦੋਂ ਉਹਦੇ ਮੁੰਡੇ ਨੂੰ ਆਵਾਜ਼ ਮਾਰਦੀ ਤੂੰ ਪੜ੍ਹਦਾ, ਹਾਂ ਕਿਹੜੀ ਕਲਾਸ 'ਚ? ਮੈਂ ਪਲੱਸ ਟੂ ਕਰਦਾ, ਆ ਜਾ ਬਹਿ, ਉਹ ਭੱਜ ਕੇ ਆ ਜਾਂਦਾ। ਇਹਦਾ ਮਤਲਬ ਅਗਲੀ ਪੀੜ੍ਹੀ ਜਿਹੜੀ ਹੈ ਉਹ ਤੇ ਆਜੂ,
ਪਰ ਪੁਰਾਣੇ ਅਜੇ ਇਹ ਸੋਚਦੇ ਆ ਵੀ ਕੋਈ ਪਾਪ ਅਸੀਂ ਬਰਾਬਰ ਕਿਵੇਂ ਬਹਿ ਸਕਦੇ ਹਾਂ, ਅਸੀਂ ਨਾਲ ਰੋਟੀ ਕਿਵੇਂ ਖਾ ਸਕਦੇ ਹਾਂ। ਇਹਨੂੰ ਅਜੇ ਬਦਲਣ ਦੇ ਉੱਤੇ ਟਾਈਮ ਲੱਗਦਾ, ਸਮਾਂ ਲੱਗਦਾ, ਇੱਕ ਇੱਕ ਚੀਜ਼ ਬਦਲ ਰਹੀ ਹੈ ਤੇ ਇੱਕ ਸਮਾਂ ਆਉਣਾ ਹੈ ਇਹ ਵੀ ਬਦਲ ਜਾਣਾ, ਚੇਂਜ ਹੁੰਦਾ ਹੁੰਦਾ ਇਹ ਵੀ ਹੋ ਜਾਣਾ। ਤਾਂ ਕਰਕੇ ਅਸੀਂ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰਨੀ, ਆਪਣੇ ਆਪ ਨੂੰ ਉੱਚੇ ਉਠਾਉਣ ਦੀ ਕੋਸ਼ਿਸ਼ ਕਰਨੀ। ਗੁਰੂ ਸਾਹਿਬ ਨੇ ਤੇ ਕਰ ਦਿੱਤਾ, ਸਾਨੂੰ ਵੀ ਕਰਨਾ ਪੈਣਾ ਹੈ, ਸਾਨੂੰ ਵੀ ਕਰਨਾ ਪੈਣਾ। ਅੱਛਾ ਇੱਕ ਗੱਲ ਹੋਰ ਦੱਸਾਂ ਇੱਥੇ ਵਿੱਚ ਦੀ, ਇਹਦਾ ਫਾਇਦਾ ਵੀ ਹੁੰਦਾ ਇਹਦਾ ਨੁਕਸਾਨ ਵੀ ਹੁੰਦਾ। ਨੁਕਸਾਨ ਪਤਾ ਕੀ ਹੁੰਦਾ, ਕਈਆਂ ਨੂੰ ਆਪਾਂ ਕਹੋ ਵੀ ਆਹ ਤੇ ਸਾਡੇ ਮਿੱਤਰ, ਹੁਣ ਜੇ ਮੈਂ ਇਹ ਕਹਿ ਦਾਂ ਵੀ ਆਪਾਂ ਸਾਰੇ ਮਿੱਤਰ ਹਾਂ, ਕਈ ਪਤਾ ਕੀ ਕਹਿਣਗੇ, ਹਾਂਜੀ ਫਿਰ ਮਿਲਣਾ ਕਦੋਂ ਆਏ, ਟਾਈਮ ਦੱਸੋ ਕਦ ਕਿਹੜਾ ਕਿੰਨੇ ਕੁ ਵਜੇ ਮਿਲੋਗੇ। ਕਈ ਆਏ ਹੁੰਦੇ ਗੇਟ ਅੱਗੇ ਖੜ ਗਿਆ, ਕਹਿ ਦੋ ਆਇਆ ਮੈਂ, ਤੁਹਾਨੂੰ ਪਤਾ ਨੀ ਮੈਂ ਮਿੱਤਰ ਹਾਂ। ਲੈ ਹੁਣ ਇਹਦਾ ਕੀ ਕਰੀਏ, ਮਤਲਬ ਇੱਕ ਚੀਜ਼ ਫੜ ਲੈਣੀ ਨਾ ਉਹਨੇ, ਇੱਕ ਚੀਜ਼ ਫੜ ਲੈਣੀ ਹੈ। ਕਈਆਂ ਨੂੰ ਮਿੱਤਰ ਬਣਾਇਆ, ਉਹ ਬੰਦੇ ਦੋਸਤ ਬਣਾਉਣ ਦੇ ਚੱਕਰ ਚ, ਮੈਂ ਫਿਰ ਕੀ ਮੇਰੀ ਕਹਿੰਦਾ ਵੀ ਯਾਰ ਤੂੰ ਤੇ ਸੇਵਕ ਠੀਕ ਸੀ, ਡਰਦਾ ਤੇ ਸੀ ਗੱਲ ਤੇ ਸਮਝਦਾ, ਹੁਣ ਤੂੰ ਜ਼ਿਆਦਾ ਹੀ ਤੂੰ ਮੇਰੇ ਸਿਰ ਚ ਮੋਰੀਆਂ ਕਰਨ ਨੂੰ ਫਿਰਦਾ, ਕਿੰਨਾ ਫਰਕ ਪੈ ਗਿਆ ਤੇਰਾ। ਐਂ ਕਹਿ ਦੋ ਐਂ ਬੈਠਾ, ਹਾਂਜੀ ਹਾਂਜੀ ਬਾਬਾ ਜੀ ਹਾਂਜੀ, ਤੂੰ ਤਾਂ ਸਾਡਾ ਦੋਸਤ ਆ ਮਿੱਤਰ। ਅੱਛਾ ਲੈ ਇੱਕਦਮ ਐਂ ਕੱਛਾ ਚਾਹ, ਇੱਕਦਮ ਤੁਸੀਂ ਮਾੜਾ ਜਿਹਾ ਕਹਿ ਦੋ ਵੀ ਪਹਿਲਾਂ ਐਂ, ਹਾਂਜੀ ਮੈਂ ਵੇਖੀਏ ਇੱਥੇ ਆਉਂਦੇ ਸਾਡੇ ਕੋਲ ਬੰਦੇ, ਪਹਿਲਾਂ ਜਦੋਂ ਸ਼ੁਰੂ ਚ ਮਿਲਣਗੇ ਆ ਜਾਓ ਭਾਈ ਸਾਹਿਬ, ਹਾਂਜੀ ਬਹੁਤ ਇੱਛਾ ਸੀ ਮਨ ਚ ਬਹਿਣ ਦੀ, ਮੈਂ ਹਾਂ ਮੈਂ ਵੀ ਤੁਹਾਨੂੰ ਸੁਣਿਆ ਤੁਹਾਡੇ ਬਾਰੇ ਮੈਂ ਪੜ੍ਹਿਆ, ਇਹ ਐਂ ਕਰਦਾ ਕਰਦਾ ਉਹਦੀ ਲੱਤ ਫਿਰ ਲੱਤ ਤੇ, ਪਹਿਲਾਂ ਲੱਤ ਐਂ ਜੁੜਿਆ ਜਾ ਬੇਟਾ, ਲੱਤ ਤੇ ਲੱਤ ਹੋ ਜਾਂਦੀ, ਫਿਰ ਕੁਰਸੀ ਤੇ ਹੌਲੀ ਹੌਲੀ। ਅੱਛਾ ਮੈਂ ਕਿਹਾ ਤੁਹਾਨੂੰ ਬਹੁਤ ਸੁਣਿਆ ਮੈਂ ਤੁਹਾਡੇ, ਅੱਛਾ ਕੌਫੀ ਆ ਗਈ ਪੀ ਲਓ, ਅੱਛਾ ਕੌਫੀ ਵੀ ਮੰਗਾ ਲਈ ਮੇਰੇ ਲਈ ਇੱਥੇ, ਹਾਂ ਅੱਛਾ ਫਿਰ ਹੌਲੀ ਹੌਲੀ ਐਂ ਹੱਥ ਕਰਦੇ ਆ ਪ੍ਰੋਗਰਾਮ, ਐ ਹੱਥ ਐ ਸੋਫੇ ਉੱਤੇ, ਬਹੁਤ ਬਹੁਤ ਵਧੀਆ ਜੀ ਤੁਸੀਂ ਵਧੀਆ। ਮੈਂ ਕਹਿੰਦਾ ਬੰਦਾ ਯਾਰ ਦੋ ਮਿੰਟ ਜੀ ਬਦਲ ਗਿਆ, ਭੇਤ ਮਿੰਟ ਚ, ਤੇ ਮੈਂ ਇਹੋ ਜਿਹੇ ਬੰਦੇ ਨੂੰ ਮਿੰਟ ਚ ਫੜ ਲੈਂਦਾ ਵੀ ਯਾਰ ਇੰਨੀ ਕੀ ਸਾਡੀ ਔਕਾਤ ਸੀ, ਇੰਨੇ ਨਾਲ ਹੀ ਬਸ ਮਾੜਾ ਜਿਹਾ। ਮਤਲਬ ਸਤਿਕਾਰ ਵੀ ਕਿਸੇ ਕਿਸੇ ਦੇ ਹਜ਼ਮ ਆਉਂਦਾ ਹੈ, ਇੱਜ਼ਤ ਵੀ ਕਿਸੇ ਕਿਸੇ ਦੇ ਹਜ਼ਮ ਆਉਂਦੀ ਹੈ। ਮਿੱਤਰ ਬਣਨ ਦਾ ਮਤਲਬ ਯਾਰ ਹੁੰਦਾ ਹੈ ਜੇ ਅਗਲਾ ਨੀਵਾਂ ਹੋ ਰਿਹਾ ਅਸੀਂ ਉੱਚੇ ਉੱਠਣਾ ਹੈ। ਗੁਰੂ ਨਾਨਕ ਤੇ ਮਰਦਾਨੇ ਦੀ ਜੋੜੀ ਬਣੀ, ਗੁਰੂ ਨਾਨਕ ਥੱਲੇ ਨੂੰ ਆ ਗਏ, ਮਰਦਾਨਾ ਵੀ ਬਰਾਬਰ ਉੱਪਰ ਗਿਆ, ਮਰਦਾਨੇ ਨੇ ਵੀ ਮਰਾਸ਼ੀ ਪੂਣਾ ਛੱਡਤਾ, ਮਰਦਾਨਾ ਵੀ ਫਿਰ ਛੱਡ ਕੇ ਸਾਰਾ ਕੁਝ। ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ, ਐਵੇਂ ਥੋੜਾ ਯਾਰ ਬਣ ਗਿਆ ਮਰਦਾਨਾ, ਉਹ ਐਵੇਂ ਥੋੜਾ। ਕਿੰਨੀ ਸੋਹਣੀ ਕਵਿਤਾ ਪੜ੍ਹਦੇ ਹੁੰਦੇ ਆ, ਹੈ ਇੱਥੇ ਕਿਤੇ ਨੇੜੇ ਹੈ ਤੇ ਪੜ੍ਹਦੇ ਜਰਾ, ਟਾਈਮ ਤੇ ਹੈਗਾ ਹੀ ਹੈ, ਚਲੋ ਦੋ ਵੱਜ ਗਏ, ਨਹੀਂ ਟਾਈਮ ਹੈ ਨੀ ਵੈਸੇ ਸਵਾ ਦੋ, ਕੋਈ ਨੀ ਯਾਰ ਕੜੀ ਖਾਣੀ ਹੋਰ ਦੱਸੇ, ਮੁੜ ਮੁੜ ਕੇ ਕੜੀ ਕਰਤੀ ਕੜੀ, ਆਹੀ ਅਗਲਾ ਆਊਗਾ ਕਰਤੀ ਕੜੀ, ਸਾਡੇ ਤੇ ਐਤਵਾਰ ਨੂੰ ਹੁੰਦੀ ਹੈ ਕੜੀ, ਉਹੀ ਖਾਣੀ ਹੈ ਆਪਾਂ, ਹੋਰ ਤੇ ਕੰਮ ਨੀ ਕੋਈ। ਚਲੋ ਕੋਈ ਨੀ ਆਪਾਂ ਲੰਗਰ ਚ ਜਾ ਕੇ ਪ੍ਰਸ਼ਾਦਾ ਪਾਣੀ ਛਕਣਾ ਹੈ, ਹੋਰ ਕੀ ਕਰਨਾ। ਤਾਂ ਕਰਕੇ ਸ਼ਬਦ ਕਿੰਨਾ ਪਿਆਰਾ ਹੈ, ਉਹ ਪਿਆਰਿਓ ਗੁਰੂ ਨਾਨਕ ਦਾ ਥੱਲੇ ਆਉਣਾ ਤੇ ਮਰਦਾਨੇ ਦਾ ਉੱਪਰ ਨੂੰ ਜਾਣਾ, ਫਿਰ ਆਉਂਦਾ ਨਜ਼ਾਰਾ, ਫਿਰ ਬਣਦਾ ਅਗਲਾ ਯਾਰ। ਫਰਜ਼ ਨਿਭਾਉਣੇ, ਜ਼ਿੰਮੇਵਾਰੀ ਸਮਝਣੀ, ਆਪਣੀ ਡਿਊਟੀ ਸਮਝਣੀ, ਉਸ ਥਾਂ ਨੂੰ ਬਰਕਰਾਰ ਰੱਖਣਾ, ਉਸ ਜਗ੍ਹਾ ਨੂੰ ਬਣਾ ਕੇ ਰੱਖਣਾ। ਮਰਦਾਨਾ ਮਰਦਾਨੇ ਨੂੰ ਮਾਨ ਕਿਹਾ ਤੂੰ ਮੇਰਾ ਭਾਈ ਹੈ, ਤੇ ਮਰਦਾਨਾ ਕਹਿੰਦਾ ਅੱਛਾ ਫਿਰ ਜਿੰਨੀ ਜ਼ਮੀਨ ਆਉਂਦੀ ਅੱਧ ਦੇ ਦੇ। ਮਰਦਾਨੇ ਨੇ ਇਹ ਕਿਹਾ, ਮਰਦਾਨਾ ਕੀ ਕਹਿੰਦਾ, ਮਹਾਰਾਜ ਜੇ ਭਾਈ ਭਾਈ ਬਣਾਇਆ ਹੈ ਫਿਰ ਤੇਰੇ ਹਰ ਦੁੱਖ ਦੇ ਵਿੱਚ ਮੈਂ ਤੇਰੇ ਨਾਲ ਖੜੂ, ਹਰ ਮੁਸੀਬਤ ਵਿੱਚ ਮੈਂ ਤੇਰੇ ਨਾਲ ਖੜੂ, ਤੇਰੇ ਦੁੱਖ ਸੁੱਖ ਦਾ ਸਾਥੀ ਆ ਤਾਂ ਮੈਂ ਭਾਈ, ਜੇ ਤੂੰ ਮੈਨੂੰ ਭਾਈ ਬਣਾ ਲਿਆ ਹੁਣ ਮੈਂ ਜ਼ਮੀਨ ਬਣਾਉ ਤੇਰੀ, ਇਹ ਭਾਈ ਬਣ ਗਿਆ ਹੁਣ ਮੈਂ, ਐ ਨੀ ਹੁਣ ਮੈਂ ਤੇਰਾ ਸਾਥੀ ਆ। ਤਾਂ ਕਰਕੇ ਭਰਾਵੋ ਬਦਲਣ ਤੇ ਟਾਈਮ ਲੱਗਦਾ, ਉੱਚੇ ਉੱਠਣ ਤੇ ਟਾਈਮ ਲੱਗਦਾ, ਬੀਬੀਆਂ ਗੁਰੂ ਬਣ ਜਾਂਦੀਆਂ, ਬਣਦਿਆਂ ਬਣਦਿਆਂ ਸਮਾਂ ਲੱਗਦਾ ਹੈ। ਹਿੰਮਤ ਕਰਨੀ ਪੈਣੀ ਹੈ। ਉਹ ਸਮਾਂ ਆ ਜਾਂਦਾ ਪਰ ਕਈ ਚੀਜ਼ਾਂ ਨੂੰ ਅਜੇ ਬਦਲ, ਕਿਉਂਕਿ ਜ਼ਿਆਦਾ ਜਿਹੜੀ ਚੀਜ਼ ਦਬੀ ਹੋਈ ਹੋਵੇ ਨਾ ਉਹਨੂੰ ਉੱਪਰ ਉੱਠਣ ਤੇ ਸਮਾਂ ਲੱਗਦਾ, ਟਾਈਮ ਲੱਗਦਾ। ਲਓ
ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ, ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ, ਨਾਨਕ ਦੇ ਹਿੱਸੇ ਆਉਂਦਾ। ਓ ਦੁਨੀਆ ਵਾਲਿਓ ਇੱਕ ਵਾਰੀ ਆ ਰੂਪ ਦੇਖਿਓ ਯਾਰੀ ਦਾ, ਇੱਕ ਪੁੱਤ ਗਰੀਬ ਰਸ਼ੀਦਾ, ਇੱਕ ਪੁੱਤਰ ਸੀ ਪਟਵਾਰੀ ਦਾ, ਇਸ ਸ਼ੂਦਰ ਕੈ ਦੁਰਕਾਰੇ ਨੂੰ ਇਸ ਸ਼ੂਦਰ ਕੈ ਦੁਰਕਾਰੇ ਨੂੰ ਜਾ ਬਾਬਾ ਗਲ ਨਾਲ ਲਾਉਂਦਾ ਏ, ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ
ਸਾਰੇ ਬੋਲਦਾ, ਸਾਰੇ ਬੋਲੋ ਇੱਕ ਵਾਰ,
ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ, ਨਾਨਕ ਦੇ ਹਿੱਸੇ ਆਉਂਦਾ ਏ। ਹਰ ਥਾਂ ਤੇ ਖੜਦਾ ਨਾਲ ਰਿਹਾ, ਕੀ ਗੰਗਾ ਤੇ ਕੀ ਮੱਕਾ ਸੀ, ਕਦੇ ਅੱਖ ਕੇਰਾ ਵਿੱਚ ਬੈਠਾ ਨਹੀਂ, ਉਹ ਇਨਾ ਸਿਦਕ ਦਾ ਪੱਕਾ ਸੀ। ਬਾਬੇ ਵਾਲੇ ਆਉਂਦੇ ਪੱਥਰਾਂ ਦੇ ਬਾਬੇ ਵਾਲੇ ਆਉਂਦੇ ਪੱਥਰਾਂ ਦੇ ਜੋ ਅੱਗੇ ਸੀਨਾ ਡਾਉਂਦਾ ਏ, ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ, ਨਾਨਕ ਦੇ ਹਿੱਸੇ ਆਉਂਦਾ। ਕੋਈ ਲਾਲਚ ਨਹੀਂ ਮਰਦਾਨੇ ਨੂੰ, ਨਾ ਪੈਸੇ ਦਾ ਨਾ ਆਉਂਦੇ ਦਾ, ਭਾਵੇਂ ਕਿ ਘਰ ਵਿੱਚ ਮਸਲਾ ਹੈ, ਕਦੇ ਰੋਟੀ ਦਾ ਕਦੇ ਸੌਦੇ ਦਾ, ਨਾਨਕ ਨਾ ਕੱਲਾ ਰਹਿ ਜਾਵੇ, ਨਾਨਕ ਨਾ ਕੱਲਾ ਰਹਿ ਜਾਵੇ, ਉਹ ਤਾਂ ਬਸ ਇਹ ਨਾ ਚਾਹੁੰਦਾ ਏ।
ਬੋਲੋ ਜਰਾ,
ਮਰਦਾਨੇ ਵਰਗਾ ਯਾਰ ਕਿਸੇ ਨਾਨਕ ਹਿੱਸੇ ਆਉਂਦਾ, ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ, ਨਾਨਕ ਦੇ ਹਿੱਸੇ ਆਉਂਦਾ। ਵੈਰੋ ਵਾਲ ਕਦੇ ਹੀ ਬੈਠਾ ਰਹੇ, ਜੇ ਨਫੇ ਸੋਚਦੇ ਰਹਿਣਾ ਹੋਏ, ਨਾਨਕ ਦੇ ਲਾਗੇ ਖੜਨ ਲਈ ਮਰਦਾਨਾ ਬਣਨਾ ਪੈਣਾ। ਬਾਬੇ ਦੇ ਇੱਕੋ ਬੋਲ ਤੇ ਦਾ, ਬਾਬੇ ਦੇ ਇੱਕੋ ਬੋਲ ਤੇ ਜਾ, ਕੌਡੇ ਨਾਲ ਮੱਥਾ ਮਰਦਾਨੇ ਵਰਗਾ ਯਾਰ ਕਿਸੇ ਨਾਨਕ ਦੇ ਹਿੱਸੇ ਆਉਂਦਾ ਏ ਨਾਨਕ ਦੇ ਹਿੱਸੇ ਆਉਂਦਾ
ਵਾਹ 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 ਵੈਰੋਵਾਲ ਵੀਰ ਨੇ ਕਵਿਤਾ ਬੜੀ ਕਮਾਲ ਦੀ ਲਿਖੀ ਵੈਰੋਵਾਲ ਵੀਰ ਮਿਸ਼ਨਰੀ ਕਾਲਜ ਵਿੱਚ ਪੜ੍ਹਿਆ ਤੇ ਅੱਜ ਕੱਲ ਆਪਣੇ ਬਾਹਰ ਪੁਰਤਕਾਲ ਵਿੱਚ ਹੈ ਤੇ ਜਿਵੇਂ ਆਪਾਂ ਇੱਥੇ ਮਿਹਨਤ ਮਜ਼ਦੂਰੀ ਕਰਦੇ ਨਾ ਬੰਦੇ ਉਹ ਕੰਮ ਕਰਦਾ ਗ੍ਰੰਥੀ ਰਿਹਾ ਕਥਾਵਾਚਕ ਕਥਾਵਾਚਕ ਬਣਿਆ ਮਿਸ਼ਨਰੀ ਕਾਲਜ ਵਿੱਚ ਪੜ੍ਹਿਆ ਤੇ ਪੜ੍ਹ ਲਿਖ ਕੇ ਬਾਹਰ ਗਿਆ ਗ੍ਰੰਥੀ ਬਣਿਆ ਕਥਾਵਾਚਕ ਬਣਿਆ ਪ੍ਰਚਾਰਕ ਬਣਿਆ ਤੇ ਅੱਜ ਦੀ ਘੜੀ ਵਿੱਚ ਜਿਹੜੀ ਮੈਂ ਗੱਲ ਕਰਦਾ ਹੁੰਦਾ ਵੀ ਜਿਹੜੇ ਬੰਦਿਆਂ ਨੇ ਸਾਡੇ ਵਾਲੀ ਗੱਲ ਨੂੰ ਸਮਝ ਕੇ ਸਾਥ ਦੇਣਾ ਹੈ ਉਹਨਾਂ ਕਈ ਪ੍ਰਚਾਰਕਾਂ ਨੇ ਰੇੜੀਆਂ ਲਾ ਲਈਆਂ ਕਈਆਂ ਨੇ ਗੋਲਗੱਪਿਆਂ ਦੀ ਕਈਆਂ ਨੇ ਦਹੀਂ ਭੱਲਿਆਂ ਦੀ ਕਈਆਂ ਨੇ ਮਿਹਨਤ ਮਜ਼ਦੂਰੀ ਵਾਲਾ ਕੰਮ ਸ਼ੁਰੂ ਕਰ ਲਿਆ ਕਹਿੰਦੇ ਪੁਜਾਰੀ ਵਾਲਾ ਕੰਮ ਸਾਥੋਂ ਹੁਣ ਨਹੀਂ ਹੁੰਦਾ ਤੇ ਆ ਜਿਹੜਾ ਵੀਰ ਲਿਖਦਾ ਕਵਿਤਾ ਇੰਨਾ ਵਧੀਆ ਲਿਖਾ ਰਹੀ ਹੈ ਚੰਗਾ ਕਥਾਵਾਚਕ ਹੈ ਪਰ ਸਾਰਾ ਕੁਝ ਛੱਡ ਛਡਾ ਕੇ ਤੇ ਆਪਣੇ ਮਿਹਨਤ ਵਾਲੇ ਪਾਸੇ ਨੂੰ ਤੁਰਿਆ ਕਹਿੰਦਾ ਜ਼ਿੰਦਗੀ ਹੈ ਤੇ ਆਹੀ ਸਵਾਦ ਹੈ ਤੇ ਆ ਜਿਹੜੀਆਂ ਆ ਲਿਖੀਆਂ ਲਾਈਨਾਂ ਨੇ ਨਾ ਵੇਖੋ ਉਹ ਇੱਕ ਹੁੰਦੀ ਹੈ ਜੱਗ ਬੀਤੀ ਇੱਕ ਹੁੰਦੀ ਹੱਡ ਬੀਤੀ ਹੰਡਾਉਣੀਆਂ ਆਪਣੀ ਜ਼ਿੰਦਗੀ ਦੇ ਹੰਡਾਉਣੀਆਂ ਇਹਦਾ ਮੁੱਲ ਤਾਰਨਾ ਪੈਂਦਾ ਹੈ ਅਗਲਾ ਉਹਦੀ ਛੁੱਟੀ ਕਰ ਦਿੰਦਾ ਚੰਗਾ ਫਿਰ ਇਹ ਵੱਖਰੀ ਸੋਚ ਰੱਖਦਾ ਇਹਦੀ ਸੋਚ ਅੱਡਾ ਹੈ ਤੇਰਾ ਛੱਡ ਕੇ ਜਿਹੜੇ ਲੋਕ ਹੱਥ ਧਵਾਉਣਗੇ ਲੋਕ ਉੱਚਾ ਬਿਠਾਉਣਗੇ ਲੋਕੀ ਬਾਬਾ ਜੀ ਕਹਿਣਗੇ ਸਾਰਾ ਕੁਝ ਛੱਡ ਕੇ ਮਿਹਨਤ ਮਜ਼ਦੂਰੀ ਵਾਲੇ ਰਾਹ ਤੇ ਤੁਰਨਾ ਪੈ ਜਾਂਦਾ ਇਹ ਸੋਚ ਤੇ ਖੜਨਾ ਸੌਖਾ ਨਹੀਂ ਗੱਲਾਂ ਕਰਨੀਆਂ ਸੁਖਾਲੀਆਂ ਪਰ ਉਹਦੇ ਤੇ ਤੁਰਨ ਲਈ ਛੱਡਣਾ ਪੈਣਾ ਸਾਰਾ ਕੁਝ ਸਟੇਜ ਮੈਂ ਚੇਤਾ ਰੱਖਿਓ ਮੇਰੀ ਗੱਲ ਨੋਟ ਕਰ ਲਿਓ ਮੈਂ ਕਿਹਾ ਸਟੇਜ ਛੱਡੀ ਹੈ ਜਿਹੜੇ ਪ੍ਰਚਾਰਕ ਨੇ ਵੀ ਨਾਲ ਤੁਰਨਾ ਹੈ ਭਾਵੇਂ ਅੱਜ ਛੱਡ ਦੇ ਭਾਵੇਂ ਕੱਲ ਛੱਡ ਦੇ ਸਟੇਜ ਉਹਦੀ ਚਾਹੇ ਛੋਟੀ ਹੈ ਚਾਹੇ ਵੱਡੀ ਹੈ ਛੱਡਣੀ ਪੈਣੀ ਚਾਹੇ ਅੱਜ ਛੱਡੇ ਚਾਹੇ ਕੱਲ ਛੱਡੇ ਸਟੇਜ ਛੱਡੇ ਬਿਨਾ ਛੱਡੀਆਂ ਸਟੇਜਾਂ ਵਾਲਿਆਂ ਦੇ ਨਾਲ ਤੁਰਿਆ ਨਹੀਂ ਜਾਣਾ ਛੱਡਣੀ ਪੈਣੀ ਕਿਉਂਕਿ ਇਹ ਜਿਹੜੀ ਸੋਚ ਹੈ ਇਹ ਪੁਜਾਰੀ ਸਿਸਟਮ ਦੇ ਹਜ਼ਮ ਨਹੀਂ ਆ ਸਕਦੀ ਤੇ ਸਾਡੇ ਸਾਰੇ ਗੁਰਦੁਆਰੇ ਜਿਹੜੇ ਚੱਲ ਰਹੇ ਹੈ ਉਹ ਪੁਜਾਰੀ ਵਾਲਾ ਢਾਂਚਾ ਹੀ ਹੈ ਉੱਧਰ ਹੀ ਜਾਣ ਵਾਲੇ ਹੈ ਇਹ ਛੱਡਣਾ ਹੀ ਪੈਣਾ ਤੁਸੀਂ ਵੱਡੇ ਵੱਡੇ ਇਕੱਠ ਛੱਡਣੇ ਪੈਣਗੇ ਤੁਹਾਨੂੰ ਵਿਰੋਧ ਝੱਲਣਾ ਪੈਣਾ ਤਾਂ ਇਹ ਗੱਲ ਹੋ ਰਹੀ ਹੈ ਤਾਂ ਲੋਕਾਂ ਦੇ ਸਮਝ ਵਿੱਚ ਪੈ ਸਕਦੀ ਹੈ ਤੇ ਮਰਦਾਨਾ ਸੀ ਗੁਰੂ ਨਾਨਕ ਸਾਹਿਬ ਦਾ ਸਾਥੀ ਬਣਿਆ ਤੇ ਅੱਜ ਹੁੰਦੀ ਵੀ ਮਰਦਾਨਾ ਮਰਦਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੁਨੀਆ ਯਾਦ ਕਰਦੀ ਹੈ ਮਰਦਾਨਿਆ ਤੇਰਾ ਨਾਮ ਰਹਿਣਾ ਜਿੱਦਾਂ ਤੂੰ ਦੁੱਖ ਸੁੱਖ ਮੇਰੇ ਨਾਲ ਰਹਿ ਕੇ ਚੱਲਿਆ ਤੇ ਤੈਨੂੰ ਵੀ ਲੋਕਾਂ ਯਾਦ ਕਰਨ ਬਾਕੀ ਚਲੋ ਛੱਡੋ ਯਾਰ ਨਾਮ ਹੀ ਲੋਕ ਯਾਦ ਕਰਨ ਫਿਰ ਕਿਹੜੀ ਗੱਲ ਹੈ ਲੋਕ ਗਾਲਾਂ ਵੀ ਕੱਢਦੇ ਰਹਿਣ ਨਾਮ ਹੀ ਯਾਦ ਕਰਨ ਫਿਰ ਕਿਹੜੀ ਗੱਲ ਹੈ ਜਿੰਨੇ ਯਾਦ ਕਰਨਾ ਸੀ ਉਹਨੇ ਤੇ ਕੀਤਾ ਨਾ ਮੁੱਲ ਤੇ ਆਪਣੀ ਫੀਲਿੰਗ ਦਾ ਹੁੰਦਾ ਹੈ ਮਰਦਾਨੇ ਨੂੰ ਜਿੰਨਾ ਚਿਰ ਜ਼ਿੰਦਗੀ ਚ ਰਸ ਰਿਹਾ ਜਿਹੜਾ ਉਹ ਤੇ ਉਹਨੂੰ ਹੀ ਪਤਾ ਹੈ ਉਹਦੇ ਨਾਲ ਹੀ ਲੈ ਗਿਆ ਮਹਾਰਾਜ ਵੱਲ ਵੇਖਦਾ ਹੋਣਾ ਮਹਾਰਾਜ ਖੁਸ਼ ਹੁੰਦੇ ਹੋਣਗੇ ਉਹਨੂੰ ਪਿਆਰ ਕਰਦੇ ਹੋਣਗੇ ਉਹਨੂੰ ਇਸ਼ਾਰਾ ਕਰਦੇ ਹੋਣਗੇ ਉਹਨੂੰ ਆਵਾਜ਼ ਮਾਰਦੇ ਹੋਣਗੇ ਮਰਦਾਨਿਆ ਆ ਜਾ ਗਾਈਏ ਬਈ ਜਦੋਂ ਕੋਈ ਪੁੱਠੀ ਸਿੱਧੀ ਮੱਤ ਵਾਲਾ ਆਉਂਦਾ ਹੋਣਾ ਇੱਕ ਦੂਜੇ ਕੰਨੀ ਵੇਖ ਕੇ ਹੱਸਦੇ ਵੀ ਹੋਣਗੇ ਹਾਸਾ ਨਿਕਲ ਆਉਂਦਾ ਹੋਣਾ ਵੇਖ ਕੇ ਵੀ ਗੱਲਾਂ ਕਿਹੋ ਜਿਹੀਆਂ ਕਰਦਾ ਇਹ ਉਹ ਇਸ਼ਾਰੇ ਉਹ ਪਿਆਰ ਜਿਹੜਾ ਮਿਲ ਗਿਆ ਲੋਕੀ ਭਾਵੇਂ ਸਾਰੇ ਵੀ ਗਾਲਾਂ ਕੱਢੀ ਜਾਣ ਫਿਰ ਕੀ ਹੋਣ ਲੱਗਾ ਨਾ ਵੀ ਮਰਦਾਨੇ ਨੂੰ ਯਾਦ ਕਰਨ ਫਿਰ ਕੀ ਹੋਣ ਲੱਗਾ ਕੋਈ ਫਰਕ ਨਹੀਂ ਪੈਂਦਾ ਉਹ ਤੇ ਆਪਣੀ ਫੀਲਿੰਗ ਹੁੰਦੀ ਹੈ ਆਪਣਾ ਇੱਕ ਰਸ ਹੁੰਦਾ ਜੋ ਮਰਜ਼ੀ ਕੋਈ ਕਹੀ ਜਾਵੇ ਫਿਰ ਪਰਵਾਹ ਨਹੀਂ ਕਿਸੇ ਗੱਲ ਦੀ ਤਾਂ ਕਰਕੇ ਅਸੀਂ ਇਹਨਾਂ ਨੁਕਤਿਆਂ ਨੂੰ ਸਮਝੀਏ ਤੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੀਏ ਮਿੱਤਰ ਬਣਨ ਦਾ ਮਤਲਬ ਹੁੰਦਾ ਸਾਥ ਦੇਣਾ ਅਸੀਂ ਇਕੱਠੇ ਹੋਈਏ ਅਸੀਂ ਇੱਕ ਪਲੇਟਫਾਰਮ ਤੇ ਇੱਕ ਮਿੱਤਰ ਬਣ ਕੇ ਦੋਸਤ ਬਣ ਕੇ ਕੰਮ ਕਰੀਏ ਫਿਕਰ ਕਰੀਏ ਦੋਸਤ ਬਣਨ ਦਾ ਮਤਲਬ ਇਹ ਨਹੀਂ ਹੁੰਦਾ ਵੀ ਹੁਣ ਚਾਹ ਸਪੈਸ਼ਲ ਪਿਆ ਦਿਓ ਹੁਣ ਤਾਂ ਅਸੀਂ ਦੋਸਤ ਹਾਂ ਮਿੱਤਰ ਐ ਨਹੀਂ ਉਹਦੇ ਹੁੰਦਾ ਮੈਂ ਆਪਣੇ ਫਰਜ਼ ਨਿਭਾਵਾਂਗਾ ਅਸੀਂ ਜ਼ਿੰਮੇਵਾਰੀ ਨਿਭਾਵਾਂਗੇ ਤੁਸੀਂ ਆਪਣਾ ਫਰਜ਼ ਨਿਭਾਓ ਸੱਚ ਦੱਸ ਦਿਓ ਖੁੱਲ੍ਹ ਕੇ ਅਸੀਂ ਆਪਣਾ ਫਰਜ਼ ਨਿਭਾਵਾਂਗੇ ਇਹ ਦੋਸਤੀ ਹੁੰਦੀ ਹੈ ਇਹ ਮਿੱਤਰਤਾ ਹੁੰਦੀ ਹੈ ਦੋਸਤੀ ਜ਼ਿੰਮੇਵਾਰੀ ਹੈ, ਮਿੱਤਰਤਾ ਜ਼ਿੰਮੇਵਾਰੀ ਹੈ, ਨਾ ਕਿ ਹੱਕ। ਅਸੀਂ ਹੱਕ ਮੰਗਦੇ ਹਾਂ। ਦੋਸਤੀ ਦਾ ਮਤਲਬ ਹੈ ਮੈਂ ਕੀ ਫਰਜ਼ ਨਿਭਾ ਸਕਦਾ, ਮੈਂ ਕੀ ਕਰ ਸਕਦਾ, ਮੈਂ ਕੀ ਕਰ ਸਕਦਾ। ਤਾਂ ਕਰਕੇ ਕੋਸ਼ਿਸ਼ ਕਰੀਏ। ਅਗਲੇ ਐਤਵਾਰ ਦਾ ਦੀਵਾਨ ਦੁਪਹਿਰ ਦਾ ਲੱਗੇਗਾ, ਸ਼ਨੀਵਾਰ ਸ਼ੁੱਕਰਵਾਰ ਦਾ ਨਹੀਂ ਲੱਗੇਗਾ, ਐਤਵਾਰ ਦੁਪਹਿਰ ਦਾ ਇਹੀ ਟਾਈਮ ਪ੍ਰੋਗਰਾਮ ਅਗਲੇ ਸੰਡੇ ਕਰਾਂਗੇ, 12:30 ਸ਼ੁਰੂ ਕਰਕੇ ਇਦਾਂ ਹੀ। ਉਦੋਂ ਬਾਅਦ 13 ਅਪ੍ਰੈਲ ਦਾ ਦੀਵਾਨ ਲੱਗੇਗਾ ਬਾਹਰ ਇੱਥੇ ਵਿਹੜੇ 'ਚ, 13 ਦਾ ਰਾਤ ਦਾ, ਤੇ 14 ਰਾਤ ਦਾ ਵੀ ਹੋਏਗਾ ਵਿਸਾਖੀ ਦਾ। ਵੱਡਾ ਪ੍ਰੋਗਰਾਮ ਨਹੀਂ ਕਰ ਸਕਦੇ, ਆਪਣਾ ਮਨ ਸੀ ਕਿ ਦੀਵਾਨ ਹਾਲ ਦੇ ਬਾਹਰਲੇ ਪਾਸੇ ਲਾਈਏ, ਪਰ ਕੋਰੋਨਾ ਕਰਕੇ ਸਰਕਾਰ ਦੀਆਂ ਵੀ ਕੋਈ ਸਿਸਟਮ ਬਣਿਆ ਹੋਇਆ, ਤੇ ਜਿਹੜੀ ਸੰਗਤ ਆ ਸਕਦੀ ਹੈ ਉਹ ਪਹਿਲਾਂ ਦੱਸ ਦੇਵੇ, 13 ਨੂੰ ਆ ਜਾਣ, ਰਾਤ ਨੂੰ ਸਫ਼ਰ ਕਰਨਾ ਜੇ ਔਖਾ ਦਿਨੇ ਆ ਜਾਣ, 13 ਨੂੰ ਆ ਜਾਣ, 14 ਨੂੰ ਆ ਜਾਣ, ਪਹਿਲਾਂ ਦੱਸ ਦੇ। ਹੌਸਪੀਟਲ ਵਾਲੇ ਪਾਸੇ ਦੀਵਾਨ ਹਾਲ ਵਿੱਚ ਰਹਿਣ ਦਾ ਪ੍ਰਬੰਧ ਕਰ ਦਿਆਂਗੇ, ਉੱਧਰ ਬਾਥਰੂਮ ਵਗੈਰਾ ਬਣੇ ਹੈ, ਕਮਰੇ ਹੈਗੇ ਆ, ਜਿੰਨਾ ਕੁ ਹੋ ਸਕੇਗਾ ਐਡਜਸਟ ਕਰਾਂਗੇ। ਜਿਹੜੀ ਸੰਗਤ ਆਉਣਾ ਚਾਹੁੰਦੀ ਹੈ ਰੁਕ ਸਕਦੀ ਹੈ, ਰਾਤ ਨੂੰ ਲੋਕਡਾਊਨ ਕਰਕੇ ਦਿੱਕਤ ਆਉਂਦੀ ਹੈ, ਤੇ ਮੈਂ ਕਿਹਾ ਸੀ ਵੀ ਜੇ ਜ਼ਿਆਦਾ ਪ੍ਰੋਬਲਮ ਆਏਗੀ ਫਿਰ ਖੁੱਲੇ ਖੁੱਲੇ ਬੈਠ ਜਾਣਗੇ, ਇੱਧਰ ਬਹਿ ਜਾਣ, ਬਾਹਰ ਸੜਕ ਤੇ ਬਹਿ ਜਾਣ, ਪਰ ਵਿਸਾਖੀ ਦਾ ਪ੍ਰੋਗਰਾਮ ਕਰਾਂਗੇ। ਸਾਰਾ ਦਰਬਾਰ ਸਾਹਿਬ ਸਜਾਇਆ ਜਾਣਾ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਤੇ ਨਾਲ ਖਾਲਸੇ ਦਾ ਸਿਰਜਣਾ ਦਿਵਸ। ਕਿਹੜੀ ਤਰੀਕ ਪੜ੍ਹਦੇ ਰਹੇ ਹਾਂ? 14 ਅਪ੍ਰੈਲ 1400। ਬਚਪਨ 'ਚ ਇਹੀ ਪੜ੍ਹਿਆ ਕਿਤਾਬਾਂ 'ਚ, ਸ਼੍ਰੋਮਣੀ ਕਮੇਟੀ ਦੀ ਵੈਬਸਾਈਟ ਤੇ ਵੇਖ ਲਓ, ਇਹੀ ਲਿਖੀ ਹੈ ਤਰੀਕ 14 ਅਪ੍ਰੈਲ, ਤੇ ਖਿੱਚ ਕੇ ਲੈ ਗਏ ਗੱਤਕ ਦੀ ਪੂਰਨਮਾਸ਼ੀ। ਭਾਈ ਵੀਰ ਸਿੰਘ ਨੂੰ ਤੇ ਮੰਨਦੇ ਆ ਨਾ ਸਾਰੇ, ਭਾਈ ਵੀਰ ਸਿੰਘ ਵੀ 14 ਅਪ੍ਰੈਲ ਵਾਲੀ ਨਾਲ ਸਹਿਮਤ ਸੀ ਵੀ ਆਹ ਠੀਕ ਕੀਤੀ ਕਰਮ ਸਿੰਘ ਹਿਸਟੋਰੀਅਨ ਨੇ, ਇਹ ਖੋਜ ਠੀਕ ਕੀਤੀ ਹੈ। ਇਹ 14 ਅਪ੍ਰੈਲ ਦਾ ਗੁਰੂ ਸਾਹਿਬ ਦਾ ਪ੍ਰਕਾਸ਼ ਸੀ, ਗੁਰੂ ਗੋਬਿੰਦ ਸਿੰਘ ਨੇ ਉਹੀ ਦਿਨ ਰੱਖਿਆ ਸੀ ਜਿਹੜੇ ਦਿਨ ਗੁਰੂ ਨਾਨਕ ਦਾ ਪ੍ਰਕਾਸ਼, ਇੱਕੇ ਦਿਨ ਜਨਮ ਹੋਇਆ, ਇੱਕੇ ਦਿਨ ਰੱਖਿਆ ਖਾਲਸੇ ਦਾ ਤੇ ਗੁਰੂ ਗੋਬਿੰਦ ਸਿੰਘ ਦਾ, ਗੁਰੂ ਨਾਨਕ ਦਾ ਇੱਕੇ ਦਿਨ ਦਾ ਸੀ, ਪਰ ਇਹ ਖਿੱਚ ਕੇ ਕਿੱਥੇ ਲੈ ਗਏ, ਬਦਲਦੇ ਬਦਲਦੀ ਡੇਟ ਬਦਲਤੀ ਸਾਰੀ। ਤਾਂ ਕਰਕੇ ਕਦੇ ਪੂਰਨਮਾਸ਼ੀ ਕਿਸੇ ਤਰੀਕ ਦੀ ਆ ਜਾਂਦੀ ਹੈ, ਕਦੇ ਕਿਸੇ ਤਰੀਕ ਦੀ ਆ ਜਾਂਦੀ ਹੈ। ਤੇ ਜੇ ਸੋਚ ਕੇ ਵੇਖਿਓ, ਜਰਾ ਜਵਾਬ ਦਿਓ, ਮੈਂ ਅੱਗੇ ਵੀ ਕਈ ਵਾਰੀ ਪੁੱਛ ਚੁੱਕਿਆ, ਜੇ ਸਾਡੇ ਕੈਨੇਡਾ ਵਾਲੇ ਆਪਣੇ ਕੈਨੇਡਾ ਦਾ ਪ੍ਰਧਾਨ ਮੰਤਰੀ, ਅਮਰੀਕਾ ਦਾ ਰਾਸ਼ਟਰਪਤੀ ਕਵੇ ਵੀ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੇ ਜਨਮ ਦਿਹਾੜੇ ਦੀਆਂ ਸਾਰੇ ਅਮਰੀਕਾ ਤੇ ਕੈਨੇਡਾ 'ਚ ਛੁੱਟੀਆਂ ਕਰਨੀਆਂ ਨੇ, ਜਥੇਦਾਰ ਜੀ ਇੱਕ ਡੇਟ ਦਿਓ, ਜਥੇਦਾਰ ਜੀ ਬੋਲੋ ਇੱਕ ਡੇਟ ਦਿਓ, ਵੀ ਗੱਲਾਂ ਤਾਂ ਕਰ ਦਿਓ ਵੱਡੀਆਂ ਵੱਡੀਆਂ, ਸਾਡੇ ਨਾਲ ਧੱਕਾ ਹੁੰਦਾ, ਪੰਥ ਹੈ, ਅਸੀਂ ਸਿੱਖ ਕੌਮ ਵੱਖਰੀ ਕੌਮ, ਇੱਕ ਡੇਟ ਦਿਓ ਵੀ ਕਿਹੜੇ ਦਿਨ ਗੁਰੂ ਨਾਨਕ ਦਾ ਗੁਰੂ ਗੋਬਿੰਦ ਸਿੰਘ ਦਾ, ਮੈਂ ਛੁੱਟੀ ਕਰੂੰ ਸਾਰੇ ਕੈਨੇਡਾ ਅਮਰੀਕਾ 'ਚ, ਤੇ ਸਾਡੇ ਵਾਲੇ ਜਥੇਦਾਰ ਮਿਣਕ ਮਿਣਕ ਕਰੀ ਜਾਊ, ਬਿਕਰਮੀ ਵਾਲੇ ਕੈਲੰਡਰ ਛਾਪਣਗੇ, ਕੁਰਾਲੀ ਵਾਲੀ ਜੰਤਰੀ ਛਪੂਗੀ, ਫਿਰ ਵੇਖਾਂਗੇ ਵੀ ਕਿਹੜੀ ਡੇਟ ਬਣਦੀ ਹੈ, ਹਰ ਸਾਲ ਹੀ ਬਦਲ ਜਾਂਦੀ ਹੈ। ਐਲਾਨਤੀਓ ਫਿਰਦੇ ਹੋ, ਮਾਰਦੇ ਗੱਲਾਂ ਵੱਡੀਆਂ ਵੱਡੀਆਂ, ਪੰਥ ਦਾ ਦਰਦ ਰੱਖਣ ਵਾਲੇ ਹੋ, ਗੱਲਾਂ ਮਾਰਦੇ ਹੋ, ਚੱਕ ਕੇ ਕਿਰਪਾਨਾਂ ਤੁਰ ਪੈਂਦੇ ਹੋ, ਆਹ ਕਿਰਪਾਨਾਂ ਨਾਲ ਜਥੇਦਾਰੀਆਂ ਨਹੀਂ ਹੁੰਦੀਆਂ, ਇਹ ਹੱਥ 'ਚ ਫੜ ਕੇ ਕਿਰਪਾਨਾਂ ਜਿਹੜੀ ਪਾਰਟੀ ਨਾਲੋਂ ਟੁੱਟ ਗਏ ਹੁਣ ਉਹਨਾਂ ਪਾਰਟੀਆਂ ਦੇ ਵਿਰੁੱਧ ਸਟੇਟਮੈਂਟਾਂ ਦੇਣ ਲਈਆਂ, ਤੁਸੀਂ ਬੁਲਾਏ ਬੋਲਦੇ ਹੋ, ਤੁਸੀਂ ਬਾਦਲਾਂ ਦੇ ਬੁਲਾਏ ਬੋਲਦੇ ਹੋ, ਜਿੱਦਾਂ ਇਸ਼ਾਰਾ ਹੁੰਦਾ ਉਵੇਂ ਬੋਲਦੇ ਹੋ, ਜਿੱਤ ਜੇ ਜਿੱਧਰ ਨੂੰ ਤੁਰ ਪਏ ਉਧਰ ਨੂੰ ਤੁਰਦੇ ਹੋ ਤੁਸੀਂ, ਇਹ ਤੁਹਾਡੀਆਂ ਸਟੇਟਮੈਂਟਾਂ ਨੇ, ਹੱਥ 'ਚ ਕਿਰਪਾਨਾਂ ਫੜਨ ਨਾਲ ਜਹੇਦਾਰ ਨਹੀਂ, ਜਹੇਦਾਰਾਂ ਵਰਗੀਆਂ ਸਟੇਟਮੈਂਟਾਂ ਦਿਓ, ਇੱਕ ਡੇਟ ਦਿਓ ਪੱਕੀ, ਫਿਕਸ ਕਰ ਦਿਓ ਇੱਕ ਡੇਟ ਪੱਕੀ, ਵੀ ਆਹ ਤਰੀਕ ਹੈ ਸਾਡੀ, ਆ ਆ ਇੱਕ ਡੇਟ ਹੈ ਪੱਕੀ, ਇਸ ਦਿਨ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਹੋਇਆ, ਇਸ ਦਿਨ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਇੱਕ ਡੇਟ ਦੇ ਦਿਓ ਪੱਕੀ। ਤੁਸੀਂ ਇੱਕ ਡੇਟ ਨਹੀਂ ਦੇ ਸਕਦੇ ਕਿਉਂਕਿ ਤੁਹਾਨੂੰ ਪਤਾ ਹੈ ਉੱਤੇ RSS ਦਾ ਕਬਜ਼ਾ ਹੈ, ਉਹਨਾਂ ਦਾ ਕਬਜ਼ਾ ਉੱਤੇ ਹੈ, ਸਟੇਟਮੈਂਟ ਨਾ ਦੇਣ ਨਾਲ ਕੀ ਹੁੰਦਾ, 4 ਦਿਨਾਂ ਬਾਅਦ ਇਹ ਐਂ ਹੋ ਰਿਹਾ ਸਾਡੇ ਨਾਲ, ਐਂ ਹੋ ਰਿਹਾ ਜਿੱਧਰ ਨੂੰ ਲੋੜ ਹੈ, ਜਿੱਦਾਂ ਬੁਲਾਇਆ ਉਵੇਂ ਬੋਲੀ ਜਾਣਾ, ਕੱਠਪੁਤਲੀਆਂ ਅਸੀਂ ਲੋਕ, ਕੱਠਪੁਤਲੀਆਂ, ਇੱਕ ਤਰੀਕ ਨਹੀਂ ਸਾਡੇ ਕੋਲ ਹੈ, ਇੱਕ ਡੇਟ ਨਹੀਂ ਸਾਡੇ ਕੋਲ ਹੈ। ਫਿਰ ਜਦੋਂ ਖਤਰਾ ਪੈ ਜਾਂਦਾ ਪਾਰਟੀਆਂ ਨੂੰ, ਫਿਰ ਕਹਿਣਗੇ ਪੰਥ ਤੇ ਖਤਰਾ ਪੈ ਗਿਆ, ਪੰਥ ਇਕੱਠਾ ਕਰੋ, ਅਸਲ ਚ ਕਿਹਾ ਕਰੋ ਪਾਰਟੀ ਟੁੱਟ ਰਹੀ ਹੈ, ਪਾਰਟੀ ਇਕੱਠੀ ਕਰੋ, ਕਹਿਣਗੇ ਪੰਥ ਇਕੱਠਾ ਕਰੋ, ਪੰਥ ਟੁੱਟ ਰਿਹਾ, ਪੰਥ ਨਹੀਂ ਟੁੱਟ ਰਿਹਾ, ਪੰਥ ਤੇ ਕੀ ਹੈ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਮੰਨਦੇ ਹੈ, ਬਾਣੀ ਪੜ੍ਹਨ ਵਾਲੇ ਪੜ੍ਹਦੇ ਹੈ, ਇਹ ਤੇ ਤੁਹਾਨੂੰ ਖਤਰਾ ਪੈ ਜਾਂਦਾ ਉਦੋਂ ਚਿੰਤਾ ਪੈ ਜਾਂਦੀ, ਪੰਥ ਖਤਰੇ 'ਚ, ਪੰਥ ਕਿੱਥੋਂ ਖਤਰੇ 'ਚ ਹੋ ਗਿਆ, ਜਿੱਦਣ ਪਾਰਟੀ ਖਤਰੇ 'ਚ ਹੋਵੇ ਉਦਣ ਇਹਨਾਂ ਦਾ ਪੰਥ ਖਤਰੇ 'ਚ ਹੋ ਜਾਂਦਾ, ਪਾਰਟੀ ਟੁੱਟਣ ਲੱਗ ਜੇ ਕਹਿਣਗੇ ਪੰਥ ਟੁੱਟ ਰਿਹਾ। ਤਾਂ ਕਰਕੇ
ਹੱਥ ਚ ਸ੍ਰੀ ਸਾਹਿਬਾਂ ਫੜ ਕੇ ਨਹੀਂ ਜਥੇਦਾਰ ਇਕੱਲਾ ਬਣ ਜਾਂਦਾ, ਉਦਾਂ ਦੀ ਕੰਮ ਕਰਕੇ ਵਿਖਾਓ ਜਿਹੜੇ ਤੁਹਾਡੇ ਕਰਨ ਵਾਲੇ ਕੰਮ ਨੇ, ਉਦਾਂ ਦੇ ਬਜਟ ਨੇ ਵੱਡੇ ਵੱਡੇ ਠੋਕ ਕੇ ਉਹ ਵਧੀਆ ਵਧੀਆ ਕੰਮ ਕਰੋ ਤਾਂ ਜੋ ਰਿਸਪੈਕਟ ਹੋਵੇ। ਭਰਾਵੋ ਮੇਰਿਓ, ਸਾਡੇ ਤੇ ਨਾ ਦਿਲ ਦੀ ਧੜਕਣ ਤੇਜ਼ ਹੋ ਜਾਣੀ ਚਾਹੀਦੀ ਹੈ ਵੀ ਸਾਡੀ ਕੌਮ ਦਾ ਜਥੇਦਾਰ ਉਹ ਪਟਿਆਲੇ ਚ ਆਇਆ, ਉਹ ਸਾਡੀ ਸੜਕ ਤੋਂ ਲੰਘਿਆ, ਅੱਜ ਸਾਡੇ ਏਰੀਏ ਚੋਂ ਲੰਘਿਆ, ਸਾਡੀਆਂ ਗਲੀਆਂ ਚੋਂ ਲੰਘ ਕੇ ਗਿਆ। ਅਗਲਾ ਵੇਟ ਕਰਕੇ ਬੈਠਾ ਵੇ, ਟੀਵੀ ਘੰਟਾ ਪਹਿਲਾਂ ਹੀ ਲਾ ਕੇ, ਲਾਈਟ ਦਾ ਪ੍ਰਬੰਧ ਕਰਿਓ, ਜਨਰੇਟਰ ਕਰ ਲਓ, ਇਨਵੈਟਰ ਤਿਆਰ ਕਰੋ, ਪੂਰਾ ਚਾਰਜ ਕਰਕੇ ਰੱਖੋ, ਅੱਜ ਜਥੇਦਾਰ ਜੀ ਨੇ ਬੋਲਣਾ। ਐ ਹੋਣਾ ਚਾਹੀਦਾ ਕਿ ਜਥੇਦਾਰ ਕੌਮ ਦਾ ਬੋਲੋ ਜਾਂ ਇਹ ਹੋਵੇ ਗੱਲ ਵੀ ਬੋਲਣਾ ਚਾਹੀਦਾ ਨੇ, ਪੰਜ ਮਿੰਟ ਤਿਆਰੀ ਰੱਖੋ, ਇਹ ਪਤਾ ਲੱਗੇ ਵੀ ਹਾਂ ਲੱਗਿਆ ਕੋਈ ਕੌਮ ਦਾ ਜਥੇਦਾਰ, ਗੱਲ ਤੇ ਬਣੇ ਕੋਈ। ਇਹਦੇ ਤਰਲੇ ਕਰ ਕਰਕੇ ਪਿੰਡਾਂ ਚ ਫਿਰ ਫਿਰ ਕੇ ਇਕੱਠ ਕਰਨਗੇ ਜੀ, ਇਕੱਠ ਪ੍ਰੋਗਰਾਮ ਕਰ ਰਹੇ ਹਾਂ ਜੀ, ਫਿਰ ਫਿਰ ਕੇ ਵੱਡੇ ਵੱਡੇ ਕਥਾਵਾਚਕਾਂ ਦੇ ਨਾਂ ਨੂੰ ਦੇ ਕੇ ਵੀ ਇਕੱਠ ਕੁੱਠ ਕਰਕੇ ਕਿਵੇਂ ਨਾ ਕਿਵੇਂ ਯਾਰ ਵੀ ਵਿੱਚ ਜਥੇਦਾਰ ਜੀ ਨੂੰ ਟਾਈਮ ਫਿੱਟ ਜਿਹਾ ਕਰਕੇ ਦੇਣਗੇ ਵੀ ਹੁਣ ਬੋਲੋ, ਹੁਣ ਹੈਗਾ ਇਕੱਠ, ਭੀੜ ਹੋਈ ਹੋਈ ਹੈ, ਬੋਲ ਜਥੇਦਾਰ ਹੋ ਖੜਾ, ਹੁਣ ਟਾਈਮ ਹੈ। ਜੋੜ ਮੇਲਾ ਚੱਲ ਰਿਹਾ, ਇਕੱਠ ਬੜਾ ਹੋਲਾ ਮਹੱਲਾ ਚੱਲ ਰਿਹਾ, ਵੇਖ ਕਿੰਨੀ ਦੁਨੀਆ ਆਈ ਹੈ, ਲੋਕ ਤੇ ਆਏ ਹੋਏ ਨੇ, ਦੇ ਛੇਤੀ ਛੇਤੀ ਭਾਸ਼ਣ, ਕੈਸ਼ ਕਰ ਲਓ, ਕੈਸ਼ ਕਰ ਲਓ। ਐ ਨਹੀਂ ਹੈ ਵੀ ਸਪੈਸ਼ਲ ਪ੍ਰੋਗਰਾਮ ਇਕੱਲੇ ਜਥੇਦਾਰ ਨੇ ਘੰਟਾ ਬੋਲਣਾ ਤੇ ਦੁਨੀਆ ਭੱਜੀ ਜਾਏ, ਆਪ ਮਹਾਰੇ ਲੋਕੀ ਤੁਰ ਪੈਣ, ਐ ਨਹੀਂ ਹੈ। ਤੇ ਕਿਉਂ ਨਹੀਂ ਹੈ ਭਲਾ, ਇਹਦਾ ਫਿਕਰ ਕਰੋ, ਸੋਚੋ ਕਿਉਂ ਨਹੀਂ ਹੈ, ਕਿਹੜੀ ਘਾਟ ਹੈ ਉਹਨੂੰ ਕੱਢੋ, ਜਿਹੜੀਆਂ ਕਮੀਆਂ ਨੇ ਪੂਰੀਆਂ ਕਰੋ। ਉਹ ਕਿਉਂ ਏਦਾਂ ਹੋ ਗਿਆ, ਉਹ ਵਕਾਰ, ਉਹ ਰਿਸਪੈਕਟ, ਉਹ ਖਤਮ ਕਿਉਂ ਹੋ ਗਈ, ਉਹਨੂੰ ਕਿਵੇਂ ਬਣਾ ਸਕਦੇ ਹੋ ਤੁਸੀਂ, ਉਹ ਸੋਚੋ। ਉਦੋਂ ਬਣਾਓਗੇ ਜਦੋਂ ਆਜ਼ਾਦ ਹੋ ਕੇ ਸੋਚੋਗੇ, ਪਾਰਟੀਆਂ ਦੀਆਂ ਗੁਲਾਮੀਆਂ ਛੱਡ ਕੇ ਸੋਚੋਗੇ, ਜਿਹਦੇ ਨਾਲ ਲਿਫਾਫਿਆਂ ਦੀ ਚਿੰਤਾ ਛੱਡੋਗੇ, ਉਦਣ ਗੱਲ ਬਣੂ, ਛੱਡੋ ਸਾਰਾ ਕੁਝ ਫਿਰ ਗੱਲ ਬਣੂ। ਮੈਂ ਇੱਥੇ ਨਾਲ ਇਹ ਵੀ ਕਲੀਅਰ ਕਰਦੇ ਹਾਂ, ਸਾਡੇ ਵਾਸਤੇ ਸਾਰੇ ਇੱਕੋ ਜਿਹੇ ਹੈ, ਕੋਈ ਇੱਥੇ ਕਾਂਗਰਸੀ ਕੋਈ ਬਾਦਲ। ਮੈਂ ਇੱਥੇ ਕਿਉਂਕਿ ਮੈਂ ਸ਼ਬਦ ਇਕੱਲਾ ਬਾਦਲ ਬੋਲਿਆ ਨਾ, ਅਗਲਾ ਕਹਿੰਦਾ ਪਤਾ ਨੀ ਕਾਂਗਰਸ, ਸਾਰੇ ਇੱਕੋ ਜਿਹੇ ਹੈ, ਚਿੱਟੀਆਂ ਪੱਗਾਂ ਨੀਲੀਆਂ ਪੱਗਾਂ ਸਾਨੂੰ ਅੱਜ ਤੱਕ ਬਹੁਤੇ ਲੁਟੇਰੇ ਹੀ ਮਿਲੇ ਹੈ, ਚਾਹੇ ਕੋਈ ਵੀ। ਸਪਸ਼ਟ ਗੱਲ ਇਹ ਹੈ, ਪੰਜਾਬ ਦਾ ਹਿੱਤ ਕਰਨ ਵਾਲੇ, ਪੰਜਾਬ ਦੇ ਲੋਕਾਂ ਬਾਰੇ ਸੋਚਣ ਵਾਲੇ ਬੰਦੇ ਵਿਰਲੇ ਹੈ, ਜਿਹੜੇ ਦਰਦ ਰੱਖਣ ਵਾਲੇ ਹੋਣ, ਜਿਹੜੇ ਇਹਦੇ ਬਾਰੇ ਕੁਝ ਸੋਚ ਸਕਣ। ਪਰ ਏਦਾਂ ਨਹੀਂ ਹੈ ਵੀ ਇੱਕ ਪਾਰਟੀ ਮਾੜੀ ਹੈ ਤੇ ਦੂਜੀ ਪਾਰਟੀ, ਸਾਡਾ ਅੱਜ ਤੱਕ ਕਿਸੇ ਵੀ ਪਾਰਟੀ ਨਾਲ ਸੰਬੰਧ ਨਹੀਂ ਰਿਹਾ ਤੇ ਰੱਖਣਾ ਵੀ ਨਹੀਂ ਚਾਹੁੰਦੇ। ਮੈਂ ਸਪਸ਼ਟ ਕਹਿਣਾ ਚਾਹੁੰਦਾ ਇਹ ਗੱਲ, ਕਿਉਂਕਿ ਲਾਈਵ ਸੁਣਦੇ ਆ ਸਾਰੇ, ਅਗਲਾ ਪਤਾ ਨਹੀਂ ਦੂਜੇ ਪਾਸੇ ਨੂੰ ਲੈ ਜਾਵੇ ਕਦੀ, ਖਨੀ ਇਹ ਇੱਧਰ ਨੂੰ ਤੁਰੇ ਆ, ਨਹੀਂ ਨਹੀਂ ਅਸੀਂ ਨਹੀਂ, ਮੈਂ ਅੱਜ ਤੱਕ ਨਹੀਂ ਤੁਰਿਆ ਤੇ ਮੈਂ ਤੁਰਨਾ ਵੀ ਨਹੀਂ ਚਾਹੁੰਦਾ, ਨਾ ਕਦੇ ਕਿਸੇ ਦਾ ਪੱਖ ਪੂਰਿਆ ਨਾ ਪੂਰਨਾ ਚਾਹੁੰਦਾ, ਕਿਉਂਕਿ ਮੈਂ ਵੇਖਿਆ ਸਾਰੇ ਇੱਕੋ ਜਿਹੇ ਹੀ, ਉੱਤੋਂ ਉੱਤੋਂ ਬਦਲ ਜਾਂਦੇ ਰਹਿੰਦੇ ਆ ਵਿੱਚ ਸਾਰਾ ਕੁਝ, ਭੰਡਾ ਭੰਡਾਰੀਆ ਕਿੰਨਾ ਕੁ ਭਾਰ ਇੱਕ ਮੁੱਠੀ ਚੁੱਕ ਲਾ, ਏਦਾਂ ਹੀ ਚੱਲਦਾ ਰਹਿੰਦਾ, ਏਦਾਂ ਹੀ ਚੱਲਦਾ ਸਾਰਾ ਕੁਝ, ਇਹ ਚੇਤਾ ਰੱਖਣ ਵਾਲੀ ਗੱਲ। ਸੋ ਬਦਲਣ ਵਾਲਾ ਸਾਰਾ ਕੁਝ ਢਾਂਚਾ ਸਿਸਟਮ ਜਿਹੜਾ ਨਾ, ਉਹਨੂੰ ਮਾੜਾ ਮੋਟਾ ਵਰਤੋ, ਤੇ ਜਥੇਦਾਰ ਜੇ ਕਿਤੇ ਚਾਹੁੰਦੇ ਆ ਨਾ, ਇਹ ਗੁਲਾਮੀ ਛੱਡ ਦਿਓ, ਇਹ ਇੱਥੋਂ ਛੱਡ ਦੀ ਦੀ ਹੈ ਜੀ, ਇੱਥੋਂ ਗੁਲਾਮੀ ਛੱਡ ਦੀ ਦੀ ਹੈ, ਆਜ਼ਾਦ ਹੋ ਜਾਓ, ਖੁਦ ਮੁਖਤਿਆਰ ਹੋ ਜਾਓ, ਇੱਥੋਂ ਛੱਡਣੀ ਪੈਂਦੀ, ਅੰਦਰੋਂ ਕੱਢ ਦੀ ਦੀ ਹੈ ਗੁਲਾਮੀ, ਫਿਰ ਕੰਮ ਚੱਲਦਾ। ਇਹ ਬੋਲਦੇ ਆ ਬੁਲਾਏ, ਉਹ ਤੇ ਕਹਿੰਦੇ ਮੈਂ ਬੁਲਾਇਆ ਬੋਲੀ ਤੇਰਾ, ਇਹ ਹੋਰਾਂ ਦੇ ਬੁਲਾਏ ਬੋਲਦੇ, ਜਿੱਦਾਂ ਦਾ ਇਸ਼ਾਰਾ ਹੁੰਦਾ ਹੈ ਉਦਾਂ ਬੋਲ ਪੈਂਦੇ। ਸੋਚ ਕੇ ਵੇਖੋ, ਲੈ ਸੁਣੋ, ਇੱਕ ਸੁਣੋ ਵੀਰੋ ਗੱਲ, ਮੈਂ ਕਿਸੇ ਰਾਜਨੀਤਿਕ ਵੱਡੀ ਪਾਰਟੀ ਦੇ ਜਾ ਕੇ ਪੈਰ ਫੜਨਾ ਵੀ, ਲਓ ਜੀ ਮੈਂ ਤੁਹਾਡੇ ਨਾਲ ਹਾਂ, ਤੇ ਕਾਲ ਤਖ਼ਤ ਦਾ ਜਥੇਦਾਰ ਮੈਨੂੰ ਸੱਦ ਕੇ ਸਰੋਪਾ ਦੇਵੋ ਕਿ ਨਹੀਂ ਦੇਵੋ, ਬੋਲੋ। ਮੈਨੂੰ ਜਥੇਦਾਰ ਨੂੰ ਖੁਸ਼ ਕਰਨ ਦੀ ਲੋੜ ਹੈ ਕਿ ਲੀਡਰ ਨੂੰ ਗੱਜ ਕੇ, ਜੇ ਕੋਈ ਕੰਮ ਕਰਾਉਣਾ ਹੋਵੇ ਜਥੇਦਾਰ ਨੂੰ ਕਹਿਣ ਦੀ ਲੋੜ ਹੈ ਕਿ ਲੀਡਰਾਂ ਨੂੰ ਕਹਿ ਲਈਏ, ਫਿਰ ਸਿੱਧਾ ਪਤਾ ਵੀ ਫਿਰ ਅਸਲ ਜਥੇਦਾਰ ਕੌਣ ਹੋਏ, ਜਥੇਦਾਰ ਕੌਣ ਹੋਏ, ਉਹਨਾਂ ਦਾ ਹੁਕਮ ਚਲਾਉਣਾ, ਤੁਸੀਂ ਇਲਾਕੇ ਦੇ MLA ਨੂੰ ਮਿਲ ਲਓ ਕੰਮ ਕਰਾਉਣਾ, ਕੋਈ ਜਥੇਦਾਰ ਤੇ ਭੱਜਿਆ ਫਿਰੂ, MLA ਨੂੰ ਜਾ ਕੇ ਕਹਿ ਦਿਓ ਵੀ MLA ਸਾਹਿਬ ਤੁਹਾਡੀ ਪਾਰਟੀ ਦੇ ਇੱਕ ਪਾਰਟੀ ਤੋਂ ਜਾ ਕੇ ਗੱਲ ਕਰ ਲਓ, ਉਹਦੀ ਕੰਮ ਕਰਾ ਦੇਣਾ, ਫਿਰ ਅਸਲ ਦੇ ਵਿੱਚ ਤੇ ਜਥੇਦਾਰ ਨਾਂ ਦੇ ਜਥੇਦਾਰ ਹੈ, ਜਥੇਦਾਰ ਤੇ ਕੌਮ ਦੇ ਪਿੱਛੇ ਕੋਈ ਹੋਰ ਹੈ, ਪਿੱਛੇ ਕੋਈ ਹੋਰ ਬੈਠੇ, ਚੱਲਦਾ ਹੀ ਹੈ। ਆਓ ਵਿਸਥਾਰ ਨਾ ਕਰੀਏ, ਹੁਣ ਸਮਾਂ ਹੋ ਗਿਆ, ਹੁਣ ਚੇਤਾ ਰੱਖਿਓ ਬਈ ਐਤਵਾਰ ਦਾ ਪ੍ਰੋਗਰਾਮ ਹੋਏਗਾ, ਉਸ ਤੋਂ ਬਾਅਦ ਫਿਰ 13 ਦਾ ਤੇ ਨਾਲ 14 ਦਾ, 13 ਦਾ ਰਾਤ ਦਾ 14 ਦਾ ਵਿਸਾਖੀ ਦਾ ਪ੍ਰੋਗਰਾਮ ਹੋਣਾ, ਜਿਹੜੇ ਵਿਸਾਖੀ ਤੇ ਆਉਣਾ ਚਾਹੁੰਦੇ ਹੈ 14 ਅਪ੍ਰੈਲ ਨੂੰ ਰਾਤ ਦੇ ਦੀਵਾਨ ਵਿੱਚ ਹਾਜ਼ਰੀ ਭਰ ਲੈਣ, ਬਾਹਰਲੇ ਪਾਸੇ ਪ੍ਰੋਗਰਾਮ ਹੋਏਗਾ। ਸਾਰੀ ਸੰਗਤ ਨੂੰ ਬੇਨਤੀ ਹੈ ਵੱਧ ਚੜ ਕੇ ਪਹੁੰਚਣਾ। ਹਾਂ, ਇੱਕ ਬੇਨਤੀ ਹੋਰ ਕਰਾਂ, ਅਗਲੇ ਐਤਵਾਰ ਪਿੱਛੇ ਇੱਕ ਦਰਬਾਰ ਸਾਹਿਬ ਬਣਿਆ ਛੋਟਾ, ਉਹਦੇ ਵਿੱਚ ਪ੍ਰੋਗਰਾਮ ਕਰ ਸਕਦੇ ਹਾਂ, ਕਈ ਵਾਰੀ ਲਾਈਵ ਕਰਨਾ ਹੁੰਦਾ। ਪਿਛਲੇ ਪਾਸੇ ਦਰਬਾਰ ਸਾਹਿਬ ਬਣਿਆ, ਉਹਦੀ ਵੀ ਓਪਨਿੰਗ ਹੋਣੀ ਹੈ ਸ਼ੁੱਕਰਵਾਰ, ਮੇਰੇ ਖਿਆਲ ਐਤਵਾਰ, ਐਤਵਾਰ ਦਾ ਪ੍ਰੋਗਰਾਮ ਹੋਣਾ, ਤੇ ਐਤਵਾਰ ਨੂੰ ਨਾਲ ਕਿਚਨ ਜਿਹੜੀ ਬਣੀ ਹੈ ਵੱਡੀ, ਉਹਦੀ ਵੀ ਓਪਨਿੰਗ ਕਰਨੀ ਹੈ। ਹਾਲਾਂਕਿ ਥੋੜਾ ਜਿਹਾ ਕੰਮ ਰਹਿੰਦਾ, ਭਾਂਡੇ ਭੂੰਡੇ ਲੱਗਣ ਵਾਲੇ, ਸਟੀਮਰ ਲੱਗ ਰਹੇ ਹੈ, ਸਾਰਾ ਕੁਝ ਕੰਮ ਕਰਵਾਇਆ, ਤੇ ਲੋਹ ਵਗੈਰਾ ਵੀ ਅੰਦਰ ਧੂੰਆਂ ਨਾ ਆਵੇ, ਬੀਬੀਆਂ ਪ੍ਰਸ਼ਾਦਾ ਬਣਾਉਂਦੀਆਂ ਤੇ ਉਹਦੇ ਅੰਦਰ ਕੋਈ ਧੂੰਆਂ ਨਾ ਆਵੇ ਕਿਸੇ ਤਰ੍ਹਾਂ ਦਾ, ਵੀ ਅਸਟੀਮ ਦੇ ਨਾਲ ਸਾਰਾ ਕੁਝ ਖਾਣਾ ਬਣੇ, ਉਹ ਸਾਰੇ ਭਾਂਡੇ ਵਗੈਰਾ ਲੱਗੇ ਹੈ। ਅਗਲਾ ਦੀਵਾਨ ਐਤਵਾਰ ਦਾ, ਉਹ ਜਿਹੜੀ ਕਿਚਨ ਹੈ ਉਹਦੇ ਵਿੱਚ ਹੀ ਆਪਾਂ ਕਰਾਂਗੇ ਪ੍ਰੋਗਰਾਮ, ਕਿਉਂਕਿ ਏਦਾਂ ਹੀ ਇੰਨੀ ਸੰਗਤ ਹੀ ਬੈਠ ਸਕਦੀ ਹੈ ਉਹਦੇ ਵਿੱਚ ਹਾਲ ਵਿੱਚ, ਤੇ ਅਗਲਾ ਦੀਵਾਨ ਜਿਹੜਾ ਹੈ ਉਧਰ ਕਿਚਨ ਦੇ ਵਿੱਚ, ਨਾਲੇ ਉਹਦਾ ਉਦਘਾਟਨ ਕਰ ਦਿਆਂਗੇ, ਨਾਲੇ ਆਪਾਂ ਸਾਰੇ ਇਹ ਐਤਵਾਰ ਦਾ ਪ੍ਰੋਗਰਾਮ ਉਧਰ ਕਰਾਂਗੇ। ਸਾਰੀ ਸੰਗਤ ਨੂੰ ਬੇਨਤੀ ਹੈ ਨੇੜੇ ਤੇੜੇ ਵਾਲੇ ਸਾਰੇ ਪਹੁੰਚ ਕੇ ਦਰਸ਼ਨ ਦੇਣ। ਗੱਜ ਕੇ ਪੜੋ ਹੁਣ ਆਨੰਦ ਸਾਹਿਬ ਅਰਦਾਸ ਹੁਕਮਨਾਮੇ ਸੁਣ ਲਿਓ, ਗੁਰੂ ਸਾਹਿਬ ਜੀ ਹੁਕਮਨਾਮੇ ਤੋਂ ਬਾਅਦ ਫਿਰ ਆਪ ਨੇ ਲੰਗਰ ਚ ਬਹਿ ਕੇ ਪ੍ਰਸ਼ਾਦਾ ਪਾਣੀ ਛਕ ਕੇ ਘਰਾਂ ਨੂੰ ਚਾਲੇ ਪਾਉਣੇ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਾਰੇ ਗੱਜ ਕੇ ਬੋਲਿਓ।
ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਗੱਜ ਕੇ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾ ਬਣ ਆਈਆਂ, ਗੱਜ ਕੇ ਭਾਈ ਗੱਜ ਕੇ ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ, ਸਭ ਨਾ ਗੱਲਾਂ ਸਮਰੱਥ ਸੁਆਮੀ, ਸੋਕਿਓ ਮਨੋ ਵਿਸਾਰੇ, ਸਾਚੇ ਸਾਹਿਬਾ ਕਿਆ ਨਾਹੀ ਕਰਦੇ ਰਹਿ, ਗੱਜ ਕੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਕਹਿ ਨਾਨਕ ਸੱਚੇ ਸਾਹਿਬ ਗਿਆ ਨਾਹੀ ਕਰ ਤੇਰੇ ਸਾਚਾ, ਗੱਜ ਕੇ ਜਿਨ ਭੁੱਖਾਂ ਕਰ ਸ਼ਾਂਤ ਸੁਖ ਮਨ ਆਏ ਵਸਿਆ, ਇੱਛਾ ਸਭ ਪੁਜਾਈਆਂ, ਜਿਸ ਦੀਆਂ ਇਹ ਵੰਡਿਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ ਸਾਚਾ, ਤਰਸ ਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਥਾਰੀਆ, ਗੱਜ ਕੇ ਔਰ ਕਰਮ ਪਾਇਆ ਤੁਧ ਜਿਤ ਕਹੋ, ਸੇ ਨਾਮ ਹਰ ਕੇ ਲਾਗੇ, ਨਿਤ ਘਰ ਆਨੰਦ ਸੁਣੋ, ਵੱਡ ਭਾਗੀ ਹੋ ਸਗਲ ਮਨੋਰਥ ਪੂਰੇ, ਤੇਰੇ ਸਗਲ ਦੁੱਖ ਰੋਗ ਸੰਤਾ ਵੀ ਉਤਰੇ, ਸੁਣੀ ਸੱਚੀ ਬਾਣੀ, ਪੁਨੀਤ ਕਹਤੇ
ਸੇਵਕ ਵਿੱਚ ਸਤਿਗੁਰ ਰਹਿਆ ਭਰਪੂਰੇ ਪਵਣ ਗੁਰੂ ਬਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਾਈ ਦਾਇਆ ਦੈਵ ਸਤਿ ਕਾਲ ਨਾਨਕ ਤੇ ਜਿਨੀ ਨਾਮ ਤੇ ਆਇਆ ਦੈਵ ਸਤਿ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਉਹਦਿਆ ਗਏ ਅਰਦਾਸ ਹਮਾਰੀ ਜੀਓ
ਪਿੰਡ ਸਾਹਿਬ ਤੇਰਾ ਵਾਹਿਗੁਰੂ ਕਹੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਮੀ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿੱਟੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਂ ਦਿਆਵੈ ਧਾਏ ਸਭ ਥਾਈਂ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈਂ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੰਡਿਠ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਦਿਨਾਂ ਸਿੰਘਾਂ ਸਿੰਘਣੀਆਂ ਨੇ ਧਰਮਹੇ ਸਿਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸ ਬਾਸਾਂ ਨਾਲ ਨਿਵਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਰ ਚਿਆਰੇ ਫਤਿਹ ਬਿਰਦ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੇ ਸਿੱਖਾਂ ਨੂੰ ਸੁਖੀ ਦਾਨ ਕਿਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਚੁੱਕੋ ਚੁੱਕ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀ ਦਾਤ ਸੇਵਾ ਸੰਭਾਲਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨੇਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹਰ ਐਤਵਾਰ ਦੀ ਤਰ੍ਹਾਂ ਸੰਗਤਾਂ ਨੇ ਗੁਰਦੁਆਰਾ ਪਰਮੇਸ਼ਰ ਦੁਆਰ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਆਪ ਜੀ ਦੇ ਜਥਿਆਂ ਵੱਲੋਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਗੁਰਮਤਿ ਦੀਆਂ ਵਿਚਾਰਾਂ ਹੋਈਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਸੰਗਤਾਂ ਦੀਆਂ ਹਾਜ਼ਰੀਆਂ ਦਾ ਪ੍ਰਵਾਨ ਕਰਨੀਆਂ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਚਾਰ ਸਾਹਿਬਜ਼ਾਦੇ ਸੁਸਾਇਟੀ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ ਸਾਰੇ ਸਿੰਘਾਂ ਦੇ ਮੈਂਬਰਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬਖਸ਼ਣਾ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀਆਂ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ ਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਹੂ ਇਹੋ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾ ਹਮਰੀ ਗਣਤ ਨਾ ਗਣੀਆਂ ਕਈ ਆਪਣਾ ਬਿਰਦ ਪਛਾਣੋ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣੋ ਹਮਰੀ ਗਣਤ ਨਾ ਗਣੀਆਂ ਕਈ ਆਪਣਾ ਬਿਰਦ ਪਛਾਣੋ ਹਾਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰੇ ਸਤਿਗੁਰ ਪੂਰੇ ਹੋਈ ਸਰਬ ਕਲਿਆਣ ਰਹਾ ਜੀਉ ਪਾਏ ਪਿੰਡ ਜਨ ਸਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਜੀਉ ਪਾਏ ਪਿੰਡ ਜਨ ਸਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ